And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਆਵਾਜ਼ ਭਾਰੀ ਪਰ ਕਮ ਹੋਈ ਆ ਵਾਸੂ ਜੀ, ਪਰ ਕਮਾਤ ਵਾ। ਥੈਂਕ ਯੂ ਫੋਰ ਬੀਂਗ ਹੇਅਰ।
ਨੋ ਨੋ, ਕੰਮ ਹੈ ਜੀ, ਕੰਮ ਕੀ ਤੇ ਨਖਰਾ ਕੀ।
ਇਹ ਨਖਰਿਆਂ ਦੀ ਗੱਲ ਨਹੀਂ, ਜਦੋਂ ਕੰਮ ਹੋਵੇ ਬੋਲਣ ਦਾ।
ਓਨੈਸਟਲੀ ਮੈਂ ਸਹੀ ਦੱਸਾਂ,
ਗਲਾ ਹੋਵੇ ਖਰਾਬ ਤੁਸੀਂ ਦੇਖੋ ਨਾ।
ਮੈਨੂੰ ਇਹ ਵੀ ਪਤਾ ਨਾ, ਜੇ ਮੈਂ ਕੰਮ ਤੇ ਨਹੀਂ ਆਇਆ ਮੈਂ ਹੋਰ ਬਿਮਾਰ ਹੋ ਜਾਣਾ।
ਇਹ ਗੱਲ ਵੈਸੇ ਸਹੀ ਹੈ, ਇਹ ਵੀ ਹੋ ਜਾਂਦਾ ਹੁੰਦਾ। ਇੱਕ ਆਪਣੇ ਆਪ ਨੂੰ ਇੱਕ ਸੰਕੇਤ ਦੇਣ ਵਾਲੀ ਵੀ ਗੱਲ ਹੁੰਦੀ ਹੈ, ਕੋਈ ਨੀ ਚੱਲ ਰਿਹਾ।
ਸਪੈਸ਼ਲੀ ਵਿਦ ਕੋਲਡ ਐਂਡ ਕਾਫ ਮੈਂ ਨੋਟ ਕੀਤਾ ਵੀ ਜੇ ਤੁਸੀਂ ਰੈਸਟ ਕਰਨ ਲੱਗ ਜਾਓ ਫਿਰ ਰੈਸਟ ਹੀ ਹੋ ਜਾਂਦੀ ਹੈ ਫਿਰ।
ਹਾਂ, ਕੋਲਡ ਐਂਡ ਕਾਫ ਉਹੀ, ਆਪਾਂ ਹਰ ਸਾਲ ਇਹ ਗੱਲ ਕਰਨੀ ਪੈਂਦੀ ਸਾਨੂੰ ਵੀ ਜੇ ਦਵਾਈ ਲਓ ਤਾਂ 7 ਦਿਨ ਲੱਗਦੇ ਆ, ਅਦਰਵਾਈਜ਼ ਹਫ਼ਤੇ ਠੀਕ ਹੁੰਦਾ। ਇਸ ਬਦਲਦੇ ਮੌਸਮ ਦੇ ਵਿੱਚ ਦੇਖੋ ਬਹੁਤ ਸਾਰੇ ਲੋਕ ਨਾ ਇਸ ਇਹਦੀ ਲਪੇਟ 'ਚ ਆ ਜਾਇਆ ਕਰਦੇ ਨੇ। ਅਤੇ ਵਾਸੂ ਜੀ ਜਦੋਂ
ਆਪਾਂ,
ਮੈਨੂੰ ਲੱਗਦਾ ਕਿ ਜਿਵੇਂ ਬੈਲ ਵੈਦਰ ਹੁੰਦੀ ਹੈ ਨਾ ਇੱਕ, ਵੀ ਅੱਜ ਵਾਸੂ ਜੀ ਦਾ ਗਲਾ ਖਰਾਬ ਹੋ ਗਿਆ, ਬਾਕੀ ਸਾਰੇ ਅਲਰਟ ਹੋ ਜਾਓ ਭਾਈ। ਉਹ ਕੋਲਡ ਐਂਡ ਜਿਹੜਾ ਇੱਥੇ ਉਹ ਹੈਗਾ ਵਾਇਰਸ, ਉਹ ਵੀ ਸਿਆਣਾ, ਉਹ ਕਹਿੰਦਾ ਇਹੋ ਜਿਹੇ ਬੰਦੇ ਨੂੰ ਫੜੋ ਜਿਹਨੂੰ ਸਾਰੇ ਸੁਣਦੇ ਆ।
ਅੱਛਾ,
ਹਾਂ, ਫਿਰ ਬਾਕੀ ਸਾਰੇ ਚਕੰਨੇ ਹੋ ਜਾਣਗੇ।
ਠੀਕ ਹੈ, ਚਲੋ ਕਿਸੇ ਚੰਗੀ ਚੀਜ਼ ਵਾਸਤੇ ਵੀ ਬਣਾਓ ਬੈਲ ਵੈਦਰ।
ਹੋਰ ਵਾਸੂ ਜੀ ਵਧੀਆ?
ਆਲ ਗੁੱਡ ਜੀ, ਆਲ ਗੁੱਡ, ਠੀਕ।
ਅੱਛਾ ਵਾਸੂ ਜੀ, ਅੱਜ ਸਵੇਰ ਸਾਰ ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਅਗਲੇ ਹਫ਼ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਦੁਬਾਰਾ ਤੋਂ ਵਾਸ਼ਿੰਗਟਨ DC ਦਾ ਦੌਰਾ ਕੀਤਾ ਜਾ ਰਿਹਾ। ਇਹ ਉਹਨਾਂ ਦਾ ਦੂਜਾ ਆਫੀਸ਼ੀਅਲ ਦੌਰਾ ਹੋਏਗਾ ਵਾਸ਼ਿੰਗਟਨ DC ਦਾ।
ਹਾਂਜੀ,
ਟਰੰਪ ਨਾਲ ਮੁਲਾਕਾਤ ਉਹਨਾਂ, ਸੋ ਮੰਡੇ ਨੂੰ ਜਾਣਗੇ, ਟਰੰਪ ਨਾਲ ਮੁਲਾਕਾਤ ਹੋਣੀ ਮੰਗਲਵਾਰ ਨੂੰ, ਅਤੇ ਫਿਰ ਬੁੱਧਵਾਰ ਨੂੰ ਨੈਕਸਟ ਵੈਨਸਡੇ ਡੋਨਲਡ ਟਰੰਪ, ਨਹੀਂ ਡੋਨਲਡ ਟਰੰਪ ਨੇ ਨਹੀਂ, ਮਾਰਕ ਕਾਰਨੀ ਨੇ ਕੈਨੇਡਾ ਵਾਪਸੀ ਕਰ ਲੈਣੀ ਆ।
ਸੋ ਮਤਲਬ 3 ਦਿਨਾਂ ਦਾ ਦੌਰਾ ਹੋਏਗਾ
ਜੀ,
ਕਿ ਸੋਮਵਾਰ ਜਾਣਗੇ, ਮੰਗਲਵਾਰ ਮਿਲਣਗੇ, ਬੁੱਧਵਾਰ ਵਾਪਸ ਆਉਣਗੇ
ਜੀ। ਅਤੇ ਵਾਸੂ ਜੀ, ਫੋਕਸ ਆਫਕੋਰਸ ਇਹੀ ਆ ਕਿ ਜਿਹੜੀ ਅਮਰੀਕਾ ਦੇ ਨਾਲ ਇਸ ਵੇਲੇ ਟ੍ਰੇਡ ਵਾਰ ਬਣੀ ਪਈ ਆ, ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਵੱਲੋਂ, ਟਰੰਪ ਵੱਲੋਂ ਵੱਖੋ ਵੱਖਰੇ ਟੈਰਿਫਸ ਲਗਾਏ ਗਏ ਨੇ, ਉਹ ਟੈਰਿਫਸ ਦੀ ਸੂਚੀ, ਈਵਨ ਜਿਹੜੇ ਕੈਨੇਡਾ ਦੇ ਉੱਪਰ ਵੀ ਟੈਰਿਫ ਲੱਗੇ ਨੇ, ਉਹ ਵੀ ਹੁਣ ਚੰਗੀ ਖਾਸੀ ਹੋ ਗਈ ਆ। ਉਹ ਵੀ ਮਤਲਬ ਤੁਸੀਂ ਇਹ ਕਹਿ ਲਓ ਵੀ ਸਿੱਧਾ ਕੋਈ ਉਹਦਾ ਇੱਕ ਸਟੇਟਮੈਂਟ ਦੇ ਵਿੱਚ ਆਨਸਰ ਨਹੀਂ ਦਿੱਤਾ ਜਾ ਸਕਦਾ। ਸੋਫਟਵੁੱਡ ਲੰਬਰ ਦੇ ਉੱਪਰ ਟੈਰਿਫਸ ਵੱਧ ਕੇ 45.16% ਹੋ ਚੁੱਕੇ ਨੇ, ਆਟੋਜ਼ ਦੇ ਉੱਪਰ
ਹੋ ਜਾਣਗੇ
14 ਅਕਤੂਬਰ ਤੋਂ, ਉਹ 14 ਅਕਤੂਬਰ ਹਾਂ ਸੀ
ਟੈਰਿਫ,
ਹਾਂ 14 ਅਕਤੂਬਰ ਤੋਂ ਹੋਣੇ ਨੇ। ਇਸੇ ਤਰ੍ਹਾਂ ਅਪਹੋਲਸਟਰੀ ਵਾਲਾ ਫਰਨੀਚਰ ਆ, ਕੈਬਿਨੇਟਸ ਨੇ, ਉਹਨਾਂ 'ਤੇ ਵੀ 14 ਅਕਤੂਬਰ ਤੋਂ ਟੈਰਿਫ
25%
ਹੋ ਜਾਣਾ। 1 ਜਨਵਰੀ ਤੋਂ ਵੱਧ ਕੇ ਉਹ 50% ਹੋ ਸਕਦਾ ਜੇ ਉਸ ਤੋਂ ਪਹਿਲਾਂ ਕੋਈ ਡੀਲ ਨਹੀਂ ਹੁੰਦੀ।
ਇੱਕ 35%, ਇੱਕ 50%,
ਹਾਂ, ਮਤਲਬ ਬਹੁਤ
ਪੇਚੀਦਾ ਹੈ,
ਇਹੋ ਜਿਹਾ ਖਿਲਾਰਾ ਪਾਇਆ ਹੋਇਆ ਯੂ ਨੋ, ਟਰੰਪ ਬੀਂਗ ਟਰੰਪ। ਅਤੇ ਇਸ ਤੋਂ ਇਲਾਵਾ ਵਾਸਤੇ ਵੀ ਸਾਨੂੰ ਪਤਾ ਵੀ ਸਟੀਲ ਐਂਡ ਅਲੂਮਨੀਅਮ 'ਤੇ 50% ਟੈਰਿਫ ਆ, ਕਾਰਾਂ ਦੇ ਉੱਪਰ 25% ਟੈਰਿਫ ਆ, ਪਰ ਉਹਨਾਂ ਕਾਰਾਂ ਦੇ ਉੱਪਰ ਨਹੀਂ ਆ, ਉਹਨਾਂ ਕੰਪੋਨੈਂਟਸ ਦੇ ਉੱਪਰ ਨਹੀਂ ਆ ਜਿਹੜੇ ਕਿ USMCA ਕੰਪਲਾਇੰਟ ਨੇ। ਸੋ ਖਾਸਾ ਮਿਲਗੋਬਾ ਹੈ ਟੈਰਿਫਸ ਦਾ, ਇਹ ਤਾਂ ਇਕੱਲੇ ਕੈਨੇਡਾ ਦੇ ਨਾਲ ਸੰਬੰਧਿਤ ਆ। ਪਰ ਨਾਲ ਹੀ ਵਾਸੂ ਜੀ, ਪਿਛਲੇ ਦਿਨਾਂ 'ਚ ਖਬਰਾਂ ਹੁਣ ਇਹ ਵੀ ਆ ਰਹੀਆਂ ਨੇ ਕਿ ਕੈਨੇਡਾ ਅਮਰੀਕਾ ਅਤੇ ਮੈਕਸੀਕੋ ਵੱਲੋਂ ਜਿਹੜਾ ਇੱਕ ਫਰੀ ਟ੍ਰੇਡ ਐਗਰੀਮੈਂਟ ਆ ਆਪਣਾ ਤਿੰਨਾਂ ਮੁਲਕਾਂ ਦਾ, USMCA, ਉਹਦੀ ਰਿਵਿਊ ਨੂੰ ਲੈ ਕੇ ਜਿਹੜੀਆਂ ਨੈਗੋਸੀਏਸ਼ਨਸ ਨਹੀਂ, ਹਜੇ ਕੌਨਸਲਟੇਸ਼ਨਸ ਵਗੈਰਾ ਲੋਕਲ ਪੱਧਰ 'ਤੇ, ਆਪਣੇ ਪੱਧਰ 'ਤੇ ਵਿਚਾਰ ਵਟਾਂਦਰਾ ਸ਼ੁਰੂ ਕਰ ਦਿੱਤਾ ਗਿਆ। ਸੋ ਆਉਂਦੇ ਸਮੇਂ ਦੇ ਵਿੱਚ ਉਹ ਕੰਮ ਵੀ ਹੋਣਾ। ਸੋ ਅਮਰੀਕਾ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਨੂੰ ਸੈੱਟ ਕਰਨਾ ਬਾਕੀ ਆ, ਅਤੇ ਅਮਰੀਕਾ ਦੀ ਕੋਸ਼ਿਸ਼ ਇਹ ਹੈ ਵੀ ਗੱਲ ਇਕੱਲੀ USMCA ਦੀ ਨਾ ਹੋਵੇ, ਇੱਕ ਵੱਡੀ ਬਾਰਗੇਨ ਹੋ ਜਾਵੇ ਜਿਹਦੇ 'ਚ ਹੋਰ ਵੀ ਪਹਿਲੂ ਜੁੜੇ ਹੋਣ।
ਸੋ ਕੱਲ੍ਹ ਡੋਮਿਨਿਕ ਲੈਬਲੋਂਗ ਸੈਨੇਟ ਦੀ ਫੋਰਨ ਅਫੇਅਰਸ ਕਮੇਟੀ ਦੇ ਸਾਹਮਣੇ ਪੇਸ਼ ਹੋਏ ਸੀ, ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਵੀ ਸਾਨੂੰ ਪਹਿਲਾਂ ਕਹਿੰਦੇ ਸੀ ਵੀ ਡੀਲ ਹੋ ਜਾਣੀ ਸਾਡੀ, ਵੀ ਸਾਰੀਆਂ ਟੈਰਿਫਸ ਹਟ ਹੀ ਜਾਣੀਆਂ, ਉਹ ਤਾਂ ਹੁਣ ਆਪਾਂ ਗੱਲ ਕਰਦੇ ਹੀ ਨਹੀਂ।
ਜੀ ਜੀ ਜੀ,
ਹੁਣ ਇਹ ਕਹਿਣ ਲੱਗ ਪਏ ਜੀ ਕਿ ਜਿਹੜੀਆਂ ਸੈਕਟੋਰਲ ਟੈਰਿਫਸ ਨੇ ਵੀ ਉਹਨਾਂ ਨੂੰ ਹੀ ਆਪਾਂ ਹਟਾਉਣ ਦੀ ਕੋਸ਼ਿਸ਼ ਕਰਾਂਗੇ, ਵੀ ਬਾਕੀ ਜਿਹੜੀਆਂ ਟੈਰਿਫਸ ਲੱਗੀਆਂ ਹੋਈਆਂ ਨੇ ਉਹ ਤਾਂ ਜਿਹੜੀਆਂ 35% ਵਾਲੀ ਟੈਰਿਫ ਜਿਹੜੀ ਫੈਂਟਨਲ ਟੈਰਿਫ ਆ, ਵੀ ਉਹਦੇ ਉਹ ਤਾਂ 85% ਪ੍ਰੋਡਕਟ ਦੇ ਉੱਤੇ ਲੱਗਦੀ ਨਹੀਂ, ਵੀ ਵੀ ਹੈਵ ਗੋਟ ਦ ਬੈਸਟ ਡੀਲ ਇਨ ਦ ਵਰਲਡ। ਹੁਣ ਪ੍ਰਧਾਨ ਮੰਤਰੀ ਇੱਦਾਂ ਕਹਿਣ ਲੱਗ ਪਏ ਨੇ ਵੀ ਹੁਣ ਤਾਂ ਸਿਰਫ ਸੈਕਟੋਰਲ ਟੈਰਿਫਸ ਹਟਾਉਣ ਵਾਸਤੇ ਹੀ ਤੁਸੀਂ ਗੱਲਬਾਤ ਕਰ ਰਹੇ ਸੀ, ਅਤੇ ਉਸ ਤੋਂ ਬਾਅਦ ਹੁਣ ਨਵੀਂ ਚੀਜ਼ ਇਹ ਆ ਗਈ ਕਿ ਜੀ USMCA ਦਾ ਰਿਵਿਊ ਹੋਣਾ, ਵੀ ਕਿਤੇ ਇੱਦਾਂ ਤਾਂ ਨਹੀਂ ਹੋਏਗਾ ਵੀ ਹੁਣ ਅਸੀਂ ਟੈਰਿਫ ਸੰਬੰਧੀ ਗੱਲਬਾਤ ਖਤਮ ਹੀ ਕਰ ਦੇਵਾਂਗੇ ਤੇ ਹੁਣ USMCA ਦੇ ਰਿਵਿਊ ਵਾਲੇ ਪਾਸੇ ਅਸੀਂ ਰੁੱਝ ਜਾਵਾਂਗੇ, ਕਿ ਜਿਹੜੀਆਂ ਇਹ ਟੈਰਿਫ ਵਾਲੀਆਂ ਟਾਕਸ ਚੱਲ ਰਹੀਆਂ ਸੀ ਵਿਲ ਦੇ ਗੈਟ ਫੋਲਡਿਡ ਇਨ ਟੂ ਦਾ ਯੂ ਐਸ ਐਮ ਸੀ ਏ ਰਿਵਿਊ? ਇਹ ਇਹਨਾਂ ਨੂੰ ਸਵਾਲ ਪੁੱਛਿਆ ਗਿਆ ਤੇ ਉਹਦੇ ਜਵਾਬ ਵਿੱਚ ਡੋਮਿਨਿਕ ਲੈਬਲਾਂਕ, ਕਿਉਂਕਿ ਉਹ ਸਾਡੇ ਮਿਨਿਸਟਰ ਰਿਸਪਾਂਸੀਬਲ ਫਾਰ ਯੂ ਐਸ ਐਂਡ ਕੈਨੇਡਾ ਟਰੇਡ ਨੇ, ਉਹ ਇਹਨਾਂ ਨੈਗੋਸੀਏਸ਼ਨ ਨੂੰ ਲੀਡ ਕਰ ਰਹੇ ਨੇ,
ਇੰਟਰਨਲ ਟਰੇਡ ਵੀ ਉਹਨਾਂ ਕੋਲ ਆ ਗਿਆ,
ਬਹੁਤ ਸਾਰੇ ਮਹਿਕਮੇ ਕੋਲ, ਪਰ ਇਸ ਕੰਟੈਕਸਟ ਦੇ ਵਿੱਚ ਇਹ ਵਾਲਾ ਮਹਿਕਮਾ ਇੰਪੋਰਟੈਂਟ ਆ। ਸੋ ਉਹਨਾਂ ਨੇ ਕਿਹਾ, ਕਹਿੰਦੇ ਵੀ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ, ਅਜੇ ਵੀ ਕਹਿੰਦੇ ਉਮੀਦ ਬਣੀ ਹੋਈ ਹੈ ਕਿ ਜਿਹੜੀਆਂ ਸੈਕਟੋਰਲ ਟੈਰਿਫਸ ਨੇ ਸਟੀਲ, ਐਲੂਮੀਨੀਅਮ, ਕਾਪਰ ਤੇ ਹੋਰ ਸਾਰਾ ਕੁਝ, ਵੀ ਇਹ ਅਜੇ ਵੀ ਕਹਿੰਦੇ ਅਸੀਂ ਗੱਲਬਾਤ ਕਰ ਰਹੇ ਹਾਂ, ਉਮੀਦ ਹੈਗੀ ਹੈ ਸ਼ਾਇਦ ਇਹ ਟੈਰਿਫਸ ਹਟ ਜਾਣ। ਸੋ ਉਸ ਤੋਂ ਬਾਅਦ ਹੁਣ ਇਹ ਖਬਰ ਆਉਂਦੀ ਹੈ ਕਿ ਪ੍ਰਧਾਨ ਮੰਤਰੀ ਸੋਮਵਾਰ ਵਾਸ਼ਿੰਗਟਨ ਜਾ ਰਹੇ ਨੇ, ਮੰਗਲਵਾਰ ਮਿਲਣਗੇ ਡੋਨਲਡ ਟਰੰਪ ਨੂੰ। ਸੋ ਹੁਣ ਉਮੀਦ ਇਹ ਕੀਤੀ ਜਾ ਰਹੀ ਹੈ ਕਿ ਯੂ ਐਸ ਐਮ ਸੀ ਦਾ ਰਿਵਿਊ ਛੇੜਨ ਤੋਂ ਪਹਿਲਾਂ, ਉਹਦੇ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਹੀ ਜਿਹੜੀਆਂ ਸੈਕਟੋਰਲ ਟੈਰਿਫਸ ਨੇ ਇਹਨਾਂ ਦੇ ਉੱਤੇ ਕੋਈ ਰਜ਼ਾਮੰਦੀ ਬਣ ਜਾਏ। ਤੇ ਜੇਕਰ ਅਜਿਹਾ ਨਹੀਂ ਹੁੰਦਾ ਤੇ ਸਿਰਫ ਯੂ ਐਸ ਐਮ ਸੀ ਦੇ ਰਿਵਿਊ ਬਾਰੇ ਹੀ ਗੱਲ ਹੁੰਦੀ ਆ, ਫਿਰ ਪ੍ਰਧਾਨ ਮੰਤਰੀ ਨੂੰ ਘੇਰਿਆ ਜਾਏਗਾ ਆਪੋਜੀਸ਼ਨ ਵੱਲੋਂ, ਕਿਉਂਕਿ ਇਹਨਾਂ ਭੁੱਲੀਏ ਕਿ ਆਪਣੇ ਇੱਥੇ ਹਾਊਸ ਆਫ ਕਾਮਨਸ ਦਾ ਸੈਸ਼ਨ ਵੀ ਚੱਲ ਰਿਹਾ।
ਤੇ ਬਸ ਜੀ, ਪੀਅਰ ਪੋਲੀਐਫ ਤੇ ਆਲਰੇਡੀ ਇਹ ਗੱਲ ਕਹਿੰਦੇ ਆ ਰਹੇ ਨੇ ਕਿ 6 ਮਹੀਨੇ ਹੋ ਗਏ ਨੇ ਮਾਰਕ ਕਾਰਨੀ ਨੂੰ ਪ੍ਰਧਾਨ ਮੰਤਰੀ ਬਣਿਆ,
ਸ਼ੋ ਮੀ ਵਨ ਵਿਨ।
ਹਾਂ, ਕਹਿੰਦੇ ਕਿਹੜੀ ਅਜਿਹੀ ਚੀਜ਼ ਆ, ਕਹਿੰਦੇ ਦਿਸ ਇਜ਼ ਦਾ ਬਿਗੈਸਟ ਬੇਟ ਐਂਡ ਸਵਿਚ।
ਹਾਂਜੀ,
ਇਹ ਸਾਨੂੰ ਦਿਖਾਇਆ ਗਿਆ ਸੀ ਕਿ ਜੀ ਬਹੁਤ ਤਗੜਾ ਨੈਗੋਸ਼ੀਏਟਰ ਅਸੀਂ ਇਲੈਕਟ ਕਰ ਰਹੇ ਹਾਂ ਵੀ ਮਾਰਕ ਕਾਰਨੀ ਜੇ ਪ੍ਰਧਾਨ ਮੰਤਰੀ ਬਣਦੇ ਨੇ, ਪਰ ਅਜੇ ਤੱਕ ਕਿਹੜੀ ਡੀਲ ਹੋਈ ਹੈ। ਸੋ ਜੇ ਆਹ ਜਿਹੜੇ ਅਗਲੇ ਹਫ਼ਤੇ ਵਾਲੇ, ਦੇਖੋ ਇਹ ਗੱਲ ਲਿਬਰਲਸ ਨੂੰ ਵੀ ਪਤਾ, ਇਹ ਗੱਲ ਪ੍ਰਧਾਨ ਮੰਤਰੀ ਨੂੰ ਵੀ ਪਤਾ ਹੈ, ਸੋ ਪੱਕੇ ਪੈਰੀ ਹੋ ਕੇ ਹੀ ਜਾਣਗੇ। ਉਹਨਾਂ ਨੂੰ ਪਤਾ ਕਿ ਅੱਜ ਦੀ ਭੇਜੀ ਗਈ ਹੈ ਪ੍ਰੈਸ ਰਿਲੀਜ਼, ਅਗਲੇ ਹਫ਼ਤੇ ਦਾ ਇਹ ਵਾਸ਼ਿੰਗਟਨ ਡੀਸੀ ਦਾ ਟ੍ਰਿਪ, ਓਵਲ ਆਫਿਸ ਦੇ ਵਿੱਚ ਦੂਜੀ ਵਾਰ ਡੋਨਲਡ ਟਰੰਪ ਨੂੰ ਜਾ ਕੇ ਮਾਰਕ ਕਾਰਨੀ ਵੱਲੋਂ ਕੀਤੀ ਜਾਂਦੀ ਹੈ ਮੁਲਾਕਾਤ। ਜੇ ਇਹ ਇਸ ਮੁਲਾਕਾਤ ਤੋਂ ਬਾਅਦ ਵੀ ਗੱਲ ਉਹੀ ਹੋਈ ਜਿਹੜੀ ਪਹਿਲੀ ਮੁਲਾਕਾਤ ਤੋਂ ਬਾਅਦ ਹੋਈ ਸੀ, ਫਸਟ ਮੀਟਿੰਗ ਦੇ ਵਿੱਚ ਫਿਰ ਵੀ ਥੋੜ੍ਹਾ ਲੀਵੇ ਸੀਗਾ, ਉਹਦੇ ਵਿੱਚ ਇੱਕ ਗੁੰਜਾਇਸ਼ ਸੀ ਵੀ ਚਲੋ ਕੋਈ ਨਹੀਂ, ਪਹਿਲੀ ਵਾਰ ਅਜੇ ਤੁਸੀਂ ਕੋਈ ਵੱਡੀ ਚੀਜ਼ ਨਹੀਂ ਐਕਸਪੈਕਟ ਕਰ ਸਕਦੇ। ਪਰ ਜੇ ਹੁਣ ਇੰਨੀ ਸਾਰੀ ਕਵੈਤ ਤੋਂ ਬਾਅਦ, ਨਵੇਂ ਲੱਗੇ ਟੈਰਿਫਸ ਤੋਂ ਬਾਅਦ ਪ੍ਰਧਾਨ ਮੰਤਰੀ ਦੁਬਾਰਾ ਜਾਂਦੇ ਨੇ, ਜੇ ਖਾਲੀ ਹੱਥ ਮੁੜੇ ਆਏ ਤਾਂ ਫਿਰ ਜਵਾਬ ਦੇਣਾ ਬੜਾ ਔਖਾ ਹੋ ਜਾਣਾ ਇੱਥੇ।
ਸੋ ਪਹਿਲੀ ਮੀਟਿੰਗ ਦੇ ਵਿੱਚ ਕੁਝ ਖਾਸ ਅਚੀਵ ਨਹੀਂ ਸੀ ਹੋਇਆ, ਪਰ ਇੱਕ ਗਨੀਮਤ ਇਹ ਰਹੀ ਕਿ ਕੋਈ ਜਿਹੜਾ ਟੈਨਸ਼ਨ ਸੀ ਉਹ ਐਸਕਲੇਟ ਵੀ ਨਹੀਂ ਹੋਈ।
ਉਦੋਂ ਤਾਂ ਬਸ ਜੀ ਸਭ ਤੋਂ ਵੱਡੀ ਗੱਲ ਹੀ ਇਹ ਸੀ ਨਾ ਕਿ ਡੋਨਲਡ ਟਰੰਪ ਨੇ ਮਾਰਕ ਕਾਰਨੀ ਨੂੰ ਗਵਰਨਰ ਕਰਕੇ ਨਹੀਂ ਸੀ ਸੱਦਿਆ,
ਕਿ ਵੀ ਸਾਡੇ ਨਾਲ ਵਲਾਦੀਮੀਰ ਜ਼ੇਲੈਂਸਕੀ ਵਾਲੀ ਨਹੀਂ ਹੋ ਗਈ।
ਯੈਸ,
ਕਿ ਉਦੋਂ ਇਸ ਤਰ੍ਹਾਂ ਦਾ ਮਾਹੌਲ ਸੀ ਵੀ ਡੋਨਲਡ ਟਰੰਪ ਦਾ ਪਤਾ ਨਹੀਂ ਸੀ।
ਜੀ ਜੀ,
ਉਹਨਾਂ ਨੇ ਓਵਲ ਆਫਿਸ ਦੇ ਵਿੱਚ ਮੀਡੀਆ ਬੁਲਾ ਕੇ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਸੀ ਵਰਲਡ ਲੀਡਰਸ ਨੂੰ ਬੁਲਾ ਕੇ ਜ਼ਲੀਲ ਕਰਨ ਦਾ, ਤੇ ਸਾਡਾ ਬਚਾਅ ਹੋ ਗਿਆ ਸੀ।
ਜੀ ਜੀ,
ਤੇ ਉਹਨੂੰ ਇੱਕ ਵੱਡੀ ਵਿਨ ਵਜੋਂ ਉਦੋਂ ਵੇਖਿਆ ਗਿਆ ਕਿ ਮਾਰਕ ਕਾਰਨੀ ਨੇ, ਦੇਖੋ ਵੀ ਜਸਟਿਨ ਟਰੂਡੋ ਦੇ ਮੁਕਾਬਲੇ ਮਾਰਕ ਕਾਰਨੀ ਨਾਲ ਕਿੰਨਾ ਵਧੀਆ ਤਰੀਕੇ ਨਾਲ ਡੀਲ ਕੀਤਾ ਡੋਨਲਡ ਟਰੰਪ ਨੇ। ਤੇ ਹੁਣ ਪਰ ਉਹ ਸਿਰਫ ਵਧੀਆ ਡੀਲ ਕਰਨ ਨਾਲ ਹੀ ਕੰਮ ਚੱਲਣਾ ਨਹੀਂ, ਨਾਓ ਵੀ ਨੀਡ ਅ ਵਿਨ, ਕਿਉਂਕਿ ਸਵਾਲ ਇਹ ਪੁੱਛਿਆ ਜਾ ਰਿਹਾ, ਕੱਲ ਸੈਨੇਟ ਵਾਲੀ ਹੀਰਿੰਗ ਦੇ ਵਿੱਚ ਇਹ ਵੀ ਪੁੱਛਿਆ ਗਿਆ ਵੀ ਤੁਸੀਂ ਡਿਜੀਟਲ ਸਰਵਿਸਿਜ਼ ਟੈਕਸ ਵੀ ਹਟਾ ਤਾ, ਤੁਸੀਂ ਕਾਊਂਟਰ ਟੈਰਿਫਸ ਵੀ ਪਹਿਲਾਂ ਲਾ ਤੀਆਂ, ਹੋਰ ਕਿਸੇ ਨੇ ਲਾਈਆਂ ਨਹੀਂ, ਮੁੜ ਕੇ ਤੁਸੀਂ ਹਟਾਈਆਂ, ਵੀ ਇਹ ਤੁਹਾਡਾ ਕਿਸ ਤਰ੍ਹਾਂ ਦਾ ਰਿਸਪਾਂਸ ਆ?
ਜੀ ਜੀ ਜੀ,
ਤੇ ਸੋ ਕਾਫੀ ਸਾਰੇ ਸਵਾਲ ਪੁੱਛੇ ਜਾ ਰਹੇ ਨੇ ਵੀ ਅਜੇ ਤੱਕ ਜਿਹੜਾ ਅਸੀਂ ਡੀਲ ਕੀਤਾ ਹੈ ਅਮਰੀਕਾ ਦੇ ਨਾਲ, ਵੀ ਉਹ ਕੋਈ ਬਹੁਤ ਹੀ ਵਧੀਆ ਡੀਲਿੰਗ ਅਜੇ ਤੱਕ ਰਹੀ ਨਹੀਂ, ਐਟਲੀਸਟ ਰਿਜ਼ਲਟ ਤਾਂ ਕੋਈ ਵਧੀਆ ਨਹੀਂ,
ਰਿਆਇਤਾਂ ਹੀ ਦਿੰਦੇ ਰਹੇ ਹਾਂ। ਜਿੱਥੇ ਸਾਨੂੰ ਜਿੱਥੇ ਗੱਲ ਹੋਈ ਸੀ ਵੀ ਅਸੀਂ ਮਜ਼ਬੂਤ ਇੱਕ ਸਟੈਂਸ, ਉਹ ਐਲਬੋਜ਼ ਅਪ ਵਾਲੀ ਗੱਲ ਤਾਂ ਹੁਣ ਪਿੱਛੇ ਰਹਿ ਗਈ ਨਾ,
ਅਸੀਂ ਰਿਆਇਤਾਂ ਦਿੰਦੇ ਰਹੇ ਤੇ ਰਾਇਤਾ ਫੈਲਦਾ ਰਿਹਾ,
ਰਾਇਤਾ ਫੈਲਦਾ ਰਿਹਾ, ਬਿਲਕੁਲ ਇਹੀ ਐਗਜੈਕਟਲੀ ਹੁੰਦਾ ਰਿਹਾ। ਸੋ ਦੇਖਦੇ ਹਾਂ ਅਗਲੇ ਹਫ਼ਤੇ ਵਾਲੀ ਮੀਟਿੰਗ ਕੀ ਰੰਗ ਲੈ ਕੇ ਆਉਂਦੀ ਆ।
ਤੇ ਡੋਨਲਡ ਟਰੰਪ ਨੇ ਹੁਣੇ ਥੋੜ੍ਹੀ ਦੇਰ ਪਹਿਲਾਂ ਵਿਜੇ ਜੀ ਇਹ ਵੀ ਅਨਾਊਂਸ ਕੀਤਾ ਕਿ ਜੋ ਪੀਸ ਡੀਲ ਅਨਾਊਂਸ ਕੀਤੀ ਸੀ ਇਹਨਾਂ ਨੇ ਬੈਂਜਮਿਨ ਨੇਤਨਯਾਹੂ ਦੇ ਨਾਲ ਕਰਕੇ ਮਿਡਲ ਈਸਟ ਵਾਸਤੇ, ਹੁਣ ਇਹ ਕਹਿ ਰਹੇ ਨੇ ਕਿ ਹਮਾਸ ਦੇ ਕੋਲ ਐਤਵਾਰ ਤੱਕ ਦਾ ਸਮਾਂ ਹੈ, ਐਤਵਾਰ ਸ਼ਾਮ ਤੱਕ ਦਾ, ਕਿ ਉਹ ਇਸ ਪੀਸ ਡੀਲ ਨੂੰ ਐਕਸੈਪਟ ਕਰ ਲੈਣ, ਅਦਰਵਾਈਜ਼ ਫੇਸ ਆਲ ਹੈਲ।
ਕਿਉਂਕਿ ਡੋਨਲਡ ਟਰੰਪ ਤੇ ਨੇਤਨਯਾਹੂ ਦੀ ਜਦੋਂ ਮੁਲਾਕਾਤ ਹੋਈ ਸੀ ਉਦੋਂ ਜਿਹੜੀ ਉਹ ਡੈਡਲਾਈਨ ਵੀ ਟਰੰਪ ਨੇ ਕਿਹਾ 3-4 ਦਿਨ, ਉਹ ਬੜੀ ਵੇਗ ਜਿਹੀ ਗੱਲ ਕਰਤੀ ਸੀ।
ਹੁਣ ਐਤਵਾਰ ਸ਼ਾਮ ਤੱਕ ਦਾ ਸਮਾਂ ਦਿੱਤਾ,
ਸ਼ਾਮ ਵੀ ਕਿੰਨੇ ਵਜੇ ਤੱਕ ਦਾ?
ਈਵਨਿੰਗ ਲਿਖਿਆ,
ਕਿੱਥੇ ਦੀ ਈਵਨਿੰਗ, ਉੱਥੋਂ ਦੀ ਈਵਨਿੰਗ, ਇੱਥੇ ਦੀ ਈਵਨਿੰਗ,
ਪਤਾ ਨਹੀਂ ਹੋਰ ਡੀਟੇਲ ਹੋਏਗੀ,
ਪਰ ਨਹੀਂ ਨਹੀਂ, ਪਰ ਗੱਲ ਇਹ ਆ ਹੋ ਸਕਦਾ ਉਹ ਡੀਟੇਲ ਹੋਵੇ ਵੀ ਨਾ ਵਾਸੂ ਜੀ।
ਆਈ ਥਿੰਕ ਇਹਨਾਂ ਨੇ ਟਰੂ ਸੋਸ਼ਲ ਤੇ ਲਿਖਿਆ ਹੋਏਗਾ।
ਜੀ ਜੀ ਜੀ,
ਰੀਡ ਇਟ, ਮੈਂ ਦੇਖ ਕੇ।
ਹਾਂ ਜੀ ਜੀ, ਸੋ ਦੂਜੇ ਪਾਸੇ ਦੁਨੀਆ ਭਰ ਦੇ ਵਿੱਚ ਇਹ ਕਹਿ ਲਓ ਗਲੋਬਲ ਲੈਵਲ 'ਤੇ ਇਹ ਵੀ ਪਹਿਲੂ ਆ ਜਿਹੜਾ ਇਸ ਵੇਲੇ ਸੁਰਖੀਆਂ ਬਟੋਰਦਾ ਪਿਆ। ਸੋ ਦੇਖਦੇ ਹਾਂ ਬਸ ਜੀ ਉੱਧਰ ਵੀ ਪੀਸ ਡੀਲ ਦਾ ਕੀ ਬਣਦਾ। ਅੱਛਾ, ਦੱਸ ਦਈਏ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ ਨੀਟ ਇਮੀਗ੍ਰੇਸ਼ਨ ਵੱਲੋਂ। ਵਿਜ਼ਟਰ ਵੀਜ਼ਾ ਹੋਵੇ, ਪਰਮਨੈਂਟ ਰੈਜੀਡੈਂਸੀ, ਵਰਕ ਪਰਮਿਟ, ਸਪਾਊਸ, ਫੈਮਿਲੀ ਜਾਂ ਨੈਨੀ ਸਪੋਂਸਰਸ਼ਿਪ, ਨੀਟ ਇਮੀਗ੍ਰੇਸ਼ਨ ਹਰ ਤਰ੍ਹਾਂ ਦੇ ਕੇਸਿਸ ਵਿੱਚ ਮਾਹਰ ਨੇ। ਇਹਨਾਂ ਦਾ ਆਫਿਸ ਸਰੀ ਦੇ ਯੋਰਕ ਸੈਂਟਰ ਵਿੱਚ ਹੈ। ਨੀਟ ਇਮੀਗ੍ਰੇਸ਼ਨ ਵਾਲਿਆਂ ਨੇ ਹੁਣ ਆਪਣੇ ਦਫ਼ਤਰ ਦੇ ਵਿੱਚ ਆਇਲਸ ਦੀ ਕੋਚਿੰਗ ਦੇਣੀ ਸ਼ੁਰੂ ਕਰ ਦਿੱਤੀ ਹੈ।
6 PM DC ਟਾਈਮ,
6 PM DC, ਸੋ ਵਾਸ਼ਿੰਗਟਨ 3 ਘੰਟੇ, ਸੋ ਓਕੇ
ਸਾਡੇ ਸਮੇਂ ਮੁਤਾਬਕ 3 ਵਜੇ
ਐਤਵਾਰ, DC ਟਾਈਮ ਮੁਤਾਬਕ ਸ਼ਾਮੀ 6 ਵਜੇ ਤੱਕ ਹਮਾਸ ਨੂੰ ਡੈਡਲਾਈਨ ਦੇ ਦਿੱਤੀ ਗਈ।
ਸੋ ਇੱਦਾਂ ਨਹੀਂ ਵੀ ਡੋਨਲਡ ਟਰੰਪ ਡੀਟੇਲ ਨਹੀਂ ਦਿੰਦੇ।
We feel so delighted when we hear from Vijay that Vasu ji will join us after this break. Take care, Vasu ji.
Yeah, Sukh ji da message hai.
Ji. Thank you, Vasu ji kahe ne aa te chad gaya hai cha.
Thank you ji, thank you very much.
Haan dekho, WhatsApp da message tasdeeq karda hai is gal nu. Te Vasu ji kahende bade dileer bande ne, Deepak Sharma ji da message
aa. Oh, thank you Sharma saab.
Te WhatsApp te hor vi bahut sare. Acha. ਆਹ ਦੇਖੋ ਹਰ ਜੀ ਦਾ ਮੈਸੇਜ ਪੜੋ ਬਸ ਜੀ ਹਰ ਜੀ ਨੇ ਕੋਕਾ ਜੜਿਆ ਪੂਰਾ
ਨੀਟ ਇਮੀਗ੍ਰੇਸ਼ਨ ਵਾਲੇ ਟਰੰਪ ਦੀਆਂ ਪੋਸਟ ਤੇ ਰੀਡਿੰਗ ਪ੍ਰੈਕਟਿਸ ਕਰਾਉਂਦੇ ਨੇ
ਅੱਜ ਦੀ ਤਿਆਰੀ ਵਾਸਤੇ ਵੀ ਏਦਾਂ ਨਹੀਂ ਲਿਖਣਾ
ਅੱਛਾ ਅੱਛਾ ਕਿੰਨਾ ਹੋ ਗਿਆ ਰੇ ਰਾਈਟ
ਕਿਉਂਕਿ ਜਦੋਂ ਤੁਸੀਂ ਕਿਸੇ ਦੀਆਂ ਗਲਤੀਆਂ ਹਾਈਲਾਈਟ ਕਰਕੇ ਦੱਸਦੇ ਹੋ ਉਦੋਂ ਸਿੱਖ ਜਾਂਦਾ ਬੰਦਾ ਕਿਉਂਕਿ ਸਾਰੀ ਗਲਤੀਆਂ ਤੁਸੀਂ ਆਪ ਨਹੀਂ ਨਾ ਕਰ ਸਕਦੇ ਦੂਜੇ ਦੀਆਂ ਗਲਤੀਆਂ ਤੋਂ ਵੀ ਸਿੱਖਣਾ
ਉਹਦੇ 'ਚ ਕਿਉਂਕਿ ਆਇਲਸ ਦੇ ਵਿੱਚ ਰੀਡਿੰਗ ਦਾ ਮੋਡਿਊਲ ਵੀ ਹੁੰਦਾ ਹੈ
ਹਾਂਜੀ
ਕਿ ਤੁਹਾਨੂੰ ਪੜ੍ਹਨਾ ਪੈਂਦਾ ਬੇਸਿਕਲੀ ਕੰਪਰੀਹੈਂਸ਼ਨ
ਹਾਂਜੀ
ਪੜ੍ਹ ਕੇ ਦੱਸੋ ਸਵਾਲਾਂ ਦੇ ਜਵਾਬ
ਟਰੰਪ ਦੀ ਟਵੀਟ ਜਾਂ ਪੋਸਟ ਸਮਝ ਨਹੀਂ ਔਖੀ
ਉਹ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡਾ ਚੈਲੰਜ ਹੈ ਇਸ ਕਰਕੇ ਉਹਨਾਂ ਨੇ ਲਿਖਿਆ ਸਪੈਸੀਫਿਕਲੀ ਕਹਿੰਦੇ ਰੀਡਿੰਗ ਪ੍ਰੈਕਟਿਸ ਕਰਾਉਂਦੇ
ਜਿਹੜਾ ਉਹ ਪੜ੍ਹ ਕੇ ਸਮਝ ਗਿਆ ਗੱਲ ਸਾਰੀ ਵਾਸੂ ਜੀ ਮੇਰੇ ਖਿਆਲ ਉਹਦੇ ਲਈ ਤਾਂ ਇੱਕ ਫਿਰ ਲੈਦਾ ਇੱਕ ਫੀਤਾ ਲੱਗਣਾ ਚਾਹੀਦਾ
ਠੀਕ ਹੈ ਜੀ
ਹਾਂ ਤੁਸੀਂ ਸਮਝ ਲੈਂਦੇ ਹੋ
ਲਾ ਦਿਓ ਫੀਤੇ ਫਿਰ
ਅੱਛਾ ਵਟਸਐਪ ਤੇ ਵਾਸੂ ਜੀ ਸੁਨੇਹੇ ਹੋਰ ਵੀ ਬਹੁਤ ਨੇ ਠੀਕ ਨਾ ਗਰੇਵਾਲ ਡੈਲਟਾ ਵਾਲਿਆਂ ਦਾ ਮੈਸੇਜ ਆਇਆ
ਜੀ
ਇਹਨਾਂ ਦਾ ਜਨਮ ਦਿਨ ਸੀਗਾ ਕੱਲ ਤੇ ਕੱਲ ਕਿਤੇ ਮੈਸੇਜ ਹੋ ਗਿਆ ਮਿਸ ਯਾਰ ਹੁਣ ਨਾ ਮੈਸੇਜ ਅੱਜ ਵੀ ਦੇਖੋ ਕਈ ਅਜਿਹੇ ਮੈਸੇਜਸ ਹੋਣਗੇ ਜਿਹੜੇ ਮਿਸ ਹੋ ਜਾਣੇ ਆ
ਹੋ ਜਾਂਦੇ ਆ
ਵਟਸਐਪ ਤੇ ਸੁਨੇਹੇ ਇੰਨੇ ਹੁੰਦੇ ਆ ਤੇ ਕਈ ਵਾਰੀ ਕੱਲ ਅੱਛਾ ਦੁਸਹਿਰੇ ਦਾ ਤਿਉਹਾਰ ਸੀ ਨਾਲੇ ਕੱਲ ਤੇ ਵਾਸੂ ਜੀ ਮੈਸੇਜ ਦੀ ਵੈਸੀ ਬਹੁਤ ਆਦਤ ਬਹੁਤ ਸੀ ਕਿੰਨੇ ਸੁਨੇਹੇ ਸੀਗੇ ਸੋ ਬਿਲੇਟਿਡ ਹੈਪੀ ਬਰਥਡੇ ਇਹ ਹੈਗਾ ਜੀ ਹਰਗੁਣ ਸਿੰਘ ਵੱਲੋਂ ਆਪਣੇ ਮੋਮ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ ਜਾ ਰਹੀ ਸੀ ਸੋ ਬਿਲੇਟਿਡ ਹੈਪੀ ਬਰਥਡੇ ਤੇ ਜਸ਼ਨ ਮਨਾਓ ਹੈਪੀ ਬਰਥਡੇ ਵਟਸਐਪ ਤੇ ਸੁਨੇਹੇ ਹੋਰ ਵੀ ਬਹੁਤ ਸਾਰੇ ਨੇ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਵੈਰੀ ਗੁੱਡ ਮਾਰਨਿੰਗ ਐਵਰੀਵਨ ਬਸ ਜੀ ਕੁਇਕਲੀ ਅੱਛਾ ਗੱਲ ਇੱਕ ਹੋਰ ਕਰ ਲਈਏ ਅੱਜ ਕੈਨੇਡਾ ਪੋਸਟ ਵੱਲੋਂ ਇੱਕ ਹੋਰ ਨਵੀਂ ਆਫਰ ਪ੍ਰਜੈਂਟ ਕੀਤੀ ਜਾਣੀ ਆ ਯੂਨੀਅਨ ਨੂੰ ਜਿਹੜੇ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਆ ਅਤੇ ਯੂਨੀਅਨ ਵੱਲੋਂ ਵੀ ਇਸ ਗੱਲ ਨੂੰ ਤਸਦੀਕ ਕਰ ਦਿੱਤਾ ਗਿਆ ਹੈ ਕਿ ਅੱਜ ਲੇਟੈਸਟ ਆਫਰ ਉਹਨਾਂ ਨੂੰ ਪ੍ਰਾਪਤ ਹੋਣੀ ਆ ਇਹ ਆਫਰ ਯੂਨੀਅਨ ਨੇ ਜਿਹੜੀ ਆਪਣੀ ਪ੍ਰਪੋਜ਼ਲ ਸਬਮਿਟ ਕੀਤੀ ਸੀ ਕਰਾਊਨ ਕਾਰਪੋਰੇਸ਼ਨ ਕੋਲ ਉਹ ਤੋਂ 44 ਦਿਨਾਂ ਬਾਅਦ ਪੇਸ਼ ਕੀਤੀ ਜਾ ਰਹੀ ਆ ਅਤੇ ਜਿਹੜੀ ਮਈ ਦੇ ਵਿੱਚ ਇੱਕ ਫੁੱਲ ਐਂਡ ਫਾਈਨਲ ਆਫਰ ਦਿੱਤੀ ਸੀਗੀ ਕੈਨੇਡਾ ਪੋਸਟ ਨੇ ਉਹਦੇ ਉੱਪਰ ਫਿਰ ਅਗਸਤ ਦੇ ਵਿੱਚ ਵੋਟਿੰਗ ਕੀਤੀ ਸੀ ਯੂਨੀਅਨ ਨੇ ਅਤੇ ਉਹ ਫਿਰ ਜਿਹੜੀ ਆਫਕੋਰਸ ਆਫਰ ਆ ਉਹ ਰਿਜੈਕਟ ਹੋ ਗਈ ਸੀ ਉਹ ਰਿਜੈਕਟ ਹੋਈ ਆਫਰ ਨੂੰ ਵੀ ਪਿਛਲੀ ਆਫਰ ਰਿਜੈਕਟ ਹੋਇਆ ਵੀ 63 ਦਿਨ ਬੀਤ ਚੁੱਕੇ ਨੇ 63 ਡੇਜ਼
ਸੋ ਮਈ ਦੇ ਅੰਤ ਵਿੱਚ ਕੈਨੇਡਾ ਪੋਸਟ ਨੇ ਆਪਣੇ ਬੈਸਟ ਐਂਡ ਫਾਈਨਲ ਆਫਰਸ ਪ੍ਰੈਜੈਂਟ ਕੀਤੇ ਸੀ
ਜੀ
ਉਸ ਤੋਂ ਬਾਅਦ ਕਾਫੀ ਦੇਰ ਤੱਕ ਯੂਨੀਅਨ ਨੇ ਰਿਸਪੋਂਡ ਹੀ ਨਹੀਂ ਕੀਤਾ ਉਹਨਾਂ ਆਫਰਸ ਤੇ ਕੈਨੇਡਾ ਪੋਸਟ ਵਾਲੇ ਕਹਿੰਦੇ ਰਹੇ ਕਿ ਦੱਸੋ ਜੀ ਸਾਡੇ ਬੜੇ ਵਧੀਆ ਆਫਰ ਨੇ ਤੁਸੀਂ ਬੋਲਦੇ ਨਹੀਂ ਫਿਰ ਵਿੱਚ ਮਿਨਿਸਟਰ ਨੇ ਇੰਟਰਫੇਅਰ ਕੀਤਾ ਸੀ ਉਹਨਾਂ ਨੇ ਯੂਨੀਅਨ ਨੂੰ ਕਿਹਾ ਕਿ ਤੁਸੀਂ ਆਪਣੇ ਮੈਂਬਰਾਂ ਦੀ ਵੋਟ ਕਰਾਓ ਤੇ ਉਹ ਵੋਟ ਜਿਹੜੀ ਆ ਇਨਫੋਰਸ ਕੀਤੀ ਗਈ ਸੀ ਯੂਨੀਅਨ ਦੇ ਉੱਤੇ ਯੂਨੀਅਨ ਨੂੰ ਇਹ ਗੱਲ ਪਸੰਦ ਨਹੀਂ ਸੀ ਆਈ ਤੇ ਉਹਨਾਂ ਦੀ ਮੈਂਬਰਸ਼ਿਪ ਨੇ ਅਗਸਤ ਦੀ ਸ਼ੁਰੂਆਤ ਦੇ ਵਿੱਚ ਉਹ ਆਫਰ ਰਿਜੈਕਟ ਵੀ ਕਰਤੇ ਸੀ
70% ਨੇ ਮੇਰੇ ਖਿਆਲ ਨਾਲ ਸੀਗਾ ਨਾ ਯਾਰ
ਕਿਉਂਕਿ ਦੋ ਆਫਰ ਸੀਗੇ ਅਰਬਨ ਤੇ ਰੂਰਲ ਦੋਨੋਂ ਤਕਰੀਬਨ 70% ਮੈਂਬਰਸ ਨੇ
ਰਿਜੈਕਟ
ਕੀਤੇ ਸੀ ਤੇ ਉਸ ਤੋਂ ਬਾਅਦ ਫਿਰ ਯੂਨੀਅਨ ਨੇ ਆਪਣਾ ਕਾਊਂਟਰ ਆਫਰ ਪ੍ਰੈਜ਼ੈਂਟ ਕੀਤਾ ਸੀ ਜੋ ਕਿ ਕੈਨੇਡਾ ਪੋਸਟ ਨੂੰ ਪਸੰਦ ਨਹੀਂ ਆਇਆ ਉਹਨਾਂ ਨੇ ਕਿਹਾ ਵਰਕੇਬਲ ਨਹੀਂ ਹੈ ਇਹਦੇ ਨਾਲ ਖਰਚੇ ਹੋਰ ਵੱਧ
ਜਾਣਗੇ
ਉਹਨਾਂ ਨੇ ਫਿਰ ਕਾਫੀ ਦੇਰ ਕਹਿੰਦੇ ਰਹੇ ਕੈਨੇਡਾ ਪੋਸਟ ਵਾਲੇ ਕਿ ਯੂਨੀਅਨ ਕੋਈ ਬਿਹਤਰ ਆਫਰ ਪ੍ਰੈਜ਼ੈਂਟ ਕਰੇ ਯੂਨੀਅਨ ਨੇ ਕੀਤਾ ਨਹੀਂ ਤੇ ਕੈਨੇਡਾ ਪੋਸਟ ਨੇ ਫਿਰ ਆਖ ਕੇ ਕਿਹਾ ਸੀ ਕਿ ਪਿਛਲੇ ਹਫ਼ਤੇ ਸ਼ੁੱਕਰਵਾਰ ਉਹ ਨਵਾਂ ਆਫਰ ਕੋਈ ਪ੍ਰੈਜ਼ੈਂਟ ਕਰਨਗੇ
ਪਰ ਇਸ ਤੋਂ ਪਹਿਲਾਂ ਕਿ ਪਿਛਲਾ ਸ਼ੁੱਕਰਵਾਰ ਆਉਂਦਾ ਵੀਰਵਾਰ ਸ਼ੁੱਕਰਵਾਰ ਤੋਂ ਪਹਿਲਾਂ ਹੀ ਆਉਂਦਾ ਹਮੇਸ਼ਾ ਹਰ ਕੈਲੰਡਰ ਚ ਪਰ ਉਸ ਵੀਰਵਾਰ ਨੂੰ ਫੈਡਰਲ ਮਿਨਿਸਟਰ ਜਿਹੜੇ ਪਬਲਿਕ ਸਰਵਿਸ ਜੋਏ ਲਾਈਟਬਾਊਂਡ ਨੇ ਅਨਾਊਂਸਮੈਂਟ ਜਿਹੜੀ ਕੀਤੀ ਹੁਕਮ ਦਿੱਤੇ ਕੈਨੇਡਾ ਪੋਸਟ ਨੂੰ ਇੱਕ ਵੱਡੀਆਂ ਤਬਦੀਲੀਆਂ ਕਰਨ ਦੇ ਜਿਸ ਤੋਂ ਬਾਅਦ ਫਿਰ ਇਮੀਡੀਏਟਲੀ ਪਿਛਲੇ ਵੀਰਵਾਰ ਦੀ ਸਵੇਰ ਨੂੰ ਸਾਡੇ ਸਮੇਂ ਮੁਤਾਬਕ ਉਦੋਂ ਮੋਰਨਿੰਗ ਹੀ ਸੀਗੀ ਜਦੋਂ ਫੈਡਰਲ ਮਿਨਿਸਟਰ ਵੱਲੋਂ ਐਲਾਨ ਕੀਤੇ ਜਾਂਦੇ ਨੇ ਕੈਨੇਡਾ ਪੋਸਟ ਸੰਬੰਧੀ ਓਵਰਹਾਲ ਦੇ ਅਤੇ ਵੀਰਵਾਰ ਦੁਪਹਿਰ ਤੱਕ ਐਜ਼ ਆਫ ਲਾਸਟ ਥਰਸਡੇ ਕੈਨੇਡਾ ਪੋਸਟ ਦੇ ਜਿਹੜੇ ਵਰਕਰਸ ਨੇ ਯੂਨੀਅਨ ਆਫ ਪੋਸਟਲ ਵਰਕਰਸ ਦੇ ਕੰਮ ਹੈ ਉਹ ਫਿਰ ਜੋਬ ਐਕਸ਼ਨ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀ
ਹੜਤਾਲ 'ਤੇ ਚਲੇ ਗਏ
ਸੀ
ਅਤੇ ਫਿਰ ਸਵਾਲ ਇਹ ਬਣਿਆ ਸੀ ਵੀ ਕੈਨੇਡਾ ਪੋਸਟ ਵਾਲੇ ਨਵਾਂ ਆਫਰ ਪ੍ਰੈਜੈਂਟ ਕਰਨਗੇ ਸ਼ੁੱਕਰਵਾਰ ਕਿ ਨਹੀਂ ਕਰਨਗੇ ਲੰਘੇ ਸ਼ੁੱਕਰਵਾਰ ਫਿਰ ਕੈਨੇਡਾ ਪੋਸਟ ਨੇ ਗੱਲ ਸਪਸ਼ਟ ਕੀਤੀ ਸੀ ਸ਼ੁੱਕਰਵਾਰ ਵੀ ਅੱਜ ਤਾਂ ਕਹਿੰਦੇ ਸੀ ਨਵਾਂ ਆਫਰ ਨਹੀਂ ਪ੍ਰੈਜੈਂਟ ਕਰਨਾ ਅਤੇ ਜਿਹੜਾ ਹੁਣ ਚੇਂਜਿਸ ਅਨਾਊਂਸ ਕੀਤੇ ਨੇ ਮਿਨਿਸਟਰ ਨੇ ਉਹਨਾਂ ਨੂੰ ਫੈਕਟਰ ਇਨ ਕਰਕੇ ਹੀ ਕਹਿੰਦੇ ਸੀ ਆਪਣਾ ਆਫਰ ਰਿਵਾਈਜ਼ ਕਰਾਂਗੇ ਤੇ ਉਹਨਾਂ ਚੇਂਜਿਸ ਨੂੰ ਫੈਕਟਰ ਇਨ ਕਰਕੇ ਨਵਾਂ ਆਫਰ ਤਿਆਰ ਕਰਾਂਗੇ ਜਦੋਂ ਨਵਾਂ ਆਫਰ ਤਿਆਰ ਹੋ ਗਿਆ ਪੇਸ਼ ਕਰਾਂਗੇ ਕਹਿੰਦੇ ਸੀ ਸੋ ਉਹ ਲਗਾ ਹੋ ਗਿਆ ਤਿਆਰ ਸੋ ਹੁਣ ਉਹ
ਪੇਸ਼ਕਾਰੀ ਅੱਜ ਹੋਈ
ਹਾਂ ਸੋ ਅੱਜ ਉਹਨੂੰ ਪੇਸ਼ ਕੀਤਾ ਜਾਣਾ ਹੈ ਨਵਾਂ ਆਫਰ ਉਹ ਅੱਜ ਪੇਸ਼ ਕਰਨਗੇ ਤੇ ਇੱਥੇ ਯੂਨੀਅਨ ਕਿਵੇਂ ਰਿਸਪੋਂਡ ਕਰਦੀ ਹੈ ਦੈਟ ਰਿਮੇਨਸ ਟੂ ਬੀ ਸੀਨ
ਜੀ ਜੀ
ਕਿਉਂਕਿ ਯੂਨੀਅਨ ਹੁਣ ਇਸ ਵੇਲੇ ਮੁਕੰਮਲ ਨੇਸ਼ਨ ਵਾਈਡ ਹੜਤਾਲ 'ਤੇ ਹੈ
ਅਤੇ ਵਾਸੂ ਜੀ ਦੇਖੋ ਜੇ ਇਸ ਵੇਲੇ ਕੋਈ ਚਿੱਠੀਆਂ ਵਗੈਰਾ ਡਿਲੀਵਰ ਹੋ ਰਹੀਆਂ ਨੇ ਬਸ ਉਹ ਜਿਹੜੇ ਸਰਕਾਰ ਦੇ ਵੱਲੋਂ ਭੇਜੇ ਜਾਂਦੇ ਵੈਲਫੇਅਰ ਚੈੱਕਸ ਨੇ ਉਹਨਾਂ ਦੀ ਡਿਲੀਵਰੀ ਹੋ ਰਹੀ ਹੈ ਬਾਕੀ ਬਹੁਤ ਸਾਰੀ ਮੇਲ ਸਿਸਟਮ ਦੇ ਵਿੱਚ ਅੜ ਗਈ ਹੋਈ ਆ ਜਿਹੜੇ ਹੁਣ ਆਉਂਦੇ ਹਫ਼ਤੇ ਨੇ ਉਹਦੇ ਵਿੱਚ ਵੈਸੇ ਵੀ ਵਾਸੂ ਜੀ ਸਮਾਲ ਬਿਜ਼ਨਸਿਸ ਵਾਸਤੇ ਅਸੀਂ ਪਿਛਲੇ ਸਾਲ ਵੀ ਦੇਖੋ ਇਹੀ ਗੱਲ ਕਰਦੇ ਸੀ ਜਿਹੜਾ ਇਹ ਲਾਸਟ ਕੁਆਟਰ ਹੋਇਆ ਕਰਦਾ ਬੜਾ ਕਰੂਸ਼ੀਅਲ ਹੁੰਦਾ ਅਤੇ ਇਹਦੇ ਵਿੱਚ ਕਈਆਂ ਦਾ ਸਮਾਨ ਕਈਆਂ ਦੀ ਇਨਵੈਂਟੋਰੀ ਜਿਹੜਾ ਉਹਨਾਂ ਨੇ ਸਮਾਨ ਅੱਗੇ ਵੇਚਣਾ ਉਹ ਕੈਨੇਡਾ ਪੋਸਟ ਰਾਹੀਂ ਡਿਲੀਵਰ ਹੋਣਾ ਸੀ ਕਈਆਂ ਨੇ ਜਦੋਂ ਆਪਣੇ ਔਡਰਸ ਭੁਗਤਾਉਣ ਵਾਸਤੇ ਸਮਾਨ ਭੇਜਣਾ ਉਹ ਕੈਨੇਡਾ ਪੋਸਟ ਰਾਹੀਂ ਉਹਨਾਂ ਨੇ ਆਪਣੇ ਗਾਹਕਾਂ ਨੂੰ ਭੇਜਣਾ ਅਤੇ ਇੱਕ ਇਹ ਵੀ ਤਾਂ ਖਤਰਾ ਬਣਿਆ ਨਾ ਕਿ ਜਿਹੜੇ ਬਿਜ਼ਨਸਿਸ ਨੇ ਹੁਣ ਕੈਨੇਡਾ ਪੋਸਟ ਦੀ ਚੱਲਦੀ ਹੜਤਾਲ ਦੌਰਾਨ ਜੇ ਕਿਸੇ ਪ੍ਰਾਈਵੇਟ ਕੈਰੀਅਰ ਕੋਲੋਂ ਸਵਿੱਚ ਕਰ ਜਾਂਦੇ ਨੇ ਤਾਂ ਫਿਰ ਉਹਨਾਂ ਬਿਜ਼ਨਸਿਸ ਦਾ ਵਾਪਸ ਕੈਨੇਡਾ ਪੋਸਟ 'ਤੇ ਆਉਣਾ ਬੜਾ ਮੁਸ਼ਕਲ ਹੋ ਜਾਏਗਾ ਆਲਰੇਡੀ ਵੱਡੇ ਘਾਟੇ ਜਰਨੇ ਪੈ ਰਹੇ ਨੇ ਕੈਨੇਡਾ ਪੋਸਟ ਨੂੰ ਅਤੇ ਜਿਹੜਾ ਉਹ ਕਸਟਮਰ ਬੇਸ ਇਰੋਡ ਹੁੰਦਾ ਪਿਆ ਉਹਨੇ ਉਹ ਵੱਧਦੇ ਜਿਹੜੇ ਉਹ ਘਾਟੇ ਨੇ ਉਹ ਸਥਾਈ ਕਰ ਦੇਣੇ ਨੇ ਸੋ ਆਲਰੇਡੀ ਸਥਾਈ ਹੋਏ ਘਾਟਿਆਂ ਨੂੰ ਹੋਰ ਵੀ ਪੱਕਾ ਕਰ ਦੇਣਾ ਸੋ ਇਹ ਦੇਖਦੇ ਹਾਂ ਅੱਜ ਆਫਰ ਕਿਹੋ ਜਿਹੀ ਆਉਂਦੀ ਹੈ ਯੂਨੀਅਨ ਦਾ ਉੱਤੇ ਕੀ ਪ੍ਰਤੀਕਰਮ ਰਹਿੰਦਾ ਜਿਹੜੀ ਆਫਰ ਅੱਜ ਪ੍ਰਜੈਂਟ ਕੀਤੀ ਜਾਂਦੀ ਆ ਕੀ ਉਹਦੇ ਵੇਰਵੇ ਜਨਤਕ ਵੀ ਅੱਜ ਹੀ ਕਰ ਦਿੱਤੇ ਜਾਂਦੇ ਨੇ ਜਾਂ ਫਿਰ ਉਹ ਬਾਅਦ 'ਚ ਗੱਲ ਮੂਹਰੇ ਆਉਂਦੀ ਹੈ ਲੱਗਦਾ ਵੈਸੇ ਇਹ ਆ ਕੈਨੇਡਾ ਪੋਸਟ ਵਾਲੇ ਚਾਹੁਣਗੇ ਇਹ ਕਿ ਇਹ ਜਿਹੜੀ ਉਹਨਾਂ ਵੱਲੋਂ ਆਫਰ ਆਵੇ ਉਹ ਲੋਕਾਂ ਤੱਕ ਵੀ ਛੇਤੀ ਪਹੁੰਚੇ ਬਾਕੀ ਦੇਖਦੇ ਹਾਂ ਲੈਟਸ ਸੀ ਵਿਚ ਵੇ ਦਾ ਟਾਈਡ ਟਰਨਸ ਬਸ ਜੀ ਇੱਕ ਬ੍ਰੇਕ ਲੈ ਲਈਏ ਛੋਟੀ ਜੀ ਯਾਰ
ਸ਼ੋਰ
ਅਤੇ ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਅਜੇ ਹੋਰ ਕਈ ਖਬਰਾਂ BCGEU ਦੀ ਸਟ੍ਰਾਈਕ ਬਾਰੇ ਵੀ ਕੁਇਕਲੀ ਜ਼ਿਕਰ ਕਰ ਲਈਏ ਆਉਂਦੇ ਸੋਮਵਾਰ ਤੋਂ BC ਦੀ ਵਿਧਾਨ ਸਭਾ ਦਾ ਸੈਸ਼ਨ ਵੀ ਸ਼ੁਰੂ ਹੁੰਦਾ ਪਿਆ ਰੀਅਲ ਇਸਟੇਟ ਸੰਬੰਧੀ ਨੰਬਰਸ ਵੀ ਕੱਲ੍ਹ ਜਾਰੀ ਕੀਤੇ ਗਏ ਨੇ ਫਰੇਜ਼ਰ ਵੈਲੀ ਰੀਅਲ ਇਸਟੇਟ ਬੋਰਡ ਵੱਲੋਂ ਕਿ ਪਿਛਲਾ ਮਹੀਨਾ ਸਤੰਬਰ ਦਾ ਮਹੀਨਾ ਰੀਅਲ ਇਸਟੇਟ ਐਕਟੀਵਿਟੀ ਦੇ ਹਿਸਾਬ ਨਾਲ ਕਿਹੋ ਜਿਹਾ ਰਿਹਾ ਸੋ ਸਾਰੀ ਗੱਲਬਾਤ ਕਰਦੇ ਹਾਂ ਵਾਸੂ ਜੀ BC ਜਨਰਲ ਇੰਪਲੋਇਜ਼ ਯੂਨੀਅਨ ਦੀ ਸਟ੍ਰਾਈਕ ਹੁਣ 5ਵੇਂ ਹਫ਼ਤੇ ਦੇ ਵਿੱਚ ਦਾਖਲ ਹੋ ਚੁੱਕੀ ਹੋਈ ਆ ਅਤੇ ਹੁਣ 16,000 ਤੋਂ ਵੀ ਵੱਧ ਇਹਨਾਂ ਦੇ ਮੈਂਬਰਸ ਹੜਤਾਲ 'ਤੇ ਨੇ ਟੋਟਲ ਮੈਂਬਰਸ਼ਿਪ ਦੀ ਗਿਣਤੀ 34,000 ਆ ਅਤੇ ਨਿਰੰਤਰ ਸਟ੍ਰਾਈਕ ਦੇ ਵਿੱਚ ਹੁਣ ਐਸਕਲੇਸ਼ਨ ਹੋ ਰਹੀ ਹੈ ਕੱਲ੍ਹ ਵੀ ਕੁਝ ਹੋਰ ਨਵੀਆਂ ਸਾਈਟਸ ਐਡ ਕੀਤੀਆਂ ਗਈਆਂ ਨੇ ਸਟ੍ਰਾਈਕ ਦੇ ਵਿੱਚ ਜਿਨ੍ਹਾਂ ਦੇ ਵਿੱਚ ਹੁਣ 5 ਨਵੇਂ ਲਿਕਰ ਸਟੋਰ ਐਡ ਕੀਤੇ ਗਏ ਨੇ ਸੋ ਟੋਟਲ ਲਿਕਰ ਸਟੋਰਸ ਦੀ ਹੀ ਗਿਣਤੀ ਜਿੱਥੇ ਪਿਕਟਿੰਗ ਹੋ ਰਹੀ ਆ ਉਹ 82 ਹੋ ਚੁੱਕੀ ਆ ਅਤੇ ਸੂਬੇ ਭਰ ਦੇ ਵਿੱਚ 200 ਲਿਕਰ ਸਟੋਰ ਨੇ ਟੋਟਲ
ਹਾਂਜੀ
BC ਲਿਕਰ ਸਟੋਰਸ
ਅਤੇ 16,000 ਮੈਂਬਰਸ ਹੁਣ ਇਹਨਾਂ ਦੇ ਸਟ੍ਰਾਈਕ ਦੇ ਵਿੱਚ ਜੁੜੇ ਹੋਏ ਨੇ ਅਤੇ ਉਹਨਾਂ ਵਿੱਚੋਂ 14,166 ਵਰਕ ਸਾਈਟਸ 'ਤੇ 79 ਪਿਕਟ ਲਾਈਨਸ ਦੇ ਵਿੱਚ ਡਾਇਰੈਕਟ ਪਿਕਟਿੰਗ ਦੇ ਵਿੱਚ ਜੁੜੇ ਹੋਏ ਨੇ ਸੋ ਇਹਨਾਂ ਨੇ ਇਹ ਵੀ ਕਿਹਾ ਕਹਿੰਦੇ ਵੀ ਅਗਲੇ ਹਫ਼ਤੇ ਤੋਂ ਜਿਹੜੇ ਜੋਬ ਐਕਸ਼ਨ ਦੀ ਬਹੁਤ ਜ਼ਿਆਦਾ ਵੱਡੀ ਐਸਕਲੇਸ਼ਨ ਕਹਿੰਦੇ ਐਕਸਪੈਕਟ ਕਰਿਓ ਵੀ ਜੇਕਰ ਸਰਕਾਰ ਨੇ ਕੋਈ ਨਵਾਂ ਵਧੀਆ ਆਫਰ ਸਾਨੂੰ ਪ੍ਰੈਜੈਂਟ ਨਾ ਕੀਤਾ
ਜਸਟ ਇਨ ਟਾਈਮ ਫੋਰ ਵਿਧਾਨ ਸਭਾ ਦੇ ਸੈਸ਼ਨ ਦੀ ਸ਼ੁਰੂਆਤ
ਬਿਲਕੁਲ ਤੇ ਕਿਉਂਕਿ ਲੈਜਿਸਲੇਚਰ ਦੇ ਬਾਹਰ ਵੀ ਇਹਨਾਂ ਵੱਲੋਂ ਕਾਫੀ ਹੰਗਾਮਾ ਕੀਤਾ ਗਿਆ
ਪਿਛਲੇ ਦੋ ਦਿਨ ਕੀਤਾ ਗਿਆ
ਸੋ ਜਿਸ ਦਿਨ ਇੱਥੇ ਆਪਣੇ ਵੈਨਕੂਵਰ ਦੇ ਵਿੱਚ ਸੋਲੀਡੈਰਿਟੀ ਰੈਲੀ ਸੀ
ਇਟ ਵਾਸ ਵੈਨਸਡੇ
ਹਾਂਜੀ ਤੇ ਉਧਰ ਲੈਜਿਸਲੇਚਰ ਦੇ ਬਾਹਰ ਵੀ ਇਹਨਾਂ ਵੱਲੋਂ ਪਿਕਟਿੰਗ ਕੀਤੀ ਗਈ ਤੇ ਕਿਉਂਕਿ ਉਸ ਦਿਨ ਕੌਕਸ ਮੀਟਿੰਗ ਸੀ PCNDP ਦੀ ਤੇ ਜਿਹੜੇ ਹਾਲ ਦੇ ਵਿੱਚ ਉਹ ਕੌਕਸ ਮੀਟਿੰਗ ਹੁੰਦੀ ਆ ਉਧਰਲੇ ਬੰਨੇ ਖੜਕੇ ਇਹਨਾਂ ਨੇ ਬਾਹਰ ਖਿੜਕੀ ਦੇ ਬਾਹਰ ਖੜਕੇ ਉੱਥੇ ਬਹੁਤ ਰੌਲਾ ਪਾਇਆ
ਜਿਹੜੇ ਪਰਦੇ ਸੀ ਉਹ ਲਾ ਲਏ ਸੀ
ਕੋਰਸ ਤੇ ਸੋ ਉਹਨਾਂ ਨੇ ਕਾਫੀ ਸਲੋਗਨਰਿੰਗ ਉੱਥੇ ਕੀਤੀ ਤੇ ਕੱਲ ਜਿਹੜੇ ਸਾਡੇ BC ਗਵਰਨਮੈਂਟ ਜਿਹੜੇ ਹਾਊਸ ਲੀਡਰ ਨੇ ਮਾਈਕ ਫਾਰਨਵਰਥ
ਉਸ ਤੋਂ ਪਹਿਲਾਂ ਬਸ ਜੀ ਬਿਫੋਰ ਵੀ ਗੈਟ ਟੂ ਦੈਟ ਪੁਆਇੰਟ ਕਿਉਂਕਿ ਉੱਥੇ ਪਿਵਟ ਕਰਨ ਤੋਂ ਪਹਿਲਾਂ ਕੁਇਕਲੀ ਇਹ ਦੱਸ ਦਿਓ ਵੀ ਜਿਹੜੀ ਹੁਣ ਐਸਕਲੇਟਿੰਗ
ਪਿਵਟ ਨਹੀਂ ਅੱਜ ਕੱਲ੍ਹ ਪਿਕਟ ਹੀ ਹੁੰਦਾ
ਪਿਕਟ
ਮੌਸਮ ਪਿਕਟਿੰਗ ਦਾ
ਬਸ ਜੀ ਜਿਹੜੀ ਹੁਣ ਇਹ ਜੋਬ ਐਕਸ਼ਨ ਐਸਕਲੇਟ ਹੁੰਦਾ ਪਿਆ ਨਾ
ਹਾਂਜੀ
ਪਹਿਲਾਂ ਦੇਖੋ BCGEU ਦੇ ਲੀਡਰ ਉਹਨਾਂ ਦੇ ਪ੍ਰੈਜ਼ੀਡੈਂਟ ਦਾ ਇਹ ਕਹਿਣਾ ਸੀ ਪੌਲ ਫਿੰਚ ਦਾ ਵੀ ਅਸੀਂ ਪਬਲਿਕ ਨੂੰ ਇਨਕਨਵੀਨੀਅੰਸ ਨਹੀਂ ਕਰਨਾ ਚਾਹੁੰਦੇ ਅਸੀਂ ਆਪਣਾ ਜੋਬ ਐਕਸ਼ਨ ਇਸ ਹਿਸਾਬ ਦੇ ਨਾਲ ਪਲਾਨ ਕੀਤਾ ਹੋਇਆ
ਹਾਂਜੀ
ਅੱਛਾ ਪਬਲਿਕ ਨੂੰ ਇਨਕਨਵੀਨੀਅੰਸ ਨਾ ਕਰਨ ਦੀ ਗੱਲ ਦੇ ਨਾਲ ਜੁੜਦਾ ਸੀਗਾ ਕਿ ਜੀ ਅਸੀਂ ਇਸ ਕਰਕੇ ਠੇਕਿਆਂ ਦੇ ਉੱਪਰ ਨਹੀਂ ਪਿਕਟਿੰਗ ਕਰਦੇ ਪਏ ਜਿਹੜਾ BC ਲਿਕਰ ਦਾ ਡਿਸਟ੍ਰੀਬਿਊਸ਼ਨ ਬ੍ਰਾਂਚ ਵਾਲੇ ਵੇਅਰ ਹਾਊਸ ਨੇ ਉੱਥੇ ਪਿਕਟਿੰਗ ਨਹੀਂ ਹੋ ਰਹੀ ਪਰ ਪਿਛਲੇ ਹਫ਼ਤਿਆਂ 'ਚ ਉਹ ਪਿਕਟਿੰਗ ਵੀ ਹੋ ਗਈ ਉਹਦੇ ਨਾਲ ਰੈਸਟੋਰੈਂਟ ਇੰਡਸਟਰੀ ਬੜੀ ਇੰਪੈਕਟ ਹੋਈ ਹੈ ਜਿਹੜੇ ਕੇਟਰਿੰਗ ਕਰਦੇ ਨੇ ਉਹ ਇੰਪੈਕਟ ਹੋਏ ਨੇ ਪਰ ਜਿਹੜਾ ਇੱਕ ਹੋਰ ਪਹਿਲੂ ਆ ਨਾ ਜਿਹੜੇ ਪਹਿਲਾਂ ਗੱਲ ਸੀ ਵੀ ਜਿਹੜੇ ਬੈਕ ਆਫਿਸ ਵਾਲੇ ਕਾਮੇ ਨੇ ਜੀ ਉਹ ਹੜਤਾਲ ਸ਼ੁਰੂਆਤ ਉੱਥੋਂ ਹੋਈ ਸੀ
ਹਾਂਜੀ
ਉਹਦੇ ਵਿੱਚ ਕੀ ਹੈ ਜੀ ਕੋਈ ਨਵੀਂ ਮਾਈਨਸ ਦੀ ਜਿਹੜੀ ਕੋਈ ਇਨਵਾਇਰਮੈਂਟਲ ਅਸੈਸਮੈਂਟ ਕਰਦੇ ਨੇ ਵੀ ਉਹ ਕੰਮ ਨਹੀਂ ਹੋਏਗਾ ਚਲੋ ਮਾਈਨ ਦੀ ਅਪਰੂਵਲ ਤਾਂ ਵੈਸੇ ਇੱਦਾਂ ਤਾਂ ਹੁੰਦਾ ਨਹੀਂ ਵੀ ਰਾਤੋ ਰਾਤ ਹੋ ਜਾਂਦੀ ਆ ਉਹ ਤਾਂ ਲੌਂਗ ਡਰੋਨ ਪ੍ਰੋਸੈਸ ਆ ਪਰ ਜਿਹੜੇ ਹੁਣ ਕੁਝ ਹੋਰ ਬੈਕ ਆਫਿਸ ਵਾਲੇ ਕੰਮ BCGEU ਦੇ ਮੈਂਬਰ ਹੜਤਾਲ 'ਤੇ ਨੇ ਉਹਦੇ ਕਰਕੇ ਇੰਪੈਕਟ ਕੀ ਪੈ ਰਿਹਾ ਜਿਹਨਾਂ ਲੋਕਾਂ ਨੂੰ ਆਪਣੇ ਜੋਬ ਦੇ ਸੰਦਰਭ ਵਿੱਚ ਕ੍ਰਿਮੀਨਲ ਬੈਕਗਰਾਊਂਡ ਚੈੱਕ ਕਰਾਉਣਾ ਪੈਂਦਾ ਹੁਣ ਫੋਰ ਐਗਜ਼ਾਮਪਲ ਜੇ ਕਿਸੇ ਨੇ ਬੱਚਿਆਂ ਦੇ ਨਾਲ ਡੇ ਕੇਅਰ 'ਚ ਕਿਤੇ ਕੰਮ ਕਰਨਾ ਉਹਨਾਂ ਦਾ ਕ੍ਰਿਮੀਨਲ ਰੈਕੋਰਡ ਚੈੱਕ ਹੋਣਾ, ਈਵਨ ਜਿਹੜੇ ਵਾਸੂ ਜੀ ਰਾਈਡ ਹੇਲਿੰਗ ਇੰਡਸਟਰੀ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦਾ ਕ੍ਰਿਮੀਨਲ ਬੈਕਗਰਾਊਂਡ ਚੈੱਕ ਹੋਇਆ ਕਰਦਾ, ਉਹ ਕੰਮ ਰੁਕਿਆ ਪਿਆ। ਜਿਹੜੇ ਈਵਨ ਬੱਚਿਆਂ ਨਾਲ ਕੰਮ ਕਰਨ ਵਾਲੇ ਜਿਹੜੇ ਕੋਈ ਪ੍ਰੋਫੈਸ਼ਨਲ, ਉਹਨਾਂ ਨੂੰ ਹਰ 5 ਸਾਲਾਂ ਐਵਰੀ 5 ਈਅਰਸ ਉਹਨਾਂ ਨੂੰ ਆਪਣਾ ਕ੍ਰਿਮੀਨਲ ਬੈਕਗਰਾਊਂਡ ਚੈੱਕ ਕਰਵਾਉਣਾ ਪੈਂਦਾ। ਐਂਡ ਦੈਟ ਹੋਲਡਸ ਟਰੂ ਫੋਰ ਮੈਨੀ ਅਦਰ ਪ੍ਰੋਫੈਸ਼ਨਸ ਐਜ਼ ਵੈਲ, ਕਿ ਇੱਕ ਵਾਰ ਕਰਾਇਆ ਕ੍ਰਿਮੀਨਲ ਰੈਕੋਰਡ ਚੈੱਕ ਇਜ਼ ਨੋਟ ਇਨਫ, ਤੁਹਾਨੂੰ ਪੀਰੀਓਡੀਕਲੀ ਉਹ ਕਰਵਾਉਣਾ ਪੈਂਦਾ। ਇੱਕ ਤਾਂ ਉਹ ਕੰਮ ਰੁਕ ਗਿਆ, ਦੂਜੀ ਗੱਲ ਜਿਹੜੇ ਬਜ਼ੁਰਗਾਂ ਨੇ ਆਈ ਥਿੰਕ ਜਿਨ੍ਹਾਂ ਦੀ ਉਮਰ 80 ਸਾਲ ਤੋਂ ਉੱਪਰ ਹੁੰਦੀ ਹੈ ਨਾ, ਉਹਨਾਂ ਨੂੰ ਆਪਣਾ ਡਰਾਈਵਿੰਗ ਲਾਇਸੈਂਸ ਰਿਨਿਊ ਕਰਵਾਉਣ ਦੇ ਵਾਸਤੇ ਇੱਕ ਸਪੈਸ਼ਲ ਅਸੈਸਮੈਂਟ ਕਰਵਾਉਣੀ ਪੈਂਦੀ ਆ। ਰੋਡ ਸੇਫਟੀ BC ਦੇ ਅਧਿਕਾਰੀ ਉਹ ਵੀ ਇਸ ਸਟ੍ਰਾਈਕ ਦਾ ਹਿੱਸਾ ਬਣ ਗਏ ਹੋਏ ਨੇ। ਕਈ ਸਟੂਡੈਂਟਸ ਜਿਨ੍ਹਾਂ ਨੇ ਸਟੂਡੈਂਟ ਲੋਨ ਅਪਲਾਈ ਕੀਤੇ ਨੇ, ਉਹਨਾਂ ਨੂੰ ਸਟੂਡੈਂਟ ਲੋਨ ਦੇ ਚੈੱਕ ਜਿਹੜੇ ਮਿਲਣੇ ਸੀ, ਸੁਣਨ 'ਚ ਇਹ ਵੀ ਆਉਂਦਾ ਪਿਆ ਕਿ ਉਹਨਾਂ ਦੇ ਚੈੱਕ ਇਸ਼ੂ ਹੋਣ ਦੇ ਵਿੱਚ ਡਿਲੇ ਹੋ ਰਿਹਾ, ਜਿਹਦੇ ਕਰਕੇ ਕਈ ਸਟੂਡੈਂਟਸ ਨੇ ਆਪਣੀਆਂ ਕਲਾਸਾਂ ਡਰੋਪ ਕਰ ਦਿੱਤੀਆਂ ਨੇ ਯੂਨੀਵਰਸਿਟੀ ਦੇ ਵਿੱਚੋਂ, ਕਿਉਂਕਿ ਉਹਨਾਂ ਕੋਲ ਅੱਗੇ ਫੀਸ ਅਦਾ ਕਰਨ ਲਈ ਪੈਸੇ ਨਹੀਂ ਹੈਗੇ। ਸੋ ਇਹ ਜਿਹੜਾ ਇੰਪੈਕਟ ਹੈਗਾ ਹੁਣ ਉੱਧਰਲੇ ਪਾਸੇ ਪੈਣਾ ਸ਼ੁਰੂ ਹੋ ਗਿਆ, ਅਤੇ ਅਗਲੇ ਹਫ਼ਤੇ ਲਾਈਕ ਯੂ ਮੈਨਸ਼ਨਡ ਕਿ ਜੇ ਯੂਨੀਅਨ ਵੱਲੋਂ ਆਪਣਾ ਸਟ੍ਰਾਈਕ ਐਕਸ਼ਨ ਹੋਰ ਜ਼ਿਆਦਾ ਤੇਜ਼ ਕੀਤਾ ਜਾਂਦਾ ਤਾਂ ਫਿਰ ਇਹ ਦੇਖਣਾ ਹੋਏਗਾ ਕਿ ਇਹਦੇ ਨਾਲ ਇੰਪੈਕਟ ਪੈਂਦਾ ਕੀ ਆ। ਜਿਹੜੀ ਇਸ ਹਫ਼ਤੇ ਮੀਟਿੰਗ ਹੋਈ ਸੀ ਉਹਦੇ ਵਿੱਚ ਇਹ ਦੋਸ਼ ਲੱਗਿਆ ਸੀ ਨਾ, ਯੂਨੀਅਨ ਦਾ ਕਹਿਣਾ ਸੀ ਵੀ ਸਾਨੂੰ 3-4 ਘੰਟੇ ਵੇਟ ਕਰਾਈ ਅਤੇ ਅਸੀਂ ਬੈਠੇ ਰਹੇ, ਮੰਤਰੀ ਆਏ ਨਹੀਂ, ਸਰਕਾਰ ਦੇ ਅਧਿਕਾਰੀ ਨਹੀਂ ਆਏ। ਹੁਣ ਸਰਕਾਰ ਦੀ ਲੇਟੈਸਟ ਆਫਰ ਕੀ ਆ ਵੀ 2 ਸਾਲਾਂ 'ਚ 5% ਦੀ ਵੇਜ ਹਾਈਕ, ਅਤੇ ਯੂਨੀਅਨ ਦੀ ਡਿਮਾਂਡ ਹੈਗੀ ਆ 2 ਸਾਲਾਂ ਦੇ ਵਿੱਚ 8%।
ਸੋ 8.24% ਉਹ ਮੰਗਦੇ ਸੀ, ਕਹਿੰਦੇ ਜੇ 8% ਵੀ ਕਰ ਦੇਣਗੇ ਅਸੀਂ ਮੰਨ ਜਾਵਾਂਗੇ, ਪਰ ਲੱਗ ਨਹੀਂ ਰਿਹਾ ਕਿ ਸਰਕਾਰ 8% ਤੇ ਪਹੁੰਚੇਗੀ। ਸਰਕਾਰ ਨੇ ਜਦੋਂ ਇਹ ਸਾਰੀ ਗੱਲਬਾਤ ਚੱਲਦੀ ਸੀ ਉਸ ਤੋਂ ਪਹਿਲਾਂ ਅਨਾਊਂਸ ਕੀਤਾ ਸੀ ਕਿ ਹਸਪੀਟਲ ਵਰਕਰਸ ਨਾਲ ਸਾਡਾ ਫਰੇਮਵਰਕ ਅਗਰੀਮੈਂਟ ਹੋ ਗਿਆ, ਤੇ ਉਹਦੇ ਬਾਰੇ ਯੂਨੀਅਨ ਨੇ ਕਿਹਾ ਸੀ ਵੀ ਇਸ ਐਵੇਂ ਬਸ ਮਿਸਲੀਡ ਕਰ ਰਹੇ ਨੇ। BCGU ਨੇ ਕਿਹਾ ਸੀ ਕਹਿੰਦੇ ਫਰੇਮਵਰਕ ਅਗਰੀਮੈਂਟ ਕੋਈ ਡੀਲ ਨਹੀਂ ਹੁੰਦੀ, ਪਰ ਹਕੀਕਤ ਇਹ ਹੈ ਵਿਜੇ ਜੀ ਕਿ ਇਸ ਹਫ਼ਤੇ ਜਿਹੜੇ ਹਸਪੀਟਲ ਵਰਕਰਸ ਨੇ ਉਹ HEU ਵਾਲੇ ਤੇ ਜਿਹੜੇ ਕੋਈ ਕਮਿਊਨਿਟੀ ਹੈਲਥ ਵਰਕਰਸ ਨੇ ਉਹ ਲੰਘੇ ਕੱਲ੍ਹ ਤੋਂ ਸਰਕਾਰ ਦੇ ਨਾਲ ਦੁਬਾਰਾ ਤੋਂ ਨੈਗੋਸੀਏਸ਼ਨ ਕਰ ਰਹੇ ਨੇ। BCGU ਦੇ ਨਾਲ ਸਰਕਾਰ ਹੁਣ ਗੱਲ ਕਰ ਨਹੀਂ ਰਹੀ, ਇਹਨਾਂ ਦੇ ਨਾਲ ਸਿਰਫ ਸੋਮਵਾਰ ਹੀ ਗੱਲਬਾਤ ਹੋਈ ਸੀ, ਉਹ ਕਿਸੇ ਸਿਰੇ ਲੱਗੀ ਨਹੀਂ। ਜਿਹੜੇ ਹਸਪੀਟਲ ਵਰਕਰਸ ਨੇ 67,000 ਹਸਪੀਟਲ ਵਰਕਰਸ ਨੇ ਤੇ 21,000 ਕਮਿਊਨਿਟੀ ਹੈਲਥ ਵਰਕਰਸ ਨੇ, ਇਹ ਸਰਕਾਰ ਇਹਨਾਂ ਦੀਆਂ ਜਿਹੜੀਆਂ ਯੂਨੀਅਨਸ ਨੇ ਇਹ ਸਰਕਾਰ ਦੇ ਨਾਲ ਗੱਲਬਾਤ ਕਰ ਰਹੀਆਂ ਨੇ, ਤੇ ਇਹ ਵੀ ਸੁਣਨ 'ਚ ਆ ਰਿਹਾ ਵੀ ਜਿਹੜੀਆਂ ਬਾਕੀ ਯੂਨੀਅਨਸ ਨੇ ਭਾਵੇਂ ਸੋਲੀਡੈਰਿਟੀ ਰੈਲੀ ਦੇ ਵਿੱਚ ਤਾਂ BCGU ਦੇ ਨਾਲ ਖੜ ਜਾਂਦੀਆਂ ਜਾ ਕੇ, ਪਰ ਇਹਨਾਂ ਨੂੰ ਅੰਦਰ ਖਾਤੇ ਲੱਗ ਰਿਹਾ ਕਿ BCGU ਦੀ ਜਿਹੜੀ ਮੰਗ ਹੈ ਉਹ ਸਰਕਾਰ ਨੇ ਪੂਰੀ ਕਰਨੀ ਨਹੀਂ। ਸੋ ਹੋ ਸਕਦਾ ਕਿ ਇਹ 8% ਤੋਂ ਥੱਲੇ ਹੀ ਕਿਸੇ ਅੰਕੜੇ ਦੇ ਉੱਤੇ ਰਾਜ਼ੀ ਹੋ ਜਾਣ। ਸੋ BCGU ਦੀ ਮੈਂਬਰਸ਼ਿਪ, ਕਿਉਂਕਿ ਸਾਨੂੰ ਪਤਾ ਜਦੋਂ ਮੈਂਬਰਸ ਯੂਨੀਅਨ ਦੇ ਉਹ ਵੀ ਪਰੇਸ਼ਾਨ ਹੋ ਜਾਂਦੇ ਆ ਕਿਉਂਕਿ ਉਹਨਾਂ ਨੂੰ ਸਿਰਫ ਸਟ੍ਰਾਈਕ ਪੇ ਮਿਲਦੀ ਆ ਪਿਕਟਿੰਗ ਵੇਲੇ,
ਖਰਚੇ ਕਿੰਨੇ ਜ਼ਿਆਦਾ ਨੇ,
ਖਰਚੇ ਪੂਰੇ ਨਹੀਂ ਹੁੰਦੇ। ਤੇ ਬਾਕੀ ਜਿਹੜੀਆਂ ਯੂਨੀਅਨਸ ਨੇ, ਕਿਉਂਕਿ 183 ਕੰਟਰੈਕਟਸ ਨੇ ਆਪਾਂ ਕਿੰਨੀ ਵਾਰ ਇਹ ਗੱਲ ਕਰ ਚੁੱਕੇ ਹਾਂ, ਸੋ ਬਾਕੀ ਯੂਨੀਅਨਸ ਵੀ ਕਿੰਨੀ ਦੇਰ ਤੱਕ BCGU ਦੇ ਨਾਲ ਖੜੀਆਂ ਰਹਿੰਦੀਆਂ ਨੇ, ਸੋ ਇਹ ਵੀ ਦੇਖਣਾ ਹੋਏਗਾ। ਸੋ ਇੱਦਾਂ ਨਹੀਂ ਹੈ ਕਿ BCGU ਕੈਨ ਗੋ ਔਨ ਅ ਨੈਵਰ ਐਂਡਿੰਗ ਸਟ੍ਰਾਈਕ, ਉਹਨਾਂ ਦੀ ਵੀ ਇੱਕ ਲਿਮਿਟ ਆ।
ਤੇ ਇੱਕ ਇਹ ਨਾ ਭੁੱਲੀਏ ਕਿ ਦੇਖੋ ਆਹ ਸਟ੍ਰਾਈਕ ਜੇ ਹੁਣ ਆਪਣੇ 5ਵੇਂ ਹਫ਼ਤੇ 'ਚ ਦਾਖਲ ਹੋ ਗਈ ਹੈ ਤੇ ਐਸਕੇਲੇਟਿੰਗ ਸਟ੍ਰਾਈਕ ਰਹੀ ਹੈ ਨਾ, ਇੱਕ ਸਿਗਨੀਫੀਕੈਂਟ ਨੰਬਰ ਮੇਰੇ ਖਿਆਲ 2,000-4,000 ਮੁਲਾਜ਼ਮਾਂ ਦਾ ਇਹੋ ਜਿਹਾ ਜਿਨ੍ਹਾਂ ਨੂੰ ਐਕਚੁਲੀ ਸਟ੍ਰਾਈਕ 'ਤੇ ਗਿਆ 5 ਹਫ਼ਤੇ ਹੋ ਚੁੱਕੇ ਨੇ।
ਹਾਂਜੀ,
ਸੋ ਕਈਆਂ ਨੇ ਤਾਂ ਜਿਨ੍ਹਾਂ ਨੇ ਇਸੇ ਹਫ਼ਤੇ ਸਟ੍ਰਾਈਕ ਐਕਸ਼ਨ ਦੇ ਵਿੱਚ ਹਿੱਸਾ ਲਿਆ ਉਹਨਾਂ ਨੂੰ ਪੇ ਦੇ ਵਿੱਚ ਕਟੌਤੀ ਦਾ ਸਾਹਮਣਾ ਇਸ ਹਫ਼ਤੇ ਤੋਂ ਕਰਨਾ ਪੈ ਰਿਹਾ ਜਿਹੜੀ ਸਟ੍ਰਾਈਕ ਪੇ ਆ। ਪਰ ਦੇਰ ਇਜ਼ ਅ ਸਿਗਨੀਫੀਕੈਂਟ ਨੰਬਰ ਆਊਟ ਆਫ ਦੀਜ਼ ਅਬਾਊਟ 16,000 ਜਿਹੜੇ BCGU ਦੇ ਮੈਂਬਰ ਇਸ ਵੇਲੇ ਜਿਹੜੇ ਹੁਣ ਸਟ੍ਰਾਈਕ 'ਤੇ ਹੈਗੇ ਨੇ, ਉਹਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਤਾਂ ਅਜਿਹੀ ਘੱਟੋ ਘੱਟ ਅੱਧੇ ਅਜਿਹੇ ਨੇ ਜਿਨ੍ਹਾਂ ਨੇ ਮੋਰ ਦੈਨ 1 ਮੰਥ ਔਰ ਕਲੋਜ਼ ਟੂ 1 ਮੰਥ ਦੀ ਆਪਣੀ ਪੇ ਆ ਉਹ ਗਵਾ ਦਿੱਤੀ ਆ।
ਅਸੀਂ ਇਹ ਭੁੱਲੀਏ ਨਾ ਕਿ ਸਾਡੇ ਇੱਥੇ ਸੂਬੇ ਦੇ ਵਿੱਚ ਸਮੇਂ ਸਮੇਂ 'ਤੇ ਇੱਦਾਂ ਦੇ ਸਰਵੇਖਣ ਹੁੰਦੇ ਰਹਿੰਦੇ ਨੇ ਜਿਨ੍ਹਾਂ ਵਿੱਚੋਂ ਨਤੀਜੇ ਨਿਕਲਦੇ ਨੇ ਕਿ ਜੇਕਰ ਬ੍ਰਿਟਿਸ਼ ਕੋਲੰਬੀਅਨਸ ਨੂੰ $200 ਦਾ ਵੀ ਕੋਈ ਐਕਸਟਰਾ ਖਰਚਾ ਆ ਜਾਵੇ ਮਹੀਨੇ ਦਾ, ਅਤੇ ਉਹ ਆਪਣੇ ਬਿੱਲਾਂ ਦਾ ਜਿਹੜੇ ਬਿੱਲਸ ਨੇ ਉਹਨਾਂ ਦਾ ਭੁਗਤਾਨ ਨਹੀਂ ਕਰ ਸਕਣ।
ਜੀ ਜੀ ਜੀ।
ਅਤੇ ਜਦੋਂ ਇਹ ਜੇ ਅਸੀਂ BCGU ਦੀ ਮੰਨ ਲਈਏ ਕਿ BCGU ਦੇ ਜਿਹੜੇ ਮੈਂਬਰਸ ਨੇ ਉਹਨਾਂ ਦੀ ਤਨਖਾਹ ਐਵਰੇਜ ਜਿਹੜੀ ਆ ਉਹ ਐਵਰੇਜ ਬ੍ਰਿਟਿਸ਼ ਕੋਲੰਬੀਆ ਤੋਂ ਵੀ ਘੱਟ ਆ, ਕਿਉਂਕਿ ਉਹ ਇੱਕ ਗੱਲ ਕਹਿੰਦੇ ਰਹਿੰਦੇ ਹਮੇਸ਼ਾ।
ਪਰ ਸਰਕਾਰ ਦਾ ਇਹ ਕਹਿਣਾ, ਜੇ ਇਹ ਬ੍ਰੈਂਡਾ ਬੇਲੀ ਨੇ ਪਰਸੋਂ ਗੱਲ ਆਖੀ ਸੀ ਕਿ ਜਿਹੜੇ BCGU ਦੇ ਮੈਂਬਰ ਨੇ ਉਹ ਜੇ ਤੁਸੀਂ ਪਰ ਆਵਰ ਦੇ ਹਿਸਾਬ ਨਾਲ ਸੂਬੇ 'ਚ ਕੰਮ ਕਰਨ ਵਾਲੇ ਕਾਮਿਆਂ ਦੇ ਨਾਲ ਉਹਦੀ ਤਨਖਾਹ ਕੰਪੇਅਰ ਕਰੋ ਤਾਂ BCGU ਦੇ ਮੈਂਬਰਾਂ ਦੀ ਤਨਖਾਹ ਪ੍ਰਤੀ ਘੰਟਾ $6.83 ਜ਼ਿਆਦਾ ਹੈ।
ਉਹੀ ਨਾ, ਸੋ ਤਾਂ ਹੀ ਮੈਂ ਕਿਹਾ ਵੀ BCGU ਦੀ ਜੇ ਗੱਲ ਮੰਨੋਗੇ ਤੇ ਵੀ ਉਹ ਜੇ ਆਪ ਹੀ ਕਹਿ ਰਹੇ ਨੇ ਕਿ ਸਾਡੀ ਤਨਖਾਹ ਤਾਂ ਜੀ ਆਮ ਸਧਾਰਨ ਬ੍ਰਿਟਿਸ਼ ਕੋਲੰਬੀਆ ਤੋਂ ਵੀ ਘੱਟ ਹੈ, ਤਾਂ ਫਿਰ ਤਾਂ ਉਹਨਾਂ ਵਾਸਤੇ ਇਸ ਸਟ੍ਰਾਈਕ ਦੇ ਵਿੱਚ ਲੱਗੇ ਰਹਿਣਾ, ਇਹਦੇ ਨਾਲ ਜੁੜੇ ਰਹਿਣਾ ਹੋਰ ਵੀ ਜ਼ਿਆਦਾ ਚੈਲੇਂਜਿੰਗ ਟਾਸਕ ਬਣ ਜਾਏਗਾ
ਜੀ,
ਖਰਚੇ ਪੂਰੇ ਨਹੀਂ ਹੋਣਗੇ।
ਬਿਲਕੁਲ ਵਾਸੂ ਜੀ, ਇਕਬਾਲ ਜੀ ਨੇ ਇੱਕ ਤਸਵੀਰ ਭੇਜੀ ਆ ਵਟਸਐਪ 'ਤੇ।
ਹਾਂਜੀ,
ਆਸਮਾਨ ਦੇ ਵਿੱਚ ਬੱਦਲਾਂ ਦਾ ਤੇ ਉਹਦੇ ਵਿੱਚੋਂ ਨਿਕਲਦੀਆਂ ਸੂਰਜ ਦੀਆਂ ਕਿਰਨਾਂ ਦਾ ਇਹੋ ਜਿਹਾ ਪੈਟਰਨ ਬਣਿਆ ਹੋਇਆ,
ਬਹੁਤ ਸੋਹਣਾ ਪੈਟਰਨ,
ਕਿ ਜਦੋਂ ਏਲੀਅਨ ਉਤਰਦਾ ਨਾ ਫਿਲਮਾਂ 'ਚ ਦਿਖਾਉਂਦੇ
ਜਾਦੂ,
ਹਾਂ ਜਾਦੂ, ਉਹਦੀ ਉੜਨ ਤਸ਼ਤਰੀ ਇਹੋ ਜਿਹੇ ਪੈਟਰਨ ਦੇ ਨਾਲ ਹੀ ਆਉਂਦੀ ਆ ਜ਼ਮੀਨ 'ਤੇ।
ਤੁਸੀਂ ਕਹਿ ਰਹੇ ਹੋ ਏਲੀਅਨਸ ਆ ਗਏ?
ਨਹੀਂ, ਮੈਂ ਤਾਂ ਵੈਸੇ
ਆਏ ਹੋ ਸਕਦੇ
ਆਏ ਹੋ ਸਕਦੇ
ਮਜ਼ਾਕ ਕਰ ਰਹੇ ਭਾਈ ਪੂਰਾ ਵੀ ਗੱਲ ਨਾ ਬਣਾ ਦਿਓ ਕਿ ਕਨੈਕਟ ਐਫਐਮ ਤੇ ਸੁਣਿਆ ਸੀ ਵੀ
ਏਲੀਅਨ ਆ ਗਏ
ਅਤੇ ਵਿਜੇ ਜੀ ਮੈਂ ਮੈਨਸ਼ਨ ਕਰਨਾ ਚਾਹੁੰਦਾ ਕਿ ਵਟਸਐਪ 'ਤੇ ਜਿਹੜਾ ਕਨੈਕਟ ਐਫ ਐਮ ਦਾ ਜਿਹੜਾ ਸਾਡਾ ਸਾਂਝਾ ਵਟਸਐਪ ਹੈ 604-807-0915 ਮੇਰੇ ਆਪਣੇ ਪਰਸਨਲ ਨੰਬਰ 'ਤੇ ਵੀ ਬਹੁਤ ਸਾਰੇ ਸਾਡੇ ਲਿਸਨਰਸ ਬਹੁਤ ਵਧੀਆ ਵਧੀਆ ਰੈਮੇਡੀਜ਼ ਮੈਨੂੰ ਭੇਜ ਰਹੇ ਨੇ
ਜੀ ਵੀ ਇੱਦਾਂ ਕਰ ਲਓ
ਇਹ ਤਾਂ ਤੁਸੀਂ ਨੁਸਖਾ ਟਰਾਈ ਕਰ ਲਓ ਵੀ ਗਲਾ ਠੀਕ ਹੋ ਜਾਏਗਾ
ਜੀ
ਥੈਂਕ ਯੂ ਸੋ ਮੱਚ ਫੋਰ ਦਿਸ ਕੰਸਰਨ ਦੈਟ ਯੂ ਆਰ ਸ਼ੋਇੰਗ ਬਹੁਤ ਚੰਗਾ ਲੱਗਦਾ ਜੀ ਕਿ ਤੁਸੀਂ ਇੰਨਾ ਪਿਆਰ ਕਰਦੇ ਹੋ
ਕਿ
ਬਿਨਾਂ ਮੇਰੇ ਪੁੱਛਿਆਂ ਵੀ ਤੁਸੀਂ ਸਲਾਹ ਦੇ ਰਹੇ ਹੋ ਥੈਂਕ ਯੂ ਸੋ ਮੱਚ ਫੋਰ ਦੈਟ ਬਹੁਤ ਮਿਹਰਬਾਨੀ
ਬਹੁਤ ਧੰਨਵਾਦ ਵਾਸੂ ਜੀ ਪਰ ਸਲਾਹ ਚੋਂ ਕਿਹੜੀ ਮੰਨੋਗੇ ਵੀ ਦੱਸੋ
ਇਹ ਮੇਰੀ ਹਮੇਸ਼ਾ ਦਿੱਕਤ ਹੋ ਜਾਂਦੀ ਹੈ ਪਿਛਲੀ ਵਾਰ ਤਾਂ ਮੈਂ ਓਪਨ ਲਾਈਨ ਕਰਤੀ ਸੀ ਕਿਉਂਕਿ ਬਹੁਤ ਮੈਸੇਜਸ ਆ ਰਹੇ ਸੀ ਮੈਂ ਕਿਹਾ ਚਲੋ ਫਿਰ ਆਉਣ ਰਾ ਕੇ ਦੱਸ ਦਿਓ ਬਾਕੀਆਂ ਨੂੰ ਵੀ ਪਤਾ ਲੱਗ ਜਾਏਗਾ
ਜੀ ਜੀ ਜੀ
ਤੇ ਉਹਦੇ 'ਚ ਹੋਇਆ ਕੀ ਹੈ ਕਿ ਇੰਨੇ ਸਾਰੇ ਮੈਂ ਪਹਿਲਾਂ ਨੋਟ ਕਰਨੇ ਸ਼ੁਰੂ ਕੀਤੇ ਨੁਸਖੇ
ਫਿਰ ਕੋਈ ਛੱਡੋ
ਉਹ ਇੰਨੇ ਜ਼ਿਆਦਾ ਹੋ ਗਏ ਇਟ ਬਿਕੇਮ ਪ੍ਰੈਕਟੀਕਲੀ ਇੰਪੋਸੀਬਲ
ਪਤਾ ਨਹੀਂ ਗਲਾ ਠੀਕ ਹੋ ਗਿਆ ਹੱਥ ਧੁਕਣ ਲੱਗ ਗਿਆ
ਇਦਾਂ ਦਾ ਹੀ ਕੁਝ ਹੋ ਗਿਆ ਸੀ ਸੋ ਫਿਰ ਸਮਝ ਨਹੀਂ ਆਉਂਦੀ ਕਿ ਆਹ ਟਰਾਈ ਕਰੀ ਕਿਉਂਕਿ ਜਿਹੜਾ ਵੀ ਨੁਸਖਾ ਉਹ ਚੜ੍ਹਦੇ ਤੋਂ ਚੜ੍ਹਦਾ ਲੱਗੇ ਯਾਰ ਹਾਂ ਇਹਦੇ ਨਾਲ ਫਰਕ ਪੈ ਜਾਣਾ ਫਿਰ ਅਗਲਾ ਜਿਹੜੇ ਕਾਲ ਆਈ ਉਹ ਕਹਿੰਦੇ ਇੱਦਾਂ ਕਰ ਲਓ ਮੈਂ ਕਿਹਾ ਯਾਰ ਇਹ ਤਾਂ ਉਸ
ਤੇ
ਆਈ ਐਂਡਡ ਅਪ ਡੂਇੰਗ ਨਥਿੰਗ ਸੋ ਫਿਰ ਉਹੀ ਗੱਲ ਹੋਈ ਮੈਂ ਕਹਿੰਦੇ ਬਹੁਤੇ ਘਰਾਂ ਦਾ ਪੁਰਾਣਾ ਭੁੱਖਾ ਰਹਿੰਦਾ ਬਹੁਤੇ ਨੁਸਖਿਆਂ ਵਾਲਾ ਵੀ ਮਤਲਬ ਉੱਦਾਂ ਹੀ ਰਹਿ ਜਾਂਦਾ ਤੇ ਫਿਰ ਮੈਂ ਇਸ ਕਰਕੇ ਗਿਵ ਅਪ ਬਟ ਜਿਹੜੀ ਮੈਂ ਹੁਣ ਮੈਂ ਜ਼ਿਕਰ ਕਰ ਰਿਹਾ ਵੀ ਥੈਂਕ ਯੂ ਮਤਲਬ ਜਿਹੜਾ ਕੰਸਰਨ ਹੈ ਜਿਹੜਾ ਪਿਆਰ ਹੈ ਜਿਹਨੇ ਪਿਆਰ ਨਾਲ ਉਹ ਤੁਸੀਂ ਮੈਸੇਜ ਲਿਖ ਕੇ ਭੇਜ ਰਹੇ ਹੋ ਦੈਟ ਉਹ ਮਤਲਬ ਮੈਂ ਉਹਦੇ ਨਾਲ ਠੀਕ ਹੋ ਜਾਣਾ
ਜੀ ਬਿਲਕੁਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ
ਥੈਂਕ ਯੂ
ਵੈਰੀ ਮੱਚ ਵਾਸੂ ਜੀ ਆਉਂਦੇ ਸੋਮਵਾਰ ਤੋਂ ਜਿਵੇਂ ਖਬਰਾਂ ਦੇ ਬੁਲੇਟਿਨ ਦੇ ਵਿੱਚ ਵੀ ਜ਼ਿਕਰ ਹੋਇਆ ਸੀ ਜਸਪ੍ਰੀਤ ਜੀ ਨੇ ਜ਼ਿਕਰ ਕੀਤਾ ਕਿ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਬੀਸੀ ਦੀ ਵਿਧਾਨ ਸਭਾ ਦਾ ਅਤੇ ਇਹਦੇ ਵਿੱਚ ਮਾਈਕ ਫਾਰਨਵਰ ਦਾ ਕਹਿਣਾ ਵੀ ਟੋਟਲ 18 ਵੱਖੋ ਵੱਖਰੇ ਬਿੱਲ ਅਸੀਂ ਪ੍ਰਜੈਂਟ ਕਰਨੇ ਨੇ ਅਤੇ ਬੀ ਸੀ ਦੀ ਸਰਕਾਰ ਵਾਸਤੇ ਵੀ ਐੱਨ ਡੀ ਪੀ ਵਾਸਤੇ ਵੀ ਆਉਂਦਾ ਸੈਸ਼ਨ ਕੋਈ ਬਹੁਤਾ ਸਿੱਧਾ ਪੱਧਰਾ ਨਹੀਂ ਰਹਿਣ ਵਾਲਾ ਚੁਣੌਤੀਆਂ ਬੀ ਸੀ ਗਵਰਨਮੈਂਟ ਵਾਸਤੇ ਵੀ ਅਥਾਹ ਨੇ
ਯਾ ਸੋ ਸੋਮਵਾਰ ਤੋਂ ਸੈਸ਼ਨ ਸ਼ੁਰੂ ਹੋਣਾ 6 ਅਕਤੂਬਰ ਤੋਂ 27 ਨਵੰਬਰ ਤੱਕ ਚੱਲਣਾ ਅਤੇ ਇਹਦੇ ਵਿੱਚ 18 ਬਿੱਲ ਪੇਸ਼ ਕੀਤੇ ਜਾਣਗੇ ਅਤੇ ਇੱਕ ਬਿੱਲ ਜਿਹੜਾ ਨਾਰਥ ਕੋਸਟ ਟਰਾਂਸਮਿਸ਼ਨ ਲਾਈਨ ਨਾਲ ਸੰਬੰਧਿਤ ਹੋਏਗਾ ਜਿਹਦੇ ਤਹਿਤ ਪ੍ਰਿੰਸ ਜਾਰਜ ਤੋਂ ਟੈਰਿਸ ਤੱਕ ਜਿਹੜੀ ਟਰਾਂਸਮਿਸ਼ਨ ਲਾਈਨ ਵਿਛਾਈ ਜਾਣੀ ਹੈ
ਅਤੇ ਇਹ ਵੀ ਗੱਲ ਦੱਸੀ ਹੈ ਮਾਈਕ ਫਾਰਨਵਰਥ ਨੇ ਕਿ ਜਿਹੜੇ ਸਾਰੇ ਬਿੱਲਸ ਨੇ ਮੈਜੋਰਿਟੀ 18 ਦੇ ਵਿੱਚੋਂ ਉਹ ਪਹਿਲੇ ਹਫ਼ਤੇ ਦੇ ਵਿੱਚ ਹੀ ਪ੍ਰਜੈਂਟ ਅਸੀਂ ਕਰ ਦੇਣੇ ਹਾਂ ਉਹਦਾ ਪਰਪਸ ਇਹ ਆ ਵੀ ਜਿਹੜੇ ਐੱਮ ਐੱਲ ਏਜ਼ ਨੇ ਉਹਨਾਂ ਨੂੰ ਉਹਨਾਂ ਬਿੱਲਸ ਨੂੰ ਪੜ੍ਹਨ ਵਾਸਤੇ ਤਾਂ ਕਿ ਲੋੜੀਂਦਾ ਸਮਾਂ ਮਿਲ ਸਕੇ ਸੋ ਇੱਕ ਹਾਲ ਦੀ ਘੜੀ ਸੰਕੇਤ ਇਹ ਦਿੱਤਾ ਜਾ ਰਿਹਾ ਵੀ ਕਿਸੇ ਵੀ ਬਿੱਲ ਨੂੰ ਵਿਧਾਨ ਸਭਾ ਦੇ ਵਿੱਚੋਂ ਚੁੱਪ ਚੁਪੀਤੇ ਜਾਂ ਤੱਤ ਪੜਾਅ ਦੇ ਵਿੱਚ ਜਲਦਬਾਜ਼ੀ ਕਰਕੇ ਪਾਸ ਕਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਏਗੀ ਜਿਵੇਂ ਕਿ ਪਿਛਲੇ ਸੈਸ਼ਨ ਦੇ ਵਿੱਚ ਜਾਂ ਪਿਛਲੇ ਸਮੇਂ ਦੇ ਵਿੱਚ ਇੱਕ ਅਜਿਹਾ ਦੋਸ਼ ਲੱਗਿਆ ਸੀ ਸਰਕਾਰ 'ਤੇ ਕਿ ਟਰੰਪ ਦੇ ਟੈਰਿਫ ਦਾ ਹਵਾਲਾ ਦੇ ਕੇ ਇੱਕ ਬਹੁਤ ਵੱਡਾ ਬਿੱਲ ਜਿਹਦੇ ਵਿੱਚ ਸਰਕਾਰ ਨੂੰ ਕਈ ਤਾਕਤਾਂ ਇਹੋ ਜਿਹੀਆਂ ਮਿਲ ਜਾਣੀਆਂ ਸੀ ਕਿ ਜਿਹਦੇ ਵਿੱਚ ਜਵਾਬਦੇਹੀ ਗਵਰਨਮੈਂਟ ਦੀ ਘਟਣੀ ਸੀ ਵੀ ਉਹਨੂੰ ਇਹ ਪੁਸ਼ ਥਰੂ ਕਰਨ ਦੀ ਕੋਸ਼ਿਸ਼ ਕਰਦੇ ਪਏ ਸੀ ਫਿਰ ਉਹਦੀਆਂ ਕਈ ਜਿਹੜੀਆਂ ਪ੍ਰੋਵੀਜ਼ਨ ਸੀਗੀਆਂ ਉਹ ਸਰਕਾਰ ਨੂੰ ਪਹਿਲਾਂ ਉਸ ਬਿੱਲ ਨੂੰ ਬ੍ਰੇਕਅਪ ਕੀਤਾ ਵੱਖੋ ਵੱਖਰੇ ਬਿੱਲਸ ਅਤੇ ਕੁਝ ਪ੍ਰੋਵੀਜ਼ਨਸ ਨੂੰ ਵਾਪਸ ਵੀ ਲੈ ਲਿਆ ਗਿਆ ਸੀ ਵੀ ਉੱਦਾਂ ਦਾ ਕੋਈ ਪੈਂਤੜਾ ਐਤਕੀ ਸਰਕਾਰ ਵੱਲੋਂ ਨਹੀਂ ਖੇਡਿਆ ਜਾਏਗਾ
ਉਦੋਂ ਉਹਨਾਂ ਨੇ ਕਿਹਾ ਸੀ ਕਹਿੰਦੇ ਵੀ ਅਸੀਂ ਇਹਦੇ ਬਾਰੇ ਕੰਸਲਟੇਸ਼ਨ ਕਰਾਂਗੇ ਅਤੇ ਅਸੀਂ ਇਸ ਬਿੱਲ ਨੂੰ ਦੁਬਾਰਾ ਪਾਸ ਕਰਨ ਦੀ ਕੋਸ਼ਿਸ਼ ਕਰਾਂਗੇ ਰਿਮੈਂਬਰ ਉਦੋਂ ਇਹਨਾਂ ਇੱਕ ਗੱਲ ਕੀਤੀ ਸੀ ਪਰ ਹੁਣ ਉਹ ਕਹਿ ਰਹੇ ਨੇ ਕਿਉਂਕਿ ਮਾਹੌਲ ਬਦਲ ਗਿਆ ਹੁਣ ਡੋਨਲਡ ਟਰੰਪ ਉਨਾ ਵੱਡਾ ਹੋਊਗਾ ਸਾਨੂੰ ਲੱਗਦਾ ਨਹੀਂ ਤੇ ਕੈਨੇਡੀਅਨਸ ਨੂੰ ਗੱਲ ਸਮਝ ਆ ਗਈ ਹੈ ਕਿ ਐਵਰੀਥਿੰਗ ਇਜ਼ ਨੋਟ ਅਬਾਊਟ ਡੋਨਲਡ ਟਰੰਪ
ਪਰ ਦੂਜੀ ਗੱਲ ਇਹ ਵਸੂ ਜੀ ਇੱਥੇ ਇੱਕ ਗੱਲ ਹੋਰ ਜੋੜੋ ਨਾ ਜੇ ਟਰੰਪ ਦਾ ਐਡਾ ਵੱਡਾ ਹੋਊਗਾ ਬਣਾਉਂਗੇ ਫਿਰ ਕਹੋਗੇ ਇਕਨੋਮੀ ਨੂੰ ਖਤਰਾ ਫਿਰ ਕਹਿਣਾ ਫਿਰ ਪਾਈਪਲਾਈਨ ਬਣ ਲੈਣ ਦਿਓ ਹਾਲਾਂਕਿ ਉਹ ਪਾਈਪਲਾਈਨ ਦੀ ਅਪਰੂਵਲ ਫੈਡਰਲ ਸਰਕਾਰ ਨੇ ਦੇਣੀ ਆ ਫਿਰ ਤੁਸੀਂ ਆਪਣੇ ਵੱਲੋਂ ਜਿਹੜੀ ਪ੍ਰੀਮੀਅਰ ਨੇ ਪਰਸੋਂ ਗੱਲ ਆਖੀ ਸੀ ਕਿ ਜੀ ਮੈਂ ਤਾਂ ਡਟ ਕੇ ਮੁਖਾਲਫਤ ਕਰਨੀ ਆ ਜੇ ਫੈਡਰਲ ਸਰਕਾਰ ਨੇ ਟੈਂਕਰ ਬੈਨ ਹਟਾਇਆ ਬੀ ਸੀ ਦੇ ਕੋਸਟ ਤੋਂ ਵੀ ਮੈਂ ਉਹਦਾ ਸਮਰਥਨ ਨਹੀਂ ਕਰਨਾ ਸੋ ਜੇ ਜਿੰਨਾ ਤੁਸੀਂ ਡੋਨਲਡ ਟਰੰਪ ਨੂੰ ਹਊਆ ਹੁਣ ਵੀ ਆਉਂਦੇ ਸੈਸ਼ਨ 'ਚ ਬਣਾਓਗੇ ਤਾਂ ਫਿਰ ਪ੍ਰੈਸ਼ਰ ਉੱਧਰਲੇ ਪਾਸਿਓਂ ਵੀ ਵਧਣਾ ਕਿ ਟਰੰਪ ਦੇ ਖਤਰੇ ਤੋਂ ਬਚਣ ਵਾਸਤੇ ਹੀ ਤਾਂਹੀਓ ਤਾਂ ਹੁਣ ਕੈਨੇਡੀਅਨ ਇਕਨੋਮੀ ਨੂੰ ਮਜ਼ਬੂਤ ਕਰਨ ਲਈ ਆ ਪ੍ਰੋਜੈਕਟਸ ਵਿੱਢੇ ਜਾ ਰਹੇ ਨੇ ਫਿਰ ਤੁਸੀਂ ਉਹ ਝੜੀਕਾ ਕਿਉਂ ਬਣਦੇ ਹੋ
ਯਾ ਸੋ ਇਹਨਾਂ ਨੇ ਕਿਹਾ ਵੀ ਹੁਣ ਅਸੀਂ ਉਸ ਐਮਰਜੈਂਸੀ ਪਾਵਰਸ ਐਕਟ ਨੂੰ ਦੁਬਾਰਾ ਲਿਆਉਣ ਦੀ ਉਹਨੂੰ ਪਾਸ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗੇ
ਜੀ
ਮਾਹੌਲ ਬਦਲ ਗਿਆ ਅਤੇ ਉਸ ਤੋਂ ਬਾਅਦ ਵਿਜੇ ਜੀ ਇਸ ਸੈਸ਼ਨ ਦੇ ਵਿੱਚ ਇਹ ਵੀ ਦੇਖਣਾ ਬੜਾ ਇੰਪੋਰਟੈਂਟ ਹੋਏਗਾ ਕਿ ਪਿਛਲੇ ਸੈਸ਼ਨ ਵਿੱਚ ਆਪਾਂ ਜ਼ਿਕਰ ਕੀਤਾ ਵੀ ਹੈ ਕਿ ਬੀ ਸੀ ਕੰਸਰਵੇਟਿਵ ਦੀ ਕਾਰਗੁਜ਼ਾਰੀ ਬੜੀ ਠੰਡੀ ਜੀ ਰਹੀ ਹੈ
ਬਸ ਜੀ ਉਹਦੇ ਰੀਜ਼ਨ ਪਤਾ ਲੱਗ ਗਏ
ਹਾਂ
ਜਿਹੜੇ ਉਹਨਾਂ ਦੇ ਅੰਦਰ ਖਾਤੇ ਸਮੱਸਿਆਵਾਂ ਸੀ ਉਹ ਹੁਣ ਉੱਬਲ ਕੇ ਮੂਹਰੇ ਆਈ ਚੁੱਕੀਆਂ ਹੋਈਆਂ ਨੇ
ਬਿਲਕੁਲ ਅਤੇ ਹੁਣ ਜੌਨ ਰਸਟੈਡ ਦੀ ਲੀਡਰਸ਼ਿਪ ਨੂੰ ਲੈ ਕੇ ਵੀ ਕਿੰਤੂ ਪਰੰਤੂ ਹੋ ਰਿਹਾ ਅਜੇ ਤੱਕ ਹੋ ਰਿਹਾ
ਹਾਲਾਂਕਿ
ਆਪਣੇ ਉਹ ਲੀਡਰਸ਼ਿਪ ਰਿਵਿਊ ਨੂੰ ਸਰਵਾਈਵ ਕਰ ਗਏ ਨੇ 70% ਸਮਰਥਨ ਦੇ ਨਾਲ ਪਰ ਫਿਰ ਵੀ ਇਨਫਾਈਟਿੰਗ ਜਿਹੜੀ ਆ ਉਹ ਜਗ ਜ਼ਾਹਰ ਹੋਈ ਹੋਈ ਹੈ। ਸੋ ਬੀ ਸੀ ਕੰਸਰਵੇਟਿਵਸ ਕੀ ਆਪਣੇ ਆਪ ਦੇ ਵਿੱਚ ਹੀ ਉਲਝੇ ਰਹਿ ਜਾਣਗੇ ਜਾਂ ਉਹ ਸਰਕਾਰ ਦੇ ਉੱਤੇ ਕੋਈ ਅਸਰਦਾਰ ਨਿਸ਼ਾਨਾ ਕਰ ਸਕਣਗੇ?
70% 'ਚ ਇਹ ਵੀ ਗੱਲ ਆਪਾਂ ਇੱਕ ਵਾਰ ਰਿਵਾਈਜ਼ ਕਰ ਦਈਏ ਵੀ 8,000 ਦੀ ਮੈਂਬਰਸ਼ਿਪ ਹੈ ਬੀ ਸੀ ਕੰਜ਼ਰਵੇਟਿਵ ਦੀ ਸਾਰੀ, ਅਤੇ ਉਹ 'ਚੋਂ 1200 ਮੈਂਬਰਾਂ ਨੇ ਵੋਟ ਪਾਈ ਪੂਰੇ ਸੂਬੇ 'ਚੋਂ
ਜੀ।
ਅਤੇ ਬੀ ਸੀ ਕੰਜ਼ਰਵੇਟਿਵ ਵਾਸਤੇ ਇੱਕ ਇਹ ਵੀ ਤਾਂ ਉਦੋਂ ਚੈਲੰਜ ਬਣਿਆ ਸੀ ਨਾ ਵੀ 9,00,000 ਤੋਂ ਵੀ ਵੱਧ ਵੋਟਾਂ ਲੈਣ ਵਾਲੀ ਜਨਰਲ ਇਲੈਕਸ਼ਨ ਦੇ ਵਿੱਚ ਪਾਰਟੀ, ਮੈਂਬਰ ਉਹਦਾ ਸਾਰਾ 8-9,000 ਹੀ ਹੈ ਸਾਰੇ। ਸੋ ਜਿਹੜਾ ਉਹ ਪਾਰਟੀ ਦੇ ਵਿੱਚ ਮੈਂਬਰਸ਼ਿਪ ਦਾ ਬੇਸ ਆ ਉਹ ਐਕਸਪੈਂਡ ਨਹੀਂ ਹੁੰਦਾ ਪਿਆ, ਅਤੇ ਵਿਦ ਇਨ ਦਾ ਪਾਰਟੀ ਜਿਸ ਤਰ੍ਹਾਂ ਦੀ ਇਨਫਾਈਟਿੰਗ ਆ ਉਹਦਾ ਤੁਸੀਂ ਜ਼ਿਕਰ ਕਰ ਹੀ ਚੁੱਕੇ ਹੋ, ਉਹਦੀਆਂ ਮਿਸਾਲਾਂ ਪਿਛਲੇ ਦਿਨਾਂ 'ਚ ਅਸੀਂ ਵੇਖੀਆਂ ਹੀ ਨੇ। ਐਤਕੀ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਦੇਖੋ ਐਨ ਡੀ ਪੀ ਤਾਂ ਹੈ ਹੀ ਆ, ਬੀ ਸੀ ਕੰਜ਼ਰਵੇਟਿਵਸ ਵਿਰੋਧੀ ਧਿਰ ਆ, ਗ੍ਰੀਨ ਪਾਰਟੀ ਆ, ਗ੍ਰੀਨ ਪਾਰਟੀ ਦੇ ਵੀ ਨਵੇਂ ਲੀਡਰ ਚੁਣੇ ਗਏ ਨੇ ਪਰ ਉਹ ਐੱਮ ਐੱਲ ਏ ਨਹੀਂ ਹੈਗੇ, ਸੋ ਉਹ ਇਹ ਕਹਿ ਲਓ ਵੀ ਗਰਾਊਂਡ ਤੋਂ ਬਾਹਰ ਬਹਿ ਕੇ ਖੇਡਣਗੇ। ਫਿਰ ਬਸ ਜੀ 1 BC ਜਿਹੜੀ ਕਿ ਨਵੀਂ ਪਾਰਟੀ ਦੋ ਜਣਿਆਂ ਨੇ ਰਲ ਕੇ ਬਣਾ ਲਈ, ਇੰਡੀਪੈਂਡੈਂਟ ਵੀ ਦੋ ਨੇ ਹੁਣ ਕਿਉਂਕਿ ਐਲਨੋਰ ਸਟਰਕੋ ਨੂੰ ਹੁਣੇ ਕੁਝ ਦਿਨ ਪਹਿਲਾਂ ਬੀ ਸੀ ਕੰਜ਼ਰਵੇਟਿਵ ਕਾਕਸ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਅਤੇ ਉਹ ਵੀ ਹੁਣ ਇੰਡੀਪੈਂਡੈਂਟ ਐੱਮ ਐੱਲ ਏ ਵਜੋਂ ਸੋਮਵਾਰ ਤੋਂ ਵਿਧਾਨ ਸਭਾ ਦੇ ਵਿੱਚ ਵਿਚਰਨਗੇ।
ਸੋ ਗ੍ਰੀਨ ਪਾਰਟੀ ਦੀ ਨਵੀਂ ਲੀਡਰ ਐਮਲੀ ਲੋਵਨ ਨੇ ਕੈਂਪੇਨ ਦੌਰਾਨ ਕਿਹਾ ਸੀ ਕਿ ਬੀ ਸੀ ਐੱਨ ਡੀ ਪੀ ਦੇ ਨਾਲ ਜਿਹੜਾ ਸਾਡਾ ਅਗਰੀਮੈਂਟ ਹੋਇਆ ਵੀ ਅਸੀਂ ਉਹ ਦੇਖਾਂਗੇ ਵੀ ਉਹਨੂੰ ਰੱਖਣਾ ਵੀ ਹੈ ਕਿ ਨਹੀਂ
ਜੀ।
ਸੋ ਉਹਨਾਂ ਦੀ ਲੀਡਰਸ਼ਿਪ ਨਾਲ ਬੀ ਸੀ ਗ੍ਰੀਨਸ ਦੀ ਅਪਰੋਚ ਦੇ ਵਿੱਚ ਕਿੰਨਾ ਚੇਂਜ ਆਉਂਦਾ ਉਹ ਵੀ ਦੇਖਣ ਵਾਲੀ ਗੱਲ ਹੋਏਗੀ। ਜਿਹੜੇ ਦੋਨੋਂ ਇਹਨਾਂ ਦੇ ਐੱਮ ਐੱਲ ਏਜ਼ ਨੇ ਬੋਟਰਲ ਅਤੇ ਵਲੈਰੀਅਟ, ਵੀ ਉਹਨਾਂ ਉਹ ਕਿਸ ਤਰ੍ਹਾਂ ਕੰਮ ਕਰਦੇ ਨੇ ਨਵੇਂ ਲੀਡਰ ਦੀ ਲੀਡਰਸ਼ਿਪ ਅਧੀਨ?
ਅਜੇ ਤੱਕ ਜਿੱਥੇ ਤੱਕ ਮੇਰੀ ਜਾਣਕਾਰੀ ਵਾਸੂ ਜੀ, ਦੇਖੋ ਜਿਵੇਂ ਜਦੋਂ ਨਵਾਂ ਲੀਡਰ ਬਣਿਆ ਹੁੰਦਾ ਨਾ ਪਾਰਟੀ ਵਾਸਤੇ ਸੁਰਖੀਆਂ ਬਟੋਰਨ ਦਾ ਇੱਕ ਰਿਵਾਈਵਲ ਦਾ ਬੜਾ ਵਧੀਆ ਮੌਕਾ ਹੁੰਦਾ ਉਹ
ਜੀ।
ਆ ਤਿੰਨਾਂ ਜਣਿਆਂ ਦੀ ਕੋਈ ਸਾਂਝੇ ਤੌਰ 'ਤੇ ਕੋਈ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੋਵੇ, ਕਿਸੇ ਗੱਲ 'ਤੇ ਸਰਕਾਰ ਨੂੰ ਜਵਾਬਦੇਹ ਬਣਾਉਣ ਲਈ ਕੋਈ ਕਾਰਵਾਈ ਕੀਤੀ ਹੋਵੇ, ਹੋਇਆ ਨਹੀਂ ਅਜੇ ਤੱਕ। ਮੇ ਬੀ ਇਟਸ ਗੋਇੰਗ ਟੂ ਹੈਪਨ ਮੰਡੇ।
ਫੋਟੋਆਂ ਖਿਚਾਈਆਂ ਇਹਨਾਂ ਨੇ। ਸੋ ਐਮਲੀ ਲੋਵਨ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਨੇ ਅਤੇ ਇਹਨਾਂ ਨੇ ਸਾਰੀ ਕੈਂਪੇਨ ਵੀ ਇੰਸਟਾਗ੍ਰਾਮ 'ਤੇ ਲੜੀ ਹੈ ਅਤੇ ਸੋ ਇਹਨਾਂ ਦੀ ਇੰਸਟਾਗ੍ਰਾਮ 'ਤੇ ਫੋਟੋਜ਼ ਹੈਗੀਆਂ ਨੇ ਨਵੇਂ ਜਿਹੜੇ ਆਪ ਇਹ ਨਵੇਂ ਨੇ ਪੁਰਾਣੇ ਐੱਮ ਐੱਲ ਏ ਉਹ ਐੱਮ ਐੱਲ ਏ ਵੀ ਵੈਸੇ ਰੁਕੀ ਐੱਮ ਐੱਲ ਏ ਨੂੰ ਵੀ ਨਵੇਂ
ਪਹਿਲੀ ਵਾਰੀ ਬਣਿਆ
ਜਾਂ ਸੋ ਇਹਨਾਂ ਨੇ ਇਕੱਠੀਆਂ ਫੋਟੋਆਂ ਵਗੈਰਾ ਖਿਚਾਈਆਂ ਨੇ
ਅਤੇ
ਮੁਲਾਕਾਤ ਹੋਈ ਇਹਨਾਂ ਦੀ ਆਪਸ ਦੇ ਵਿੱਚ, ਕੋਈ ਰਲ ਕੇ ਪ੍ਰੈਸ ਕਾਨਫਰੰਸ ਇਹਨਾਂ ਨੇ ਕੀਤੀ ਨਹੀਂ ਅਤੇ ਉਹ ਬੀ ਸੀ ਗ੍ਰੀਨਸ ਖਾਸ ਤੌਰ ਤੇ ਐਮਲੀ ਲੋਵਨ ਇਹ ਸੋਸ਼ਲ ਮੀਡੀਆ ਤੇ ਉਸ ਰਹਿਣ ਦੇ ਵਿੱਚ ਇਹ ਰਹਿੰਦੇ ਨੇ ਤੇ ਬਾਕੀ ਵਿਜੇ ਜੀ ਕੰਸਰਨ ਬੀ ਸੀ ਜੀ ਯੂ ਦੀ ਸਟ੍ਰਾਈਕ ਨੂੰ ਲੈ ਕੇ ਵੀ ਹੈਗਾ ਕਿ ਵਾਟ ਇਫ ਜਿਹੜੇ ਬੀ ਸੀ ਜੀ ਯੂ ਦੇ ਮੈਂਬਰਸ ਨੇ ਉਹ ਲੈਜਿਸਲੇਚਰ ਦੇ ਬਾਹਰ ਪਿਕਟਿੰਗ ਕਰਨੀ ਸ਼ੁਰੂ ਕਰ ਦੇਣ, ਪਿਕਟ ਲਾਈਨਸ ਜੇ ਬਣਾ ਦੇਣ ਤੇ ਇਹ ਐਮ ਐੱਲ ਏਜ਼ ਨੂੰ ਤੇ ਉਹਨਾਂ ਦੇ ਸਟਾਫਰਸ ਨੂੰ ਜੇ ਲੈਜਿਸਲੇਚਰ ਵਿੱਚ ਜਾਣ ਤੋਂ ਰੋਕਣ, ਸਵਾਲ ਇਹ ਬਣੇਗਾ ਫਿਰ ਕੀ ਬੀ ਸੀ ਐੱਨ ਡੀ ਪੀ ਵਿਲ ਦੇ ਕ੍ਰੋਸ ਦਾ ਪਿਕਟ ਲਾਈਨਸ, ਕਿਉਂਕਿ ਇਹ ਤਾਂ ਯੂਨੀਅਨਸ ਦੀ ਪਾਰਟੀ ਹੈ। ਸੋ ਇਹ ਬੜਾ ਵੱਡਾ ਸਵਾਲ ਹੈ। ਇਹ ਪੁੱਛਿਆ ਗਿਆ ਕੱਲ ਮਾਈਕ ਫਾਰਨਵਰਥ ਨੂੰ, ਉਹਨਾਂ ਨੇ ਕਿਹਾ ਨਹੀਂ ਨਹੀਂ ਇੱਦਾਂ ਦੀ ਗੱਲ ਨਹੀਂ, ਬੀ ਸੀ ਜੀ ਵਾਲੇ ਬੜੇ ਪ੍ਰੋਫੈਸ਼ਨਲ ਇੱਕ ਯੂਨੀਅਨ ਆ, ਵੀ ਉਹ ਇੱਦਾਂ ਲੈਜਿਸਲੇਚਰ ਦੇ ਕੰਮਕਾਜ ਵਿੱਚ ਅੜਿੱਕਾ ਨਹੀਂ ਡਾਉਣਗੇ ਤੇ ਪਿਕਟਿੰਗ ਵਾਸਤੇ ਕਹਿੰਦੇ ਜਗ੍ਹਾ ਵੱਖਰੀ ਆ ਤੇ ਲੈਜਿਸਲੇਚਰ ਦੇ ਕੰਮਕਾਜ ਵਾਸਤੇ ਜਗ੍ਹਾ ਵੱਖਰੀ ਆ।
ਸੋ ਵੇਖਦੇ ਹਾਂ ਸੋਮਵਾਰ ਨੂੰ ਕੀ ਹੁੰਦਾ ਤੇ ਸੋਮਵਾਰ ਨੂੰ ਬੀ ਸੀ ਦੀ ਵਿਧਾਨ ਸਭਾ ਦਾ ਸੈਸ਼ਨ ਵੀ ਸ਼ੁਰੂ ਹੋ ਰਿਹਾ। ਐਜ਼ ਵੀ ਆਲਰੇਡੀ ਡਿਸਕਸ, ਸੋਮਵਾਰ ਨੂੰ ਹੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕਾ ਦੇ ਦੌਰੇ 'ਤੇ ਜਾ ਰਹੇ ਨੇ। ਸੋ ਕਾਫੀ ਖਬਰਾਂ ਦੇ ਪੁਆਇੰਟ ਆਫ ਵਿਊ ਤੋਂ ਬਿਜ਼ੀ ਰਹਿਣ ਵਾਲਾ ਦਿਨ ਆ। ਮਾਰਕ ਕਾਰਨੀ ਦੇ ਟ੍ਰਿਪ ਨੂੰ ਲੈ ਕੇ ਤਾਂ ਅਸਲੀ ਬਿਜ਼ੀ ਦਿਨ ਹੋਣਾ ਟਿਊਜ਼ਡੇ
ਜੀ,
ਜਦੋਂ ਲੇਟਰ ਇਨ ਦਾ ਡੇ ਪਤਾ ਲੱਗੂ ਕਿ ਟਰੰਪ ਨਾਲ ਗੱਲਬਾਤ ਕਿਹੋ ਜਿਹੀ ਹੋਈ ਆ ਅਤੇ ਜੇ ਸਾਂਝੇ ਤੌਰ 'ਤੇ ਕੋਈ ਪ੍ਰੈਸ ਕਾਨਫਰੰਸ ਕਰਦੇ ਨੇ ਉਹਦੇ ਵਿੱਚ ਟਰੰਪ ਕੀ ਅਤੇ ਕਿਵੇਂ ਕਹਿੰਦੇ ਨੇ, ਅਤੇ ਫਿਰ ਉਸ ਤੋਂ ਵੀ ਬਾਅਦ ਪ੍ਰੈਸ ਕਾਨਫਰੰਸ ਮੁੱਕਣ ਤੋਂ ਬਾਅਦ
ਸੋਸ਼ਲ 'ਤੇ ਜਾ ਕੇ,
ਹਾਂ ਟਰੂਥ ਸੋਸ਼ਲ 'ਤੇ ਜਾ ਕੇ ਕੀ ਕਹਿੰਦੇ ਨੇ। ਵਾਸੂ ਜੀ, ਕੱਲ੍ਹ ਫਰੇਜ਼ਰ ਵੈਲੀ ਰੀਅਲ ਇਸਟੇਟ ਬੋਰਡ ਵੱਲੋਂ ਅੰਕੜੇ ਸਾਂਝੇ ਕੀਤੇ ਗਏ ਨੇ। ਸਤੰਬਰ ਮਹੀਨਾ ਫਰੇਜ਼ਰ ਵੈਲੀ ਦੇ ਇਲਾਕੇ ਦੇ ਵਿੱਚ ਖਰੀਦ ਘਰਾਂ ਦੀ ਵਿਕਰੀਆਂ ਸੰਬੰਧੀ ਐਕਟੀਵਿਟੀ ਭਾਵੇਂ ਅਗਸਤ ਨਾਲ ਕੰਪੇਅਰ ਕਰ ਲਈਏ ਸਤੰਬਰ ਦੇ ਵਿੱਚ ਤਾਂ ਵੀ ਘਟੀ ਆ, ਜੇ ਇਹਨੂੰ ਪਿਛਲੇ ਸਾਲ ਦੀ ਸਤੰਬਰ ਨਾਲ ਕੰਪੇਅਰ ਕਰੀਏ ਫਿਰ ਤਾਂ ਬਹੁਤ ਹੀ ਜ਼ਿਆਦਾ ਘਟੀ ਆ, ਅਤੇ ਕੀਮਤਾਂ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਸੋ ਮਾਰਕੀਟ ਜਿਹੜੀ ਸੌਫਟਨਿੰਗ ਆ ਉਹ ਨਿਰੰਤਰ ਜਾਰੀ ਆ, ਪਰ ਵਿਕਰੀਆਂ ਦੇ ਵਿੱਚ ਵੀ ਅੰਸ਼ਕ ਜਿਹਾ ਵਾਧਾ ਹੋਇਆ ਹੈ ਜਿਹਨੂੰ ਕਿ ਐਟਰੀਬਿਊਟ ਕੀਤਾ ਜਾ ਰਿਹਾ ਹੈ ਇਟ ਇਜ਼ ਬਿਕੋਜ਼ ਆਫ ਦੀ ਲੋਅਰਡ ਇੰਟਰਸਟ ਰੇਟ। ਥੋੜ੍ਹੇ ਥੋੜ੍ਹੇ ਜਿਹੜੀ ਬਾਇਰਸ ਦੀ ਹੁਣ ਦਿਲਚਸਪੀ ਆ ਇਹਦੇ ਵਿੱਚ ਵਧਣੀ ਸ਼ੁਰੂ ਹੋਈ ਆ, ਪਰ ਅਜੇ ਵੀ ਭਾਵੇਂ 10-year ਐਵਰੇਜ ਦੇਖ ਲਓ, ਭਾਵੇਂ ਪਿਛਲੇ ਮਹੀਨੇ ਨਾਲ ਕੰਪੇਅਰ ਕਰ ਲਓ, ਭਾਵੇਂ ਪਿਛਲੇ ਸਾਲ ਦੇ ਉਸੇ ਮਹੀਨੇ ਨਾਲ ਕੰਪੇਅਰ ਕਰ ਲਓ, ਜਿਹੜੀ ਵਿਕਰੀਆਂ ਦੀ ਗਿਣਤੀ ਆ ਉਹ ਘੱਟਦੀ ਜਾ ਰਹੀ ਆ, ਲਿਸਟਿੰਗਸ ਵੱਧ ਰਹੀਆਂ ਨੇ।
ਸੋ ਬੈਂਚਮਾਰਕ ਪ੍ਰਾਈਸ ਅਗਸਤ ਦੇ ਮੁਕਾਬਲੇ 1% ਘਟੀ ਆ ਤੇ ਪਿਛਲੇ ਸਾਲ ਦੀ ਸਤੰਬਰ ਦੇ ਮੁਕਾਬਲੇ 5.4% 5.5% ਘੱਟ ਚੁੱਕੀ ਹੈ ਤੇ ਘੱਟ ਕੇ ਬੈਂਚਮਾਰਕ ਪ੍ਰਾਈਸ ਅਕਰੋਸ ਆਲ ਪ੍ਰੋਪਰਟੀ ਟਾਈਪਸ ਇਹ ਹੋ ਗਈ ਆ $9,26,300।
ਅੱਛਾ, ਕੀਮਤਾਂ ਘਟਣ ਦੇ ਬਾਵਜੂਦ ਅਜੇ ਵੀ ਵਾਸੂ ਜੀ ਜੇ ਅਫੋਰਡੇਬਿਲਿਟੀ ਦੇ ਪੁਆਇੰਟ ਆਫ ਵਿਊ ਤੋਂ ਦੇਖਣਾ ਹੋਵੇ ਤਾਂ ਇਹ ਕੀਮਤ ਅਜੇ ਘਟੀ ਹੋਈ ਕੀਮਤ ਵੀ ਅਫੋਰਡੇਬਿਲਿਟੀ ਤੋਂ ਕੋਹਾਂ ਦੂਰ ਹੈ। ਸੋ ਅਫੋਰਡੇਬਿਲਿਟੀ ਦਾ ਕ੍ਰਾਈਸਿਸ ਅਜੇ ਵੀ ਉਸੇ ਤਰ੍ਹਾਂ ਮੈਟਰੋ ਵੈਨਕੂਵਰ ਦੇ ਇਲਾਕੇ ਵਿੱਚ ਬਣਿਆ ਹੋਇਆ। ਅਫੋਰਡੇਬਿਲਿਟੀ ਦਾ ਬੈਂਚਮਾਰਕ ਹੀ ਹੈ CHMC ਦਾ ਕਿ ਜਿੰਨੀ ਤੁਹਾਡੀ ਡਿਸਪੋਜ਼ੇਬਲ ਇਨਕਮ ਹੈਗੀ ਆ ਉਹਦਾ 30% ਹਿੱਸਾ ਜੇ ਤੁਸੀਂ ਰਿਹਾਇਸ਼ ਵਾਸਤੇ ਅਦਾ ਕਰ ਰਹੇ ਹੋ, ਮਤਲਬ ਕਿ ਫਿਰ ਉਹ ਰਿਹਾਇਸ਼ ਅਫੋਰਡੇਬਲ ਹੈ। ਜੇ ਤੁਹਾਡੀ ਡਿਸਪੋਜ਼ੇਬਲ ਆਮਦਨ ਦਾ 30% ਤੋਂ ਜ਼ਿਆਦਾ ਹਿੱਸਾ ਤੁਹਾਡੇ ਸਿਰ ਉੱਪਰਲੀ ਛੱਤ ਵਾਸਤੇ ਤੁਹਾਨੂੰ ਅਦਾ ਕਰਨਾ ਪੈ ਰਿਹਾ, ਦੈਨ ਇਟ ਮੀਨਸ ਦੈਟ ਯੂ ਆਰ ਇਨ ਐਨ ਅਨਅਫੋਰਡੇਬਲ ਰੈਜੀਡੈਂਸ਼ੀਅਲ ਸਿਚੁਏਸ਼ਨ। ਅਤੇ ਮੈਟਰੋ ਵੈਨਕੂਵਰ ਦੇ ਵਿੱਚ ਬਹੁਤੇ ਹਾਊਸ ਹੋਲਡਸ ਵਾਸਤੇ ਇਹ ਗੱਲ ਢੁੱਕਦੀ ਆ ਕਿ ਉਹਨਾਂ ਦੀ ਕੁੱਲ ਆਮਦਨ ਦੇ 30% ਤੋਂ ਜ਼ਿਆਦਾ ਦਾ ਹਿੱਸਾ ਉਹ ਘਰ ਦੀ ਪੇਮੈਂਟ, ਘਰ ਦੇ ਨਾਲ ਸੰਬੰਧਿਤ ਬਾਕੀ ਖਰਚਿਆਂ ਦੇ ਵਿੱਚ ਉਹਨਾਂ ਦਾ ਚਲਾ ਜਾਂਦਾ।
ਯਾ ਸੋ ਸੇਲਸ ਦੇ ਵਿੱਚ ਅਗਸਤ ਦੇ ਮੁਕਾਬਲੇ 3% ਇਜ਼ਾਫਾ ਹੋਇਆ, 962 ਰੈਜੀਡੈਂਸ਼ੀਅਲ ਪ੍ਰੋਪਰਟੀਜ਼ ਵਿਕੀਆਂ ਨੇ
ਜੀ।
ਤੇ ਜੇ ਪਿਛਲੇ ਸਾਲ ਦੀ ਸਤੰਬਰ ਨਾਲ ਕੰਪੇਅਰ ਕਰੋਗੇ ਤਾਂ ਇਹ 2% ਘੱਟ ਆ, ਤੇ ਜੇ 10-year ਐਵਰੇਜ ਨਾਲ ਕੰਪੇਅਰ ਕਰੋਗੇ ਫਿਰ ਤਾਂ ਇਹ 28% ਘੱਟ ਸੇਲ ਹੋਈ ਹੈ
ਜੀ। ਤੇ ਵਾਸੂ ਜੀ, ਸਤੰਬਰ ਮਹੀਨੇ ਦੇ ਵਿੱਚ ਫਰੇਜ਼ਰ ਵੈਲੀ ਰੀਅਲ ਇਸਟੇਟ ਬੋਰਡ ਕੋਲ 3447 ਨਵੀਆਂ ਲਿਸਟਿੰਗਸ ਆਈਆਂ ਨੇ, ਜਿਹੜੀਆਂ ਕਿ ਅਗਸਤ ਨਾਲੋਂ ਲਿਸਟਿੰਗਸ ਦੇ ਵਿੱਚ ਵਾਧਾ ਹੋਇਆ। ਸੋ 23% ਵਾਧਾ ਹੈ ਇੱਕ ਮਹੀਨੇ ਪਹਿਲਾਂ ਦੇ ਮੁਕਾਬਲੇ, ਈਅਰ ਓਵਰ ਈਅਰ ਵੀ ਇਹ 3% ਵਾਧਾ ਹੈ। ਸੋ ਨਵੇਂ ਘਰ ਜਿਹੜੇ ਕਿ ਲਿਸਟ ਹੋ ਰਹੇ ਨੇ, ਦੇਖੋ 3447 ਘਰ ਲਿਸਟ ਹੁੰਦਾ, ਵਿਕਦਾ ਸਿਰਫ 962 ਆ, ਅਤੇ 962 ਦੇ ਵਿੱਚੋਂ ਕਈ ਤਾਂ ਉਹ ਨੇ ਜਿਹੜੇ ਪਹਿਲਾਂ ਦੇ ਲਿਸਟ ਹੋਏ ਹੋਏ ਸੀ। ਸੋ ਜੇ ਅਸੀਂ ਨੈੱਟ ਇਫੈਕਟ ਦੇਖਦੇ ਹਾਂ ਤਾਂ ਐਕਟਿਵ ਲਿਸਟਿੰਗਸ ਦੀ ਜਿਹੜੀ ਗਿਣਤੀ ਆ ਉਹ ਵੱਧ ਗਈ ਆ ਵਾਸੂ ਜੀ।
ਯਾ ਸੋ ਐਕਟਿਵ ਲਿਸਟਿੰਗਸ ਜਿਹੜੀਆਂ ਟੋਟਲ ਲਿਸਟਿੰਗਸ ਨੇ 10,583 ਹੋ ਗਈਆਂ ਨੇ
ਜੀ,
ਅਤੇ ਅਗਸਤ ਦੇ ਮੁਕਾਬਲੇ 1% ਜ਼ਿਆਦਾ ਹੈ, ਪਿਛਲੇ ਸਾਲ ਦੀ ਸਤੰਬਰ ਦੇ ਮੁਕਾਬਲੇ 17% ਜ਼ਿਆਦਾ। ਤੇ ਜਿਹੜਾ ਸੇਲਸ ਟੂ ਐਕਟਿਵ ਲਿਸਟਿੰਗਸ ਰੇਸ਼ੋ ਹੈ ਉਹ ਵਿਜੇ ਜੀ ਅਜੇ 9% ਆ, ਜਿਹਦਾ ਮਤਲਬ ਕਿ ਇੱਕ ਬੜੀ ਸਟਰੋਂਗ ਬਾਇਰਸ ਮਾਰਕੀਟ
ਆ ਯਾਰ। ਇਹ ਤਾਂ
12-20% ਜਦੋਂ ਇਹ ਰੇਸ਼ੋ ਹੁੰਦਾ ਉਹਨੂੰ ਮੰਨਿਆ ਜਾਂਦਾ ਵੀ ਬੈਲੈਂਸਡ ਮਾਰਕੀਟ ਆ, ਤੇ ਇਹ ਜੇ 9% ਹੈ ਤਾਂ ਮਤਲਬ ਕਿ ਬਾਇਰ ਦੇ ਕੋਲ ਆਪਸ਼ਨ ਜ਼ਿਆਦਾ ਨੇ। ਸੋ ਮਤਲਬ ਕਿ ਕਿੰਨੀਆਂ ਐਕਟਿਵ ਲਿਸਟਿੰਗਸ ਨੇ ਅਤੇ ਉਹਨਾਂ ਵਿੱਚੋਂ ਕਿੰਨੇ ਘਰ ਵਿਕ ਰਹੇ
ਜੀ। ਅਤੇ ਵਾਸੂ ਜੀ, ਸਮਾਂ ਕਿੰਨਾ ਕੁ ਲੱਗਦਾ ਪਿਆ ਘਰਾਂ ਨੂੰ ਵਿਕਣ ਨੂੰ? ਜੇ ਸਿੰਗਲ ਫੈਮਿਲੀ ਡਿਟੈਚ ਘਰ ਦੀ ਗੱਲ ਕਰੀਏ ਤਾਂ 37 ਦਿਨ ਲੱਗ ਰਹੇ ਨੇ ਔਨ ਐਵਰੇਜ ਫਰੇਜ਼ਰ ਵੈਲੀ ਦੇ ਇਲਾਕੇ ਵਿੱਚ। ਸੋ ਜਿਹਦੇ ਵਿੱਚ ਸਰੀ ਵੀ ਆਉਂਦਾ, ਡੈਲਟਾ ਵੀ ਆਉਂਦਾ, ਵਾਈਟ ਰੌਕ ਆਉਂਦਾ, ਇਹ ਫਰੇਜ਼ਰ ਵੈਲੀ ਰੀਅਲ ਇਸਟੇਟ ਬੋਰਡ ਦੇ ਅਧੀਨ ਨੇ। ਸੋ 37 ਦਿਨ ਲੱਗ ਰਹੇ ਨੇ ਇੱਕ ਸਿੰਗਲ ਫੈਮਿਲੀ ਡਿਟੈਚ ਘਰ ਨੂੰ ਵਿਕਣ ਵਾਸਤੇ, ਅਤੇ ਉਹਦੀ ਜਿਹੜੀ ਬੈਂਚਮਾਰਕ ਕੀਮਤ ਆ ਉਹ $14,20,000 ਆ ਇਸ ਵੇਲੇ,
ਅਤੇ ਇਹ ਪਿਛਲੇ ਮਹੀਨੇ ਦੇ ਮੁਕਾਬਲੇ 1.2% ਘਟੀ, ਪਿਛਲੇ ਸਾਲ ਦੇ ਮੁਕਾਬਲੇ 5.4% ਘੱਟ,
5.4% ਐਸ ਕੰਪੇਅਰ ਟੂ ਲਾਸਟ ਈਅਰ।
ਹਾਂਜੀ,
ਵਾਓ, ਮਤਲਬ ਕਿ ਜੇ ਜਿਹੜਾ ਪਿਛਲੇ ਸਾਲ ਇਹੀ ਜਿਹੜੀ ਬੈਂਚਮਾਰਕ ਕੀਮਤ ਸੀ ਇਹ ਲਗਭਗ 15.5 ਦੇ ਨੇੜੇ ਸੀ। ਸੋ ਇਹ $50,000-$60,000 ਦਾ ਡਰੋਪ ਆ ਜਿਹੜਾ ਕਿ ਇੱਕ ਸਾਲ ਦੇ ਵਿੱਚ ਘਰ ਦੀ ਕੀਮਤ ਦੇ ਵਿੱਚ ਦਰਜ ਹੋਇਆ।
ਮੈਨੂੰ ਯਾਦ ਹੈ ਵਿਜੇ ਜੀ, ਜਦੋਂ ਅਸੀਂ ਇਹ ਸਿੰਗਲ ਡਿਟੈਚਡ ਘਰ ਦੀ ਜਿਹੜੀ ਕੀਮਤ ਹੈ ਬੈਂਚਮਾਰਕ ਪ੍ਰਾਈਸ, ਅਸੀਂ ਇਹ 16-17 ਲੱਖ
ਵੀ
ਅਸੀਂ ਇਹ ਜ਼ਿਕਰ ਕਰਦੇ ਰਹੇ ਹਾਂ, ਤੇ ਹੁਣ ਉਹ 14,20,000 ਤੇ ਆ ਗਈ ਹੈ ਬੈਂਚਮਾਰਕ ਪ੍ਰਾਈਸ
ਜੀ।
ਟਾਊਨ ਹੋਮਸ $7,95,600 ਰਹੀ ਬੈਂਚਮਾਰਕ ਕੀਮਤ, ਤੇ 38 ਦਿਨ ਲੱਗੇ ਟਾਊਨ ਹੋਮ ਨੂੰ ਵਿਕਣ ਦੇ ਵਿੱਚ, ਤੇ ਇਹ ਜਿਹੜੀ ਕੀਮਤ ਹੈ 7,95,000 ਦੀ ਇਹ ਅਗਸਤ ਦੇ ਮੁਕਾਬਲੇ 1.5% ਘੱਟ ਆ, ਤੇ ਪਿਛਲੇ ਸਾਲ ਦੀ ਸਤੰਬਰ ਦੇ ਮੁਕਾਬਲੇ 4.7% ਘੱਟ ਆ।
ਤੇ ਅਪਾਰਟਮੈਂਟਸ ਨੂੰ ਵਾਸੂ ਜੀ ਵਿਕਣ ਨੂੰ 39 ਦਿਨ ਲੱਗੇ ਔਨ ਐਵਰੇਜ, ਤੇ ਬੈਂਚਮਾਰਕ ਕੀਮਤ $5,10,400 ਆ, ਜਿਹੜੀ ਕਿ 0.7% ਘਟੀ ਆ ਅਗਸਤ 2025 ਨਾਲੋਂ, ਤੇ ਪਿਛਲੇ ਸਾਲ ਦੀ ਸਤੰਬਰ ਨਾਲੋਂ ਇਹ 6.3% ਦੀ ਗਿਰਾਵਟ ਆ। ਸੋ ਅਪਾਰਟਮੈਂਟਸ ਦੀ ਕੀਮਤ ਵੀ ਔਨ ਐਵਰੇਜ $30,000-$35,000 ਘੱਟ ਗਈ ਹੈ ਐਵਰੇਜ।
ਹੁਣ ਦੇਖੋ ਵਿਜੇ ਜੀ,
ਸਾਲ ਦਰ ਸਾਲ
ਜੀ ਜੀ, ਸੋ ਤੁਸੀਂ ਦੇਖੋ ਕਿ ਪ੍ਰਾਈਸਿਸ ਘੱਟ ਰਹੇ ਨੇ
ਜੀ,
ਇੰਟਰਸਟ ਰੇਟ ਇਸ ਵੇਲੇ ਘਟੇ ਹੋਏ ਨੇ, ਇਨਵੈਂਟਰੀ ਕਾਫੀ ਜ਼ਿਆਦਾ ਹੈ, ਉਹਦੇ ਬਾਵਜੂਦ ਮਾਰਕੀਟ ਦੇ ਵਿੱਚ ਸੇਲਸ ਜਿਹੜੀਆਂ ਨੇ ਦੇ ਨਾਟ ਪਿਕਿੰਗ ਅਪ। COVID-19 ਤੋਂ ਬਾਅਦ ਜਦੋਂ ਬਹੁਤ COVID-19 ਵੇਲੇ ਜਦੋਂ ਇਕਾਨਮੀ ਬਿਲਕੁਲ ਰੁਕ ਗਈ ਸੀ, ਖੜੋਤ ਆ ਗਈ ਸੀ, ਇੰਟਰਸਟ ਰੇਟ ਬਹੁਤ ਜ਼ਿਆਦਾ ਘਟਾ ਦਿੱਤੇ ਗਏ ਸੀ, ਇੰਟਰਸਟ ਰੇਟ ਘਟੇ ਸੀ ਤੇ ਉਹਦੇ ਕਰਕੇ ਅਸੀਂ ਦੇਖਿਆ ਕਿ ਘਰਾਂ ਦੀ ਵਿਕਰੀ ਬਹੁਤ ਵੱਧ ਗਈ ਸੀ, ਡਿਮਾਂਡ ਬਹੁਤ ਵੱਧ ਗਈ ਸੀ ਕਿਉਂਕਿ ਕੋਸਟ ਆਫ ਬੋਰੋਇੰਗ ਬਹੁਤ ਘਟੀ ਸੀ। ਜਦੋਂ ਫਿਰ ਇਨਫਲੇਸ਼ਨ ਵੱਧ ਗਈ ਬਿਕੋਜ਼ ਆਫ ਦਾ ਲੋ ਇੰਟਰਸਟ ਰੇਟਸ, ਫਿਰ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਵਧਾਉਣੇ ਸ਼ੁਰੂ ਕੀਤੇ, ਜਦੋਂ ਇੰਟਰਸਟ ਰੇਟ ਵਧਾਉਣੇ ਸ਼ੁਰੂ ਕੀਤੇ ਤਾਂ ਮਾਰਕੀਟ ਦੇ ਵਿੱਚ ਫਿਰ ਥੋੜੀ ਸੁਸਤੀ ਆਉਣੀ ਸ਼ੁਰੂ ਹੋ ਗਈ, ਘਰਾਂ ਦੀ ਵਿਕਰੀ ਜਿਹੜੀ ਆ ਘੱਟ ਗਈ
ਜੀ।
ਉਸ ਤੋਂ ਬਾਅਦ ਜਦੋਂ ਹੁਣ ਦੁਬਾਰਾ ਇੰਟਰਸਟ ਰੇਟ ਘਟਾਉਣੇ ਸ਼ੁਰੂ ਕੀਤੇ ਨੇ, ਓਵਰਨਾਈਟ ਲੈਂਡਿੰਗ ਰੇਟ ਹੁਣ 2.5% ਹੋ ਗਿਆ, ਵਿਚ ਇਜ਼ ਟੁਵਰਡਸ ਦਾ ਲੋਅਰ ਥ੍ਰੈਸ਼ਹੋਲਡ ਆਫ ਨਿਊਟਰਲ ਰੇਟ, 2-2.75% ਆ ਰੇਂਜ, ਇਸ ਵੇਲੇ ਓਵਰਨਾਈਟ ਲੈਂਡਿੰਗ ਰੇਟ 2.5%,
ਸੋ ਪ੍ਰਾਈਮ ਰੇਟ 4.7 ਆ।
ਹਾਂਜੀ, ਸੋ ਇੰਟਰਸਟ ਰੇਟ ਘਟੇ ਹੋਏ ਨੇ, ਇਨਵੈਂਟਰੀ ਬਹੁਤ ਜ਼ਿਆਦਾ ਵਧੀ ਹੋਈ ਆ, ਉਹਦੇ ਬਾਵਜੂਦ ਸੋ ਪ੍ਰਾਈਸ ਪ੍ਰਾਈਸਿਸ ਵੀ ਹੁਣ ਸੌਫਟਨ ਹੋ ਰਹੇ ਨੇ ਉਹਦੇ ਬਾਵਜੂਦ ਮਾਰਕੀਟ ਦੇ ਵਿੱਚ ਠਾਠਾ ਨਹੀਂ ਹੋ ਰਹੀ ਜਿਹੜਾ ਪਹਿਲਾਂ ਹੋ ਰਹੀ
ਸੀ ਸੋ ਕੀ ਇਹਦਾ ਇੱਕ ਰੀਜ਼ਨ ਦੇਖੋ ਇਹ ਵੀ ਹੈ ਇਫ ਜੇ ਵਾਸੂ ਜੀ ਐਵਰੀ ਸਬਸੀਕੁਐਂਟ ਰਿਪੋਰਟ ਇਹੀ ਦਿਖਾਉਂਦੀ ਹੈ ਕਿ ਜੀ ਕੀਮਤ ਡਿੱਗ ਰਹੀ ਆ ਤਾਂ ਬਾਇਰ ਨੇ ਸੋਚਣਾ 2 ਮਹੀਨੇ ਹੋਰ ਰੁਕ ਲਓ ਐਂਟੀਸੀਪੇਸ਼ਨ ਹੈਗੀ ਹੈ ਕਿ ਜਿਹੜਾ ਘਰ ਮੇ ਬੀ ਜੇ ਹੁਣ ਜੇ ਡਿਟੈਚ 14-20 ਦਾ ਹੋ ਸਕਦਾ ਕਿ ਅਗਲੇ ਮਹੀਨੇ ਤੱਕ ਇਹ 14 ਤੇ ਆ ਜਾਵੇ ਫਿਰ ਉਸ ਤੋਂ ਬਾਅਦ ਜੇ ਮੇ ਬੀ ਥੋੜ੍ਹਾ ਹੋਰ ਘ੟ ਜਾਵੇ
ਵੇਟ ਕਰ ਲਈਏ
ਹਾਂ ਅਤੇ ਜਿਹੜੇ
ਜੀ
ਜਿਹੜਾ ਵਾਸੂ ਜੀ ਐਨੈਕਡੋਟਲ ਐਵੀਡੈਂਸ ਹੈ ਨਾ ਲੋਕ ਆਪਣੇ ਨੇਬਰਹੁੱਡ ਦੇ ਵਿੱਚ ਵੀ ਤਾਂ ਦੇਖ ਰਹੇ ਨੇ ਨਾ ਚੀਜ਼ਾਂ ਜਿਹੜਾ ਉਹ ਪ੍ਰਭਾਵ ਹੈ ਨਾ ਤੁਸੀਂ ਜਿਹੜੇ ਵੀ ਰਸਤੇ ਤੋਂ ਡਰਾਈਵ ਕਰਦੇ ਹੋਏ ਘਰ ਨੂੰ ਜਾਂਦੇ ਹੋ ਕੰਮ 'ਤੇ ਜਾਂਦੇ ਹੋ ਜਿਹੜਾ ਤੁਹਾਡਾ ਰੈਗੂਲਰ ਕਮਿਊਟਿੰਗ ਰਾਊਟ ਆ ਉੱਥੇ ਜਿਹੜਾ ਵੀ ਕੋਈ ਪ੍ਰੋਪਰਟੀ ਸੇਲ 'ਤੇ ਲੱਗੀ ਹੁੰਦੀ ਹੈ ਪਹਿਲਾਂ ਹੁੰਦਾ ਸੀ ਕਈ ਵਾਰੀ ਤਾਂ ਸਿੱਧਾ ਫੱਟਾ ਲੱਗਦਾ ਹੀ ਸੋਲਡ ਦੇ ਸਟਿੱਕਰ ਨਾਲ ਸੀ
ਸੋਲਡ ਓਵਰ ਆਸਕਿੰਗ
ਤੇ ਹੁਣ ਪ੍ਰਾਈਸ ਰਿਡਿਊਸਡ ਵਾਲੇ ਜਿਹੜੇ ਫੱਟੇ ਨੇ ਜਦੋਂ ਤੁਸੀਂ ਵੇਖਦੇ ਹੋ ਕਿ ਆਹ ਘਰ ਪਹਿਲਾਂ ਲਿਸਟ ਹੋਇਆ ਸੀ ਇੱਥੇ ਕੋਈ ਐਕਟੀਵਿਟੀ ਹੋਈ ਨਹੀਂ ਸੋਲਡ ਦਾ ਸਟਿੱਕਰ ਕੋਈ ਲੱਗਾ ਨਹੀਂ ਉਹ ਤੋਂ ਸਗੋਂ ਉਹਦੇ ਨਾਲ ਇੱਕ ਲਹਿਦੀ ਤਖਤੀ ਲਾ ਦਿੱਤੀ ਚਿੱਟੇ ਰੰਗ ਦੀ ਲਾਲ ਅੱਖਰਾਂ ਵਾਲੀ ਕਿ ਪ੍ਰਾਈਸ ਰਿਡਿਊਸਡ ਨਿਊ ਪ੍ਰਾਈਸ ਤੇ ਉਹ ਸਿੱਧਾ ਸੰਕੇਤ ਇਹ ਹੈ ਕਿ ਮਾਰਕੀਟ ਦੇ ਵਿੱਚ ਅਜੇ ਬਾਇਰ ਵਾਪਸ ਨਹੀਂ ਆਉਂਦਾ ਪਿਆ ਜਿਹੜੀ ਇਹੀ ਐਂਟੀਸੀਪੇਸ਼ਨ ਹੈ ਨਾ ਦੇਖੋ ਮਾਰਕੀਟ ਨੂੰ ਟਾਈਮ ਕਰਨਾ ਬਹੁਤ ਮੁਸ਼ਕਲ ਆ ਯੂ ਕੈਨ ਨੈਵਰ ਰੀਅਲੀ ਸੇ ਕਿ ਹੁਣ ਇਟ ਇਜ਼ ਐਟ ਦਾ ਬੋਟਮ ਮੋਸਟ ਤੇ ਹੁਣ ਖਰੀਦੋ ਪਰ ਜਿਹੜਾ ਉਹ ਕੌਨਫੀਡੈਂਸ ਆ ਕਿ ਉਹ ਮਾਰਕ ਕਾਰਨੀ ਦੀ ਟਰੰਪ ਨਾਲ ਹੋਈ ਅਗਲੇ ਹਫ਼ਤੇ ਮੁਲਾਕਾਤ ਜੇ ਉਹ ਸਾਜ਼ਗਾਰ ਰਹਿੰਦੀ ਆ ਕਿ ਉਹ ਕੌਨਫੀਡੈਂਸ ਇੰਜੈਕਟ ਕਰੇਗੀ
ਯਾ ਸੋ ਦੋ ਰੀਜ਼ਨ ਜਿਹੜੇ ਸਮਝ ਆਉਂਦੇ ਵੀ ਜੀ ਪ੍ਰਤੱਖ ਤੌਰ ਤੇ ਇੱਕ ਤਾਂ ਜਿਹੜੀ ਆਹ ਅਨਿਸ਼ਚਿਤਤਾ ਹੈ ਕਿ ਅਨਸਰਟਨਟੀ ਉਹ ਡੋਨਲਡ ਟਰੰਪ ਉਹਦੀ ਰੂਟ ਨੇ ਦੂਜਾ ਜੋ ਡੋਮੈਸਟਿਕ ਪੋਲਿਟਿਕਸ ਦੇ ਵਿੱਚ ਜੋ ਅਸੀਂ ਦੇਖਿਆ ਵੀ ਇਮੀਗ੍ਰੇਸ਼ਨ ਦੇ ਜਿਹੜੇ ਟਾਰਗੇਟਸ ਜਿਹੜੇ ਸਰਕਾਰ ਨੇ ਰਿਵਾਈਜ਼ ਕੀਤੇ ਨੇ ਤੇ ਹੁਣ ਸਰਕਾਰ ਕਹਿ ਰਹੀ ਹੈ ਕਿ ਅਸੀਂ ਇੰਟਰਨੈਸ਼ਨਲ ਸਟੂਡੈਂਟਸ ਵਰਕ ਪਰਮਿਟ ਹੋਲਡਰਸ ਘੱਟ ਸੱਦਿਆ ਕਰਨੇ ਆ ਉਹਦੇ ਕਰਕੇ ਵੀ ਰੀਅਲ ਇਸਟੇਟ ਦੀ ਡਿਮਾਂਡ ਜਿਹੜੀ ਆ ਉਹ ਘੱਟ ਰਹੀ ਆ ਤੇ ਪ੍ਰਾਈਸਿਸ ਅਸੀਂ ਦੇਖ ਰਹੇ ਹਾਂ ਕਿ ਘੱਟ ਰਹੇ ਨੇ
ਜੀ ਬਿਲਕੁਲ
ਸੋ ਕੀ ਹੁਣ ਇਸ ਦਿਸ ਦਾ ਨਿਊ ਨਾਰਮਲ ਸਵਾਲ ਇਹ ਹੈ ਸੋ ਕੱਲ ਸ਼ਾਮ ਵਾਲੇ ਸ਼ੋਅ ਦੇ ਵਿੱਚ ਮੈਂ ਇਸ ਵਿਸ਼ੇ ਤੇ ਲਿਸਨਰਸ ਦੇ ਵਿਊ ਜਾਣਨਾ ਚਾਹੁੰਦਾ ਸੀ ਪਰ ਉਹ ਟੈਕਨੀਕਲ ਡਿਫੀਕਲਟੀ ਦੇ ਕਾਰਨ ਮੈਂ ਕਾਲਸ ਲੈ ਨਹੀਂ ਸਕਿਆ ਸੋ ਅੱਜ ਸ਼ਾਮ ਵਾਲੇ ਸ਼ੋਅ ਦੇ ਵਿੱਚ ਅਸੀਂ ਇਹਦੇ ਬਾਰੇ ਦੁਬਾਰਾ ਕੋਸ਼ਿਸ਼ ਕਰਾਂਗੇ ਓਪਨਿੰਗ ਸੈਗਮੈਂਟ ਰੱਖਣ ਦੀ ਸੋ ਜਿਹੜੇ ਕੋਈ ਲਿਸਨਰਸ ਆਪਣੇ ਕੋਈ ਵਿਚਾਰ ਵਿਅਕਤ ਕਰਨਾ ਚਾਹੁੰਦੇ ਨੇ ਇਸ ਵਿਸ਼ੇ ਤੇ ਕਿ ਰੀਅਲ ਇਸਟੇਟ ਦੇ ਵਿੱਚ ਇਸ ਦਿਸ ਦਾ ਨਿਊ ਨਾਰਮਲ
ਘੜ ਕੇ ਰੱਖ ਲਓ ਆਪਣੇ
ਸੋ ਆਪਣੇ ਜਿਹੜੇ ਵਿਚਾਰ ਨੇ ਤੁਸੀਂ ਘੜ ਕੇ ਰੱਖੋ ਵੀ ਘੱਟ ਸਮੇਂ ਦੇ ਵਿੱਚ ਆਪਾਂ ਜ਼ਿਆਦਾ ਗੱਲ ਕਰ ਸਕਦੇ
ਹਾਂ ਆਲਰੇਡੀ ਨਾ ਕੁਝ ਮੈਸੇਜ ਇੱਥੇ ਆਏ ਹੋਏ ਨੇ ਇੱਕ ਦੇਖੋ ਜਿਹੜੇ ਆਪਾਂ ਐਨੀਕਡੋਟਲ ਐਵੀਡੈਂਸ ਦੀ ਗੱਲ ਕਰਦੇ ਸੀ ਨਾ ਇੱਕ ਰਮਨਪ੍ਰੀਤ ਜੀ ਦਾ ਸੁਨੇਹਾ ਆਇਆ ਉਹ ਸਾਊਥ ਸਰੀ ਦੇ ਆਪਣੇ ਨੇਬਰਹੁੱਡ ਦਾ ਹਵਾਲਾ ਦੇ ਰਹੇ ਨੇ ਪਿਛਲੇ ਸਾਲ ਇਹਨਾਂ ਦਾ ਦੱਸਣਾ ਉੱਥੇ ਇੱਕ ਨਵਾਂ ਘਰ ਬਣਿਆ ਸੀ ਸੇਲ ਤੇ ਲੱਗਿਆ
ਜੀ
ਉਦੋਂ ਉਹਦੀ ਲਿਸਟ ਪ੍ਰਾਈਸ ਸੀ 3.2 million ਫਿਰ ਉਸਦੀ ਕੀਮਤ ਘਟਾ ਕੇ ਕੀਤੀ ਗਈ 2.8 ਫਿਰ ਘਟਾ ਕੇ ਕੀਤੀ ਗਈ 2.4 ਹੁਣ ਉਹ ਲਿਸਟਡ ਹੈ 2.2 ਤੇ ਅਜੇ ਵੀ ਵਿਕ ਨਹੀਂ ਰਿਹਾ ਇਸੇ ਤਰ੍ਹਾਂ ਦੇ ਕਈ ਹੋਰ ਮੈਸੇਜਿਸ ਵੀ ਨੇ ਕਿ 2 bedroom ਦਾ ਅਪਾਰਟਮੈਂਟ ਵਾਈਟ ਰੌਕ ਦੇ ਵਿੱਚ ਸੀ ਬੀ ਸੀ ਅਸੈਸਮੈਂਟ ਦੀ ਵੈਲਿਊ ਸੀ 5.35 ਵਿਕਿਆ 4,80,000 ਦਾ ਆਫਟਰ ਗੈਟਿੰਗ ਅਪਰੇਜ਼ਡ ਐਟ 4.90 ਆਫਰ ਐਕਸੈਪਟਡ ਇਨ ਸੈਪਟੈਂਬਰ 2025 ਕਲੋਜ਼ਿੰਗ ਇਨ ਨਵੰਬਰ ਸੋ ਇਸ ਤਰ੍ਹਾਂ ਦੇ ਜਿਹੜੇ ਐਗਜ਼ਾਮਪਲਸ ਨੇ ਨਾ ਇਹ ਮਿਸਾਲਾਂ ਕਈਆਂ ਦੇ ਕੋਲ ਪ੍ਰਤੱਖ ਸਿੱਧੇ ਤੌਰ 'ਤੇ ਪਤਾ ਦਿਖਦੀਆਂ ਪਈਆਂ ਨੇ ਐਂਡ ਉਹਦੇ ਕਰਕੇ ਬਾਇਰ ਇਜ਼ ਨੋਟ ਕਮਿੰਗ ਬੈਕ ਇਨ ਦਾ ਮਾਰਕੀਟ ਜਿਹੜੀ ਕੌਂਡੋ ਮਾਰਕੀਟ ਆ ਮੈਟਰੋ ਵਾਸੂ ਜੀ ਇਕੱਲੇ ਵੈਨਕੂਵਰ ਦੇ ਵਿੱਚ 2500 ਕੌਂਡੋਮੀਨੀਅਮਸ ਖਾਲੀ ਪਏ ਨੇ ਬਣੇ ਪਏ ਨੇ ਖਰੀਦਣ ਵਾਲਾ ਕੋਈ ਨਹੀਂ ਹੈਗਾ ਰੀਅਲ ਇਸਟੇਟ ਪ੍ਰੋਫੈਸ਼ਨਲਸ ਅਤੇ ਡਿਵੈਲਪਰਸ ਉਸ ਗੱਲ ਨੂੰ ਲੈ ਕੇ ਬੜੇ ਚਿੰਤਿਤ ਨੇ ਕੱਲ੍ਹ ਇਸ ਬਾਰੇ ਗੱਲ ਕੀਤੀ ਸੀ ਏਅਰ ਬੀ ਐਨ ਬੀ ਦੇ ਹਵਾਲੇ ਨਾਲ ਕੱਲ੍ਹ ਓਪਨਲਾਈਨ ਸੈਗਮੈਂਟ ਸਵੇਰੇ ਕੀਤਾ ਸੀ ਅਤੇ ਕਈ ਸੁਣਨ ਵਾਲਿਆਂ ਦਾ ਕਹਿਣਾ ਵੀ ਉਹ ਏਅਰ ਬੀ ਐਨ ਬੀ ਦੇ ਵਾਸਤੇ ਜਾਂ ਸ਼ਾਰਟ ਟਰਮ ਰੈਂਟਲ ਵਾਸਤੇ ਮੇ ਬੀ ਜਿਹੜਾ ਉਹ ਸਰਕਾਰ ਦੇ ਰੂਲਸ ਨੇ ਉਹ ਰੀਲੁੱਕ ਉਹਨਾਂ ਦੇ ਉੱਪਰ ਦੁਬਾਰਾ ਤੋਂ ਨਜ਼ਰਸਾਨੀ ਹੋਣੀ ਚਾਹੀਦੀ ਆ ਕਿਉਂਕਿ ਇੱਕ ਕਾਲਰ ਨੇ ਆ ਕੇ ਉਹਨੇ ਦੱਸਿਆ ਉਹ ਕਹਿੰਦੇ ਮੈਂ ਵੈਨਕੂਵਰ ਦੇ ਵਿੱਚ ਆਪਣੇ ਰਹਿਣ ਵਾਸਤੇ ਆਪਣੀ ਫੈਮਿਲੀ ਨਾਲ ਇੱਕ ਕਿਰਾਏ ਦੀ ਰਿਹਾਇਸ਼ ਲੱਭ ਰਿਹਾ ਕਹਿੰਦੇ ਜਿਹੜੇ ਆ ਨਵੇਂ ਅਪਾਰਟਮੈਂਟ ਕਈ ਬਣੇ ਨੇ ਕਹਿੰਦੇ ਕਈ ਬਿਲਡਿੰਗਸ ਇਹੋ ਜਿਹੀਆਂ ਨੇ ਜਿਨ੍ਹਾਂ ਦੇ ਵਿੱਚ 80-80 ਯੂਨਿਟ ਖਾਲੀ ਪਿਆ ਪਰ ਉਸ 400 ਸਕੁਏਅਰ ਫੁੱਟ ਦਾ ਯੂਨਿਟ ਆ 450 ਸਕੁਏਅਰ ਫੁੱਟ ਦਾ ਯੂਨਿਟ ਆ ਉਹ ਕਹਿੰਦੇ ਐਜ਼ ਅ ਫੈਮਿਲੀ ਰਹਿਣ ਦੇ ਵਾਸਤੇ ਸਾਡੇ ਵਾਸਤੇ ਨਾ ਕਾਫੀ ਆ
ਜੀ
ਸੋ ਦੈਟਸ ਦਾ ਰੀਜ਼ਨ ਵਾਈ ਦੋਜ਼ ਯੂਨਿਟਸ ਆਰ ਨੋਟ ਸੈਲਿੰਗ WhatsApp ਤੇ ਵਾਸੂ ਜੀ ਕਈ ਮੈਸੇਜਿਸ ਨੇ ਕਹਿੰਦੇ ਐਜ਼ ਪਰ ਐਕਸਪਰਟਸ ਦਾ ਪ੍ਰਾਈਸਿਸ ਵਿਲ ਕੀਪ ਔਨ ਡਿਕਰੀਜ਼ਿੰਗ ਇਨ 2026 ਐਜ਼ ਵੈਲ ਐਂਡ ਵਿਲ ਗ੍ਰੈਜੂਅਲੀ ਕਮ ਬੈਕ ਇਨ 2027
ਕਿਸੇ ਐਕਸਪਰਟ ਨੂੰ ਕੁਛ ਨਹੀਂ ਪਤਾ
ਹਾਂ ਐਕਸਪਰਟਸ ਦਾ ਜਦੋਂ ਇਨਫਲੇਸ਼ਨ ਦਾ ਨੰਬਰ ਆਉਂਦਾ ਉਦੋਂ ਪਤਾ ਲੱਗਦਾ ਨਾ ਜਾਂ ਜੋਬ ਨੰਬਰਸ ਹੁੰਦਾ ਰੀਅਲ
ਦੋ ਡੇਟਾ ਸੈਟਸ ਤੋਂ ਬਾਅਦ ਐਕਸਪਰਟਸ ਆਪਣੇ ਵਿਚਾਰ ਬਦਲ
ਐਕਸਪਰਟਸ ਦਾ ਉਹੀ ਕੰਮ ਸੌਖਾ ਨਾ ਕਿ ਪਹਿਲਾਂ ਕਹਿਣਗੇ ਵੀ ਇੱਦਾਂ ਹੋਊਗਾ ਅਤੇ ਇੱਦਾਂ ਹੋਣ ਦੇ ਚਾਂਸਿਸ ਕਿਉਂ ਨੇ ਫਿਰ ਜਦੋਂ ਨਹੀਂ ਹੁੰਦਾ ਫਿਰ ਬਾਅਦ ਕਹਿੰਦੇ ਇੱਦਾਂ ਨਹੀਂ ਹੋਇਆ ਤੇ ਇਸ ਕਰਕੇ ਨਹੀਂ ਹੋਇਆ
ਜਾਂ ਤੇਰੇ ਮੁੰਡਾ ਹੋ
ਇਫ ਸਮਵਨ ਵਾਂਟਸ ਟੂ ਚੈੱਕ ਅਫੋਰਡੇਬਿਲਿਟੀ ਦਾ ਬੈਸਟ ਵੇ ਇਜ਼ ਟੂ ਗੈਟ ਅ ਹਾਊਸ ਔਨ ਰੈਂਟ ਫੋਰ $4,000 ਐਂਡ ਸੀ ਇਫ ਯੂ ਕੈਨ ਕੀਪ ਅਪ ਵਿਦ ਦ ਰੈਂਟ ਫੋਰ 6 months ਐਂਡ ਬੀ ਪੋਜ਼ਿਟਿਵ ਇਨ ਸੇਵਿੰਗਸ ਟੂ ਆਹ ਵੀ ਕਿਰਾਇਆ ਵੀ ਦੇ ਰਹੇ ਹੋ ਅਤੇ ਕੀ ਤੁਹਾਡੇ ਕੋਲ ਪੈਸੇ ਬਚ ਵੀ ਰਹੇ ਨੇ ਇਫ ਯੈਸ ਦੈਨ ਗੋ ਫੋਰ ਬਾਇੰਗ ਇਟ ਇੰਕਲੂਡਿੰਗ ਰੈਂਟ ਐਂਡ ਯੂਟੀਲਿਟੀਜ਼ ਕਹਿੰਦੇ ਜੇ $4,000 ਯਾ ਦੈਟਸ ਅ ਗੁੱਡ ਰੂਲ ਆਫ ਥੰਬ ਪਰ ਵਾਸੂ ਜੀ ਕਿੰਨੀ ਫੈਮਿਲੀਜ਼ ਵਾਸਤੇ ਇਹ ਸਮੱਸਿਆ ਬਣ ਗਈ ਨਾ ਹੁਣ ਦੈਟ ਦੇ ਆਰ ਅਨਏਬਲ ਟੂ ਗੈਟ ਅ ਹੈਡ। ਅਤੇ ਪਹਿਲਾਂ ਕਈਆਂ ਦਾ ਇੱਕ ਜਿਹੜਾ ਰਿਸਕ ਟੇਕਿੰਗ ਦੇ ਪਿੱਛੇ ਰੀਜ਼ਨ ਕੀ ਹੁੰਦਾ ਸੀ, ਅਗਲਾ ਕਹਿੰਦਾ ਸੀ ਵੀ ਚੱਲ ਕੋਈ ਨਹੀਂ ਯਾਰ, ਜੇ ਮੈਂ ਜਿੰਨੀ ਆਪਣੀ ਕਿਸ਼ਤ ਮਕਾਨ ਦੀ ਧਾਰਦਾ ਪਿਆ, ਜੇ ਉਹਦੇ ਬਾਵਜੂਦ ਐਟ ਦੀ ਐਂਡ ਆਫ ਦਾ ਮੰਥ ਜਿੰਨੀ ਮੇਰੀ ਕਮਾਈ ਹੈ ਅਤੇ ਜਿੰਨੇ ਮੇਰੇ ਖਰਚੇ ਨੇ ਘਰ ਦੀ ਕਿਸ਼ਤ ਪਾ ਕੇ, ਜੇ ਉਹ ਬਰਾਬਰ ਬਰਾਬਰ ਜੇ ਵੀ ਰਹਿ ਜਾਂਦੇ ਨੇ ਕੋਈ ਗੱਲ ਨਹੀਂ, ਕਿਉਂਕਿ ਘਰ ਦੀ ਵੈਲਿਊ ਵੱਧ ਜਾਏਗੀ। ਕਿ ਜਿਹੜਾ ਘਰ ਮੈਂ ਹੁਣ ਮਿਲੀਅਨ ਦਾ ਲਿਆ ਉਹ ਸਾਲ ਨੂੰ 2 ਸਾਲ ਨੂੰ 1.2 ਦਾ ਹੋ ਜਾਏਗਾ, ਸੋ ਉਹ ਵਧੀ ਹੋਈ ਐਕੁਇਟੀ ਤੁਹਾਡੀ ਸੇਵਿੰਗ ਬਣ ਜਾਂਦੀ ਸੀ। ਪਰ ਹੁਣ ਐਕੁਇਟੀ ਵੱਧ ਨਹੀਂ ਰਹੀ, ਹੁਣ ਐਕੁਇਟੀ ਸਗੋਂ ਉਹਨੂੰ ਯੂ ਟਰਨ ਵੱਜਿਆ ਹੋਇਆ, ਐਕੁਇਟੀ ਡਿੱਗਦੀ ਪਈ ਆ।
ਸੋ ਫਿਰ ਤਾਂ ਹੀ ਸਵਾਲ ਹੈ ਨਾ ਫਿਰ ਕਿ ਹੁਣ $2.2 million ਦੀ ਪ੍ਰੋਪਰਟੀ ਦੇ ਵਿੱਚ ਇਨਵੈਸਟ ਕਰ ਦੇਣਾ, ਇਜ਼ ਇਟ ਅ ਵਾਈਜ਼ ਡਿਸੀਜਨ ਐਨੀਮੋਰ? ਕਿਉਂਕਿ ਜੇ ਪਹਿਲਾਂ ਬੜੀ ਡਿਬੇਟ ਚੱਲੀ ਸੀ ਵੀ ਕੀ ਘਰ ਖਰੀਦਣਾ ਇੱਕ ਵਧੀਆ ਫੈਸਲਾ ਹੈ,
ਜੀ ਜੀ,
ਤੇ ਸਾਡੀ ਕਮਿਊਨਿਟੀ ਦੇ ਵਿੱਚ ਤਾਂ ਇੱਕ ਓਵਰਵੈਲਮਿੰਗ ਜਿਹੜਾ ਓਪੀਨੀਅਨ ਇਹੀ ਰਹਿੰਦਾ ਕਿ ਜੀ ਜੀ ਬਿਲਕੁਲ ਵੀ ਘਰ ਤਾਂ ਖਰੀਦ ਹੀ ਲੈਣਾ ਚਾਹੀਦਾ। ਪਰ ਹੁਣ ਦੁਬਾਰਾ ਤੋਂ ਇਹ ਗੱਲ ਹੋਣ ਲੱਗ ਪਈ ਹੈ ਕਿ ਕੀ ਸਿਰਫ ਕਿਰਾਏ ਤੇ ਹੀ ਰਿਹਾ ਜਾਵੇ, ਵੀ ਘਰ ਖਰੀਦਿਆ ਹੀ ਨਾ ਜਾਵੇ ਮੈਟਰੋ ਵੈਂਕੂਵਰ ਦੇ ਵਿੱਚ।
ਇਜ਼ ਰੈਂਟਿੰਗ ਅ ਬੈਟਰ ਆਪਸ਼ਨ ਦੈਨ ਦੈਨ ਬਾਇੰਗ ਅ ਹੋਮ ਦੈਨ ਬੀਇੰਗ ਅ ਹੋਮ ਓਨਰ?
ਜੇ ਤੁਸੀਂ $2 million ਆਪਣਾ ਕਿਤੇ ਫਸਾਣਾ ਹੀ ਆ, ਵੀ ਕਿਸੇ ਹੋਰ ਕਿਤੇ ਜ਼ਿਆਦਾ ਜਿੱਥੇ ਕੋਈ ਬੈਟਰ ਰਿਟਰਨ ਔਨ ਇਨਵੈਸਟਮੈਂਟ ਹੋਵੇ ਉੱਥੇ ਲਾਇਆ ਜਾਵੇ,
ਜਾਂ ਫਿਰ ਉਹ ਹੈ ਨਾ 2 million ਫਸਾਉਣ ਦੀ ਚੱਕਰ ਇਹ ਆ ਵੀ ਤੁਸੀਂ ਕਹੋ ਬੰਦਾ ਜੇ 20% ਡਾਊਨ ਦਿੰਦਾ, $4 lakh ਡਾਊਨ ਦਿੱਤਾ, 1.6 ਦੀ ਲੈ ਲਈ ਮੋਰਗੇਜ, ਸੋ ਉਹ $4 lakh ਕੀ ਕਿਤੇ ਹੋਰ ਪਾਸੇ ਲੇਖੇ ਲਾ ਕੇ ਬਿਹਤਰ ਰਿਟਰਨ ਕਮਾਇਆ ਜਾ ਸਕਦਾ।
ਬਿਲਕੁਲ। ਸੋ
ਪਰ ਫਿਰ ਸੋਰੀ
ਸਵਾਲ ਮੇਨ ਇਹੀ ਹੈ ਨਾ ਕਿ ਕੀ ਇਹ ਹੁਣ ਕੀਮਤਾਂ ਨਹੀਂ ਵਧਣਗੀਆਂ?
ਹਾਂ,
ਸਵਾਲ ਉੱਥੇ ਹੈ, ਜੇ ਪੱਕੀ ਗੱਲ ਨਹੀਂ।
ਹਾਂ,
ਹੋ ਸਕਦਾ ਕਿ ਜਿਵੇਂ ਸਾਈਕਲਸ ਹੁੰਦੇ ਨੇ ਇਕਨੋਮਿਕਸ, ਵੀ ਅਸੀਂ ਇਸ ਵੇਲੇ ਲੋਅਰ ਕਰਵ ਤੇ ਹੈਗੇ ਹਾਂ, ਵੀ ਦੁਬਾਰਾ ਬੂਮ ਆਏਗਾ ਕਿ ਮੈਟਰੋ ਵੈਂਕੂਵਰ ਦੇ ਵਿੱਚ GTA ਦੇ ਵਿੱਚ ਤਾਂ ਪ੍ਰੋਪਰਟੀ ਜਿਹੜੀ ਆ ਉਹ ਐਸਕੇਲੇਟ ਹੁੰਦੀ ਹੀ ਰਹੇਗੀ ਉਹਦੀ
ਵੈਲਿਊ,
ਵੀ ਇਹ ਤਾਂ ਜੀ ਗਹਿਣਾ ਹੈ, ਇਹ ਤਾਂ ਚੀਜ਼ ਬਣ ਗਈ, ਵੀ ਇਹ ਤਾਂ ਵਧੀਆ ਇਨਵੈਸਟਮੈਂਟ ਹੈ ਹੀ,
ਕਿਉਂਕਿ ਤੁਸੀਂ
ਜੇ 40 ਕਮ ਸਟੋਂਗ,
ਤੁਸੀਂ ਜੇ 30 ਸਾਲ ਪਹਿਲਾਂ 40 ਸਾਲ ਪਹਿਲਾਂ ਦਾ ਵੀ ਜੇ ਤੁਸੀਂ ਕਈ ਡਿਸਕਸ਼ਨਸ ਵੇਖਦੇ ਹੋ ਨਾ ਰੀਅਲ ਇਸਟੇਟ ਦੇ ਵਾਲੇ ਕੱਢ ਕੇ, ਉਦੋਂ ਵੀ ਗੱਲ ਹੀ ਹੁੰਦੀ ਸੀ ਵੈਨਕੂਵਰ ਦੇ ਵਿੱਚ ਘਰ ਬੜੇ ਮਹਿੰਗੇ ਨੇ, ਲੋਕਾਂ ਵਾਸਤੇ ਅਫੋਰਡ ਕਰਨਾ ਔਖਾ ਹੋਇਆ। ਪਰ ਹੁਣ ਅਫਕੋਰਸ ਸਥਿਤੀ ਹੋਰ ਬੜੀ ਵੱਖਰੀ ਹੋ ਗਈ। ਦੂਜੀ ਗੱਲ ਇਹਨਾਂ ਲਈ ਕਈ ਵੀ ਜੁੜੀ ਹੋਈ ਆ, ਆਈ ਥਿੰਕ ਜਦੋਂ ਸ਼ਾਮੀ ਗੱਲ ਕਰੋਗੇ ਨਾ ਇਹ ਪਹਿਲੂ ਵੀ ਜ਼ਰੂਰ ਨਾਲ ਰੱਖਿਓ, ਵੀ ਯਾਰ ਘਰ ਖਰੀਦਣ ਨਾਲ ਨਾ ਸੈਂਸ ਆਫ ਬਿਲੋਂਗਿੰਗ ਜੁੜੀ ਹੁੰਦੀ ਆ, ਕਿ ਬੰਦਾ ਕਹਿੰਦਾ ਹਾਂ ਹੁਣ ਇਹ ਥਾਂ ਆਪਣੀ ਲੱਗਣ ਲੱਗ ਪਈ ਆ। ਸੋ ਜਿਹੜਾ ਬੰਦਾ ਅਪਰੂਟ ਹੋ ਕੇ ਕਿਸੇ ਦੂਜੇ ਮੁਲਕ ਤੋਂ ਕੈਨੇਡਾ ਆਇਆ, ਮੈਟਰੋ ਵੈਨਕੂਵਰ ਦੇ ਵਿੱਚ ਆਇਆ, ਜਦੋਂ ਤੁਸੀਂ ਘਰ ਖਰੀਦ ਲੈਂਦੇ ਹੋ ਉਹਦੇ ਨਾਲ ਤੁਹਾਨੂੰ ਫਿਰ ਮੁਲਕ ਵੀ ਆਪਣਾ ਆਪਣਾ ਜਿਹਾ ਲੱਗਣ ਲੱਗ ਜਾਂਦਾ। ਸੋ ਇੱਕ ਇਹ ਵੀ ਸਕੂਲ ਆਫ ਥੋਟ ਹੈ ਜਿਹਦੇ ਕਰਕੇ ਕਈ ਜਿਹੜੇ ਵਾਸੂ ਜੀ ਸਟਰਾਟਾ ਯੂਨਿਟਸ ਹੁੰਦੇ ਨੇ, ਮਲਟੀ ਫੈਮਿਲੀ ਯੂਨਿਟਸ, ਉਹਦੇ ਵਿੱਚ ਉਹ ਕਹਿੰਦੇ ਨੇ ਵੀ ਅਸੀਂ ਇਕੱਲੇ ਓਨਰਸ ਨੂੰ ਹੀ ਰਹਿਣ ਦੇਣਾ, ਰੈਂਟਰਸ ਇਹਦੇ ਵਿੱਚ ਅਸੀਂ ਥੋੜ੍ਹੇ ਹੀ ਰਹਿਣ ਦੇਣੇ ਨੇ। ਉਹਦਾ ਮਕਸਦ ਕੀ ਹੁੰਦਾ ਕਿ ਉਹ ਫਿਲੋਸਫੀ ਇਹੀ ਹੈ ਨਾ ਕਿ ਜਿਹੜੇ ਵਿਅਕਤੀ ਇਨਵੈਸਟਿਡ ਨੇ ਇਹਦੇ ਵਿੱਚ, ਜਿਨ੍ਹਾਂ ਦੀ ਆਪਣੀ ਜਿਹੜਾ ਐਸੈਟ ਹੈ ਉਹਦੀ ਜ਼ਿਆਦਾ ਵਧੀਆ ਦੇਖਭਾਲ ਕਰਨਗੇ। ਇਹ ਗੱਲ ਜੇ ਇੱਕ ਸਟਾਟਾ ਕਾਰਪੋਰੇਸ਼ਨ 'ਤੇ ਲਾਗੂ ਹੁੰਦੀ ਆ, ਫਿਰ ਉਹ ਮੁਲਕ 'ਤੇ ਵੀ ਲਾਗੂ ਹੁੰਦੀ ਆ, ਦੈਟ ਇਫ ਯੂ ਆਰ ਇਨਵੈਸਟਿਡ ਇਨ ਦਾ ਕੰਟਰੀ ਦੈਨ ਯੂ ਵੁੱਡ ਬੀ ਅ ਬੈਟਰ ਸਿਟੀਜ਼ਨ ਆਫ ਦਾ ਕੰਟਰੀ, ਯੂ ਵੁੱਡ ਬੀ ਮੋਰ ਵਿਲਿੰਗ ਕਿ ਮੁਲਕ ਦੇ ਵਿੱਚ ਸਾਰਾ ਕੁਝ ਚੰਗਾ ਚੱਲੇ, ਕਿਉਂਕਿ ਤੁਸੀਂ ਛੇਤੀ ਕਿਤੇ ਰੈਪਅਪ ਕਰਕੇ ਫਿਰ ਜਾ ਨਹੀਂ ਸਕਦੇ। ਸੋ ਉਹ ਵੱਖੋ ਵੱਖਰੀਆਂ ਚੀਜ਼ਾਂ ਉਹਦੇ ਨਾਲ ਜੁੜੀਆਂ ਨੇ, ਪਰ ਰੀਅਲ ਇਸਟੇਟ ਦੇ ਨੰਬਰ ਅਜੇ ਪਿਛਲੇ ਮਹੀਨੇ ਦੇ ਵੀ ਕੋਈ ਬਹੁਤੇ ਵਧੀਆ ਨਹੀਂ, ਮੁੱਕਦੀ ਗੱਲ ਇਹ ਆ।
ਅੱਗੇ ਬਣਨਾ ਕੀ ਹੈ ਇਹ ਕਿਸੇ ਸਮਝ ਨਹੀਂ ਆ ਰਿਹਾ
ਜੀ। ਵਾਸੂ ਜੀ ਗੱਲਾਂ ਤਾਂ ਹੋਰ ਵੀ ਬਹੁਤ ਸੀ ਕਰਨ ਵਾਲੀਆਂ ਯਾਰ, ਉਹ ਯਾਰ ਅੰਗਰੇਜ਼ੀ ਵਾਲੀ ਗੱਲ ਜ਼ਰੂਰ ਕਰੀ, ਆਈ ਥਿੰਕ ਉਹ ਗੱਲ ਛੱਡਣੀ ਨਹੀਂ ਚਾਹੀਦੀ,
ਠੀਕ ਹੈ,
ਜਿਹੜੀ ਤੁਸੀਂ ਇੱਕ ਪਰਸੋਂ ਤੁਸੀਂ ਜ਼ਿਕਰ ਕੀਤਾ ਸੀ ਨਾ ਕਿ ਕਿਊਬੈਕ ਤੋਂ ਉਹਨੇ ਸੈਨੇਟਰ ਇੱਕ ਜਿਹੜੇ BC ਆ ਗਏ ਸੀ, ਕਹਿੰਦੇ ਅੰਗਰੇਜ਼ੀ ਪੜ੍ਹਨੀ ਆ, ਆਪਣੇ ਸਪਾਊਸ ਦੇ ਨਾਲ ਆ ਗਏ ਅਤੇ $22,000 ਦਾ ਉਹਨਾਂ ਨੇ ਬਿੱਲ ਚੱਕ ਕੇ ਸੈਨੇਟ ਦੇ ਹਵਾਲੇ ਕੀਤਾ, ਸੈਨੇਟ ਨੇ ਭੁਗਤਾਨ ਕੀਤਾ। ਫੀਸ ਕਿੰਨੀ ਸੀ ਉਹ 'ਚੋਂ, ਅੰਗਰੇਜ਼ੀ ਦੀ ਫੀਸ ਕਿੰਨੀ ਸੀ?
ਸੋ 2 ਵਾਰੀ ਆਏ ਇਹ, ਇੱਕ ਪਹਿਲਾਂ July 2023 ਦੇ ਵਿੱਚ ਆਏ, ਇਹਨਾਂ ਨੂੰ ਚੰਗਾ ਬਹੁਤ ਲੱਗਿਆ, ਫਿਰ ਕਹਿੰਦੇ ਜੁਲਾਈ ਅਗਲੇ ਸਾਲ ਦੁਬਾਰਾ 2024 ਦੇ ਵਿੱਚ, July 2024 ਦੁਬਾਰਾ ਫਿਰ ਆਏ
ਵੀ ਅੰਗਰੇਜ਼ੀ ਸਿੱਖਣ ਦਾ ਸਵਾਦ ਤੇ ਵੈਨਕੂਵਰ 'ਚ ਆਉਂਦਾ।
ਹਾਂ, ਤੇ ਜੇ ਸਿੱਖਣੀ ਹੈ ਕਹਿੰਦੇ ਪੂਰੀ ਸਿੱਖਣੀ ਹੈ।
ਹਾਂ,
ਕਹਿੰਦੇ ਪਹਿਲਾਂ July 2023 ਦੇ ਵਿੱਚ ਅੱਧੀ ਆਈ ਸੀ ਤੇ ਅੱਧੀ ਜਿਹੜੀ ਬਾਕੀ ਰਹਿ ਗਈ ਸੀ, ਫਿਰ
ਛੋਟੀ ABC ਸਿੱਖੇ ਗਏ ਸੀ,
ਫਿਰ ਵੱਡੀ ABC ਸਿੱਖਣ ਵਾਸਤੇ ਦੁਬਾਰਾ ਆਏ July 2024 ਦੇ ਵਿੱਚ, ਤੇ ਆਪਣੇ ਹਸਬੈਂਡ ਨੂੰ ਨਾਲ ਲੈ ਕੇ ਆਏ, ਤੇ ਸੋ ਸਪਾਊਸ ਨੂੰ ਵੀ ਕਹਿੰਦੇ ਅੰਗਰੇਜ਼ੀ ਸਿਖਾਉਣੀ ਆ, ਇੱਦਾਂ ਨਾ ਹੋਵੇ ਮੈਂ ਇਕੱਲੀ ਬੋਲਦੀ ਰਵਾਂ, ਇਹਨੂੰ ਸਮਝ ਨਾ ਆਵੇ
ਵੀ ਤਾਂ ਮੇਰੀ ਗੱਲ ਅੱਗੇ ਨਹੀਂ ਸੁਣਦੇ,
ਤੇ ਉਹ ਉਈ ਉਈ ਕਰੀ ਜਾਵੇ ਉਹ ਫ੍ਰੈਂਚ ਵਾਲਾ ਜਿਹੜਾ, ਕਿਉਂਕਿ ਫ੍ਰੈਂਚ ਆਉਂਦੀ ਇਹਨਾਂ ਨੂੰ, ਇੱਕ ਬੈਕ ਤੋਂ ਸੈਨੇਟਰਸ ਨੇ, ਅੰਗਰੇਜ਼ੀ ਨਹੀਂ ਸੀ ਆਉਂਦੀ।
ਹਸਬੈਂਡ ਸੈਨੇਟਰ ਨਹੀਂ ਹੈਗੇ?
ਹਾਂ, ਹਸਬੈਂਡ ਸੈਨੇਟਰ ਨਹੀਂ ਹੈਗੇ,
ਜੀ ਯੈਸ,
ਪਰ ਸਪਾਊਸ ਨੂੰ ਨਾਲ ਲੈ ਕੇ ਆਏ ਤੇ ਇਹ ਦੋਨੋਂ ਆਏ ਤੇ ਆਏ ਬਿਜ਼ਨਸ ਕਲਾਸ ਫਲਾਈ ਕਰਕੇ,
ਕਿਉਂਕਿ ਵਾਸੂ ਜੀ ਜੇ ਦੇਖੋ ਅੰਗਰੇਜ਼ੀ ਬੜੀ ਸ਼ਾਹੀ ਭਾਸ਼ਾ, ਜੇ ਤੁਸੀਂ ਬਿਜ਼ਨਸ ਕਲਾਸ ਟਰੈਵਲ ਕਰਕੇ ਨਹੀਂ ਆਉਂਗੇ ਤੁਹਾਨੂੰ ਅੰਗਰੇਜ਼ੀ ਸਮਝ ਨਹੀਂ ਆਉਣੀ ਫਿਰ।
ਸੋ ਬਿਜ਼ਨਸ ਕਲਾਸ ਫਲਾਈ ਕਰਕੇ ਆਏ ਇੱਥੇ ਹੋਟਲ ਵਗੈਰਾ ਚ ਰੁਕੇ ਟੋਟਲ ਬਿੱਲ ਬਣਾ ਤਾ ਦੋ ਵਿਜ਼ਿਟਸ ਦਾ ਮਿਲਾ ਕੇ $22,000 ਤੇ ਇਹ ਕਿਤੋਂ ਕੋਈ ਆਸਟ੍ਰੇਲੀਆ ਤੋਂ ਨਹੀਂ ਸੀ ਆਏ ਕੁਬੈਕ ਤੋਂ ਹੀ ਆਏ ਸੀ ਵੈਨਕੂਵਰ ਇੱਥੇ ਆਪਣੇ
ਅੰਗਰੇਜ਼ੀ ਦੀ ਫੀਸ ਕਿੰਨੀ ਸੀ ਇੱਥੋਂ
ਅੰਗਰੇਜ਼ੀ ਦੀ ਫੀਸ ਵਿੱਚੋਂ ਸੀ ਤਾਂ ਦੋਨੋਂ ਸਾਲਾਂ ਦੀ ਮਿਲਾ ਕੇ $3,000 ਸੀ
ਅੰਗਰੇਜ਼ੀ ਸਸਤੀ ਸੀ
ਅੰਗਰੇਜ਼ੀ ਸਸਤੀ
ਅੰਗਰੇਜ਼ ਬਣਨਾ ਮਹਿੰਗਾ ਸੀ
ਹਾਂ ਅੰਗਰੇਜ਼ ਬਣਨਾ ਕਿਤੇ ਕੋਈ ਮਜ਼ਾਕ ਦੀ ਗੱਲ ਤੇ $19,000 ਜਿਹੜਾ ਖਰਚਾ ਸੀ ਟਰੈਵਲ ਤੇ ਅਕੋਮੋਡੇਸ਼ਨ ਤੇ ਮਿਲਾ ਮਿਲੂ ਕੇ ਇਹਦੇ ਬਾਰੇ ਗੱਲ ਹੋਣ ਲੱਗ ਪਈ ਬਹੁਤ ਜ਼ਿਆਦਾ ਵੀ ਇਹ ਠੀਕ ਨਹੀਂ ਫਿਰ ਜਿਹੜੇ ਇਹ ਸੈਨੇਟਰ ਨੇ ਅਮੀਨਾ ਗਰਬੈਨਾ ਦਾ ਨਾਮ ਹੈ ਇਹ ਕਹਿੰਦੇ ਵੀ ਮੈਂ ਤਾਂ ਦੇਖੋ ਕੋਈ ਕਿਸੇ ਵੀ ਰੂਲ ਦੀ ਉਲੰਘਣਾ ਨਹੀਂ ਕੀਤੀ ਇਸ ਸੈਨੇਟ ਦੇ ਰੂਲਸ ਇਸ ਗੱਲ ਦੀ ਪਰਮਿਸ਼ਨ ਦਿੰਦੇ ਨੇ ਕਿ ਆਫੀਸ਼ਲ ਲੈਂਗੁਏਜਸ ਦੇ ਵਿੱਚੋਂ ਕੋਈ ਲੈਂਗੁਏਜ ਤੁਸੀਂ ਸਿੱਖਣਾ ਚਾਹੁੰਦੇ ਹੋ ਉਹਦੇ ਵਾਸਤੇ ਤੁਸੀਂ ਲੈਂਗੁਏਜ ਟ੍ਰੇਨਿੰਗ ਟ੍ਰਿਪ ਲੈ ਸਕਦੇ ਹੋ
ਵਿਦ ਇਨ ਦਾ ਕੰਟਰੀ
ਤੇ ਕਹਿੰਦੇ ਨਾਲ ਇੱਕ ਰੀਜਨਲ ਫੈਮਿਲੀਅਰਾਈਜੇਸ਼ਨ ਦਾ ਵੀ ਕਨਸੈਪਟ ਹੈਗਾ ਵੀ ਜਿਹੜੇ ਸੈਨੇਟਰਸ ਨੇ ਉਹਨਾਂ ਨੂੰ
ਪਤਾ ਹੋਣਾ ਚਾਹੀਦਾ
ਉਤਸ਼ਾਹਿਤ ਕੀਤਾ ਜਾਂਦਾ ਉਹਨਾਂ ਨੂੰ ਪ੍ਰੋਤਸਾਹਿਤ ਕੀਤਾ ਜਾਂਦਾ ਕਿ ਤੁਸੀਂ ਵੱਖੋ ਵੱਖਰੇ ਸੂਬਿਆਂ ਵਿੱਚ ਜਾਓ ਵੀ ਜਿਹੜੇ ਬ੍ਰਿਟਿਸ਼ ਕੋਲੰਬੀਆ ਵਾਲਿਆਂ ਨੇ ਉਹਨਾਂ ਨੂੰ ਪਤਾ ਹੋਵੇ ਵੀ ਕੁਬੈਕ ਦੇ ਵਿੱਚ ਕਿਸ ਤਰ੍ਹਾਂ ਦਾ ਕਲਚਰ ਹੈ ਕੁਬੈਕ ਵਾਲਿਆਂ ਨੂੰ ਪਤਾ ਹੋਵੇ ਕਿ ਐਲਬਰਟਾ ਵਾਲੇ ਕਿਵੇਂ ਜੀਂਦੇ ਨੇ ਵੀ ਤੁਸੀਂ ਘੁੰਮੋ ਫਿਰੋ ਤੇ ਉੱਥੇ ਜਾ ਕੇ ਮੀਟਿੰਗਸ ਕਰੋ ਲੋਕਾਂ ਨੂੰ ਮਿਲੋ ਆਫੀਸ਼ੀਅਲ ਟ੍ਰਿਪ ਤੇ ਜਾਓ ਤੁਸੀਂ ਰੀਜਨਲ ਫੈਮਿਲੀਅਰਾਈਜੇਸ਼ਨ
ਕਿਉਂਕਿ ਜੇ ਤੁਸੀਂ ਆਪਣੇ ਖਰਚੇ ਤੇ ਵੈਸੇ ਹੀ ਘੁੰਮਣ ਚਲੇ ਗਏ ਫੈਮਿਲੀ ਨਾਲ ਫਿਰ ਨਹੀਂ ਤੁਹਾਨੂੰ ਪਤਾ ਲੱਗਣਾ
ਨਹੀਂ ਪਤਾ ਲੱਗਣਾ
ਜਦ ਤੁਸੀਂ ਆਫੀਸ਼ੀਅਲ ਟ੍ਰਿਪ ਤੇ ਜਾਂਦੇ ਹੋ ਫਿਰ ਤੁਹਾਨੂੰ ਪਤਾ ਲੱਗਣਾ ਕਿ ਵੈਨਕੂਵਰ ਦੇ ਲੋਕਾਂ ਦਾ ਰਹਿਣ ਸਹਿਣ ਤੇ ਉਹਨਾਂ ਦੀਆਂ ਤਰਜੀਹਾਂ ਕੀ
ਖਾਣ ਪੀਣ ਕਿਹੋ ਜਿਹਾ
ਜੀ
ਸੋ ਇਸ ਕਰਕੇ ਉਹਨਾਂ ਨੇ ਕਿਹਾ ਕਹਿੰਦੇ ਮੈਂ ਉੱਥੇ ਜਦੋਂ ਗਈ ਹਾਂ ਮੈਂ ਤਾਂ ਅੰਗਰੇਜ਼ੀ ਸਿੱਖ ਕੇ ਥੋੜੀ ਆ ਗਈ ਤੇ ਕਹਿੰਦੇ ਮੈਂ ਉੱਥੇ ਮੀਟਿੰਗਸ ਕੀਤੀਆਂ ਕਿੰਨੀਆਂ ਸਾਰੀਆਂ ਤੇ ਕਿੰਨਾ ਕੰਮ ਕੀਤਾ ਕਹਿੰਦੇ ਵੀ ਮੈਂ ਤਾਂ ਇੱਕ ਟ੍ਰਿਪ ਦੇ ਵਿੱਚ ਦੋ ਕੰਮ ਕੀਤੇ ਲੈਂਗੁਏਜ ਵੀ ਸਿੱਖੀ ਰੀਜਨਲ ਫੈਮਿਲੀਅਰਾਈਜੇਸ਼ਨ ਵੀ ਕੀਤੀ ਪਰ ਉਹ ਗੱਲ ਬਣੀ ਨਹੀਂ ਸੋ ਇਹ ਪਿਛਲੇ ਕਾਫੀ ਸਮੇਂ ਤੋਂ ਇਹਦੇ ਬਾਰੇ ਗੱਲ ਹੋ ਹੀ ਰਹੀ ਸੀ ਵੀ ਜਿਹੜੇ ਰੂਲਸ ਨੇ ਚੇਂਜ ਹੋਣੇ ਚਾਹੀਦੇ ਆ
ਚੇਂਜ ਹੋ ਗਏ ਨੇ
ਤੇ ਹੁਣ ਉਹ ਕੱਲ ਮੀਟਿੰਗ ਹੋਈ ਹੈ ਸੈਨੇਟ ਦੀ ਸਟੈਂਡਿੰਗ ਕਮੇਟੀ ਆ ਹੁਣ ਇੰਟਰਨਲ ਇਕਾਨਮੀ ਬਜਟਸ ਐਂਡ ਐਡਮਿਨਿਸਟ੍ਰੇਸ਼ਨ ਇਹਨਾਂ ਨੇ ਨਵੇਂ ਰੂਲਸ ਹੁਣ ਅਡਾਪਟ ਕੀਤੇ ਨੇ ਰੂਲਸ ਥੋੜੇ ਸਖਤ ਕਰਤੇ ਪਹਿਲਾ ਰੂਲ ਤਾਂ ਇਹ ਕੀਤਾ ਕਿ ਜਿਹੜੇ ਸਪਾਊਸ ਨੇ ਉਹਨਾਂ ਨੂੰ ਨਹੀਂ ਅੰਗਰੇਜ਼ੀ ਸਿਖਾਉਣੀ ਵੀ ਉਹਨਾਂ ਨੂੰ ਤੁਸੀਂ ਨਾਲ ਲੈ ਜਾਓ ਆਪਣੇ ਖਰਚੇ ਤੇ ਕਰਾਓ ਤੇ ਜਿਹੜਾ ਟਰੈਵਲ ਵੀ ਆ ਉਹਨਾਂ ਦਾ ਸਪਾਊਸ ਦਾ ਟਰੈਵਲ ਜਿਹੜਾ ਉਹ ਕਵਰ ਨਹੀਂ ਕੀਤਾ ਜਾਏਗਾ ਸੈਨੇਟ ਵੱਲੋਂ ਦੂਜਾ ਚੇਂਜ ਇਹ ਕੀਤਾ ਕਿ ਵੀ ਜੇ ਤੁਸੀਂ ਅੰਗਰੇਜ਼ੀ ਸਿੱਖਣੀ ਆ ਤੇ ਆਟਵਾ ਦੇ ਵਿੱਚ ਕੋਈ ਲੱਭ ਲਓ ਕੋਚਿੰਗ ਸੈਂਟਰ
ਐਗਜੈਕਟਲੀ ਅਸੀਂ ਪਰਸੋਂ ਇਹੀ ਗੱਲ ਕਰਦੇ ਸੀ
ਕਿ ਤੁਸੀਂ ਸੈਨੇਟ ਦੇ ਵਿੱਚ ਪਾਰਟਿਸਿਪੇਟ ਕਰਨ ਵਾਸਤੇ ਤੁਸੀਂ ਆਟਵਾ ਤੋਂ ਆਉਂਦੇ ਹੀ ਹੋ ਆਟਵਾ ਦੇ ਵਿੱਚ ਲੱਭ ਲਓ ਜਾਂ ਫਿਰ ਦੂਜੀ ਪ੍ਰੈਫਰੈਂਸ ਦਿਓ ਵੀ ਜਿਹੜਾ ਤੁਹਾਡਾ ਆਪਣਾ ਸੂਬਾ ਹੈ ਰੈਜ਼ੀਡੈਂਸ ਦਾ ਵੀ ਤੁਸੀਂ ਉੱਥੇ ਕੋਈ ਕੋਚਿੰਗ ਸੈਂਟਰ ਲੱਭ ਲਓ ਕੁਬੈਕ ਦੇ ਵਿੱਚ ਜੇ ਫ੍ਰੈਂਚ ਬੋਲੀ ਜਾਂਦੀ ਤਾਂ ਮਤਲਬ ਥੋੜੀ ਉੱਥੇ ਇੰਗਲਿਸ਼ ਕੋਈ ਪੜ੍ਹਾਉਂਦਾ ਨਹੀਂ ਹੋਏਗਾ
ਦੈਟਸ ਰਾਈਟ ਤੇ ਬਸ ਜੀ ਅੱਜ ਕੱਲ ਤੇ ਆਨਲਾਈਨ ਦੌਰ ਆ ਤੇ ਤੁਸੀਂ ਕੋਈ ਐਪ ਡਾਊਨਲੋਡ ਕਰਕੇ ਅੰਗਰੇਜ਼ੀ ਉੱਥੋਂ ਹੀ ਸਿੱਖਣੀ ਸ਼ੁਰੂ ਕਰ ਦੋ
ਕਹਿੰਦੇ ਵੀ ਇੱਕ ਕਾਮਨ ਸੈਂਸ ਵਾਲੀ ਗੱਲ ਕੀਤੀ ਆ ਕਹਿੰਦੇ ਵੀ ਪਹਿਲਾਂ ਆਪਣੇ ਲੋਕਲ ਏਰੀਆ ਦੇ ਵਿੱਚ ਕੋਈ ਲੱਭੋ ਕੋਚਿੰਗ ਸੈਂਟਰ
ਰਾਈਟ
ਬੀਸੀ ਜਾਣ ਦੀ ਲੋੜ ਨਹੀਂ ਕੁਬੈਕ ਤੋਂ ਫਲਾਈ ਕਰਕੇ ਉਹ ਵੀ ਬਿਜ਼ਨਸ ਕਲਾਸ ਤੀਜਾ ਇਹ ਆ ਵੀ ਜਿਹੜੇ ਸੈਨੇਟ ਦਾ ਐਚ ਆਰ ਡਿਪਾਰਟਮੈਂਟ ਆ ਉਹ ਤੋਂ ਪਹਿਲਾਂ ਤੁਹਾਨੂੰ ਅਪਰੂਵਲ ਲੈਣਾ ਪਏਗਾ ਸੋ ਇਹ ਤਿੰਨ ਚੇਂਜਸ ਕੀਤੇ ਗਏ ਨੇ ਤੇ ਕਹਿ ਰਹੇ ਨੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਜਿਹੜਾ ਦੂਜਾ ਪ੍ਰੋਗਰਾਮ ਹੈ ਰੀਜਨਲ ਫੈਮਿਲੀਅਰਾਈਜੇਸ਼ਨ ਦਾ ਉਹਦੇ ਵਿੱਚ ਵੀ ਕਹਿੰਦੇ ਰੂਲਸ ਥੋੜੇ ਸਖਤ ਕੀਤੇ ਜਾਣ
ਯਾਰ ਉਹਨਾਂ ਨੂੰ ਕਹੋ ਇੱਥੇ ਆਓ ਫਲਾਈਟ ਲੈ ਕੇ ਫਲਾਈ ਓਵਰ ਕੈਨੇਡਾ ਬਿਠਾ ਕੇ ਤੁਹਾਨੂੰ $30 ਦੀ ਟਿਕਟ ਤੇ ਸਾਰਾ ਕੈਨੇਡਾ ਦਿਖਾ ਦਿੰਦੇ ਰੀਜਨਲ ਫੈਮਿਲੀਅਰਾਈਜੇਸ਼ਨ ਹੋ ਜਾਏਗੀ ਉਹਦੇ ਨਾਲ
ਉੱਥੇ ਯੂਟਿਊਬ ਤੇ ਦੇਖ ਲਓ ਯਾਰ
ਉੱਥੇ ਯੂਟਿਊਬ ਤੇ ਦੇਖ
ਲਾ ਫਲਾਈ ਕਰਕੇ ਕਿਉਂ ਆਣਾ ਇੱਥੇ ਫਿਰ ਉਹਨਾਂ ਬਿਜ਼ਨਸ ਕਲਾਸ ਆ ਜਾਣਾ
ਨਹੀਂ ਬਿਜ਼ਨਸ ਕਲਾਸ ਨਹੀਂ ਨਾ ਆਣਾ
ਅੱਛਾ
ਜਾਂ ਫਿਰ ਕਿਉਂਕਿ ਯਾਰ ਰੀਜਨਲ ਫੈਮਿਲੀਅਰਾਈਜੇਸ਼ਨ ਰੀਅਲੀ ਯਾਰ ਬੰਦਾ ਇਮੀਗ੍ਰੈਂਟ ਜਦੋਂ ਕੈਨੇਡਾ ਆਉਂਦਾ ਹੈ ਵਾਸੂ ਜੀ
ਹਾਂਜੀ
ਕਈ ਬੰਦੇ ਹੁਣ ਜਿਹੜੇ ਪਿਛਲੇ ਸਾਲਾਂ 'ਚ ਆਏ ਨੇ ਯਾਰ ਉਹਨਾਂ ਨੂੰ ਇੱਥੇ ਆਉਣ ਤੋਂ ਪਹਿਲਾਂ ਇੱਥੇ ਬਾਰੇ ਕਈ ਵਾਰੀ ਇੱਥੇ ਰਹਿੰਦੇ ਬੰਦਿਆਂ ਨਾਲੋਂ ਜ਼ਿਆਦਾ ਪਤਾ ਹੁੰਦਾ
ਹਾਂ ਹਾਂ
ਉਹ ਇੰਨੀ ਤਗੜੀ ਰਿਸਰਚ ਆਨਲਾਈਨ ਬੈਠੇ ਕਰ ਲੈਂਦੇ ਨੇ ਕਿਉਂਕਿ ਹੁਣ ਤੁਹਾਡੇ ਕੋਲ ਸਟੀਕ ਜਾਣਕਾਰੀ ਆਨਲਾਈਨ ਬਹੁਤ ਵਧੀਆ ਤਰੀਕੇ ਨਾਲ ਉਪਲਬਧ
ਆ ਕਨੈਕਟ ਐਫ ਐਮ ਸੁਣਿਆ ਕਰੋ ਯਾਰ
ਹਾਂ ਸਹੀ ਗੱਲ
ਡੀਸੀ ਬਾਰੇ ਸਾਰਾ ਪਤਾ ਲੱਗਣਾ
ਮੁਫ਼ਤ ਆ ਨਾਲੇ ਇਹਦਾ ਕੋਈ ਬਿੱਲ ਵੀ ਨਹੀਂ
ਆਉਣਾ
ਬਸ
ਠੀਕ ਹੈ ਬਾਈ ਸਰ ਸਾਰੇ ਖੁਸ਼ ਰਹਿਣ
ਜੀ ਹਾਂ ਪਰ ਲੋਕ ਵੀ ਤਾਂ ਖੁਸ਼ ਰਹਿਣ
ਉਹੀ ਨਵਾਬੀ ਸ਼ੌਂਕ ਵਿਜੇ ਜੀ ਪੁਰਾਣੀਆਂ ਉਹੀ ਜਿਹੜੀ ਆਪਾਂ ਗੱਲਾਂ ਕਰਦੇ ਹਾਂ ਕਿ ਪਹਿਲਾਂ ਜੇਬ 'ਚ ਪੈਸੇ ਸੀਗੇ ਸਭ ਕੁਝ ਚੱਲੀ ਜਾਂਦਾ ਸੀ
ਸਹੀ ਗੱਲ
ਹੁਣ ਪੈਸੇ ਘੱਟ ਗਏ ਨੇ ਤੇ ਹਰ ਚੀਜ਼ ਚੁੱਭਣ ਲੱਗ ਪਈ
ਹੁਣ ਫੋਰ ਦਾ ਰਾਈਟ ਰੀਜ਼ਨ ਸ਼ੁਕਰ ਆ ਹਲੇ ਵੀ ਚੁੱਭ ਰਹੀ ਆ
ਇਹ ਵੀ ਗੱਲ ਸਹੀ ਹੈ
ਸ਼ੁਕਰ ਆ ਹਜੇ ਵੀ ਚੁੱਭਦੀ ਪਈ ਆ ਜੇ ਹਜੇ ਵੀ ਇਹਨਾਂ ਗੱਲਾਂ ਦੇ ਉੱਪਰ ਪੋਚੇ ਜੇ ਪੈਂਦੇ ਰਹਿੰਦੇ ਤਾਂ ਫਿਰ ਸਮੱਸਿਆ ਬਹੁਤ ਵੱਡੀ ਆਈ ਮੀਨ ਆਲਰੇਡੀ ਭਾਵੇਂ ਉਹ ਪ੍ਰੋਵਿੰਸ਼ੀਅਲ ਡੈਫੀਸਿਟ ਹੋਵੇ ਭਾਵੇਂ ਉਹ ਸਾਡਾ ਫੈਡਰਲ ਡੈਫੀਸਿਟ ਹੋਵੇ ਜਿੰਨਾ ਡੈਟ ਲੋਡ ਆ ਤੇ ਜਿੰਨਾ ਡੈਟ ਲੋਡ ਦੇ ਵਿੱਚ ਆਉਣ ਵਾਲੇ ਸਾਲਾਂ 'ਚ ਵਾਧਾ ਪ੍ਰੋਜੈਕਟਿਡ ਆ ਉਹਨੇ ਬਸ ਜੀ ਬਹੁਤ ਖਰਾਬਾ ਕਰਨਾ ਜੇ ਇਸ ਗੱਲ ਨੂੰ ਕਿਸੇ ਹਿਸਾਬ ਨਾਲ ਕੈਨੇਡਾ ਦੀ ਪ੍ਰੋਬਲਮ ਇਸ ਵੇਲੇ ਦੋਹਰੀ ਆ ਸਪੈਂਡਿੰਗ ਪ੍ਰੋਬਲਮ ਵੀ ਹੈਗੀ ਆ ਖੁੱਲ੍ਹੇ ਖਰਚੇ ਕੀਤੇ ਜਾ ਰਹੇ ਨੇ ਅੰਨੇ ਵਾਹ ਇਨਕਮ ਪ੍ਰੋਬਲਮ ਵੀ ਹੈਗੀ ਆ ਕਿਉਂਕਿ ਜਿਹੜੇ ਸਰੋਤਾਂ ਤੋਂ ਆਮਦਨ ਬਣ ਸਕਦੀ ਆ ਉਹਨਾਂ ਸੋਰਸਿਸ ਦੇ ਨਾਲ ਉਹਨਾਂ ਨੂੰ ਐਕਸਪਲੋਇਟ ਨਹੀਂ ਕੀਤਾ ਜਾ ਰਿਹਾ ਆ ਜਿਹੜੀ ਗੱਲ ਹੁੰਦੀ ਆ ਵੀ ਅਸੀਂ ਜੀ ਆਪਣੀ ਟ੍ਰੇਡ ਡਾਇਵਰਸੀਫਿਕੇਸ਼ਨ ਕਰਕੇ ਯੂਰਪ ਨਾਲ ਟ੍ਰੇਡ ਕਰਾਂਗੇ ਚਾਈਨਾ ਨਾਲ ਟ੍ਰੇਡ ਕਰਾਂਗੇ ਅਤੇ ਜਿਹੜੀ ਟਰੱਕਿੰਗ ਇੰਡਸਟਰੀ ਆ ਉਹਦੇ ਵਾਸਤੇ ਇਹ ਇੱਕ ਬਹੁਤ ਇੰਪੋਰਟੈਂਟ ਪਹਿਲੂ ਆ। ਜੇ ਅਮਰੀਕਾ ਦੇ ਨਾਲ ਟ੍ਰੇਡ ਘਟਾਉਣ ਦੀ ਗੱਲ ਜਿਹੜੀ ਹੁੰਦੀ ਆ, ਜੇ ਸੱਚਮੁੱਚ ਕੈਨੇਡਾ ਦੇ ਵੱਲੋਂ ਦੇਖੋ ਨਵਾਂ ਗਾਹਕ ਬਣਾ ਕੇ ਤੁਸੀਂ ਜ਼ਿਆਦਾ ਮਾਲ ਦੂਜੇ ਮੁਲਕਾਂ ਨੂੰ ਵੇਚਣਾ ਸ਼ੁਰੂ ਕਰ ਦਿਓ, ਚੰਗੀ ਗੱਲ ਆ। ਪਰ ਜੇ ਓਨਾ ਹੀ ਅਨੁਪਾਤ ਦੇ ਵਿੱਚ ਅਮਰੀਕਾ ਤੋਂ ਮਾਲ ਘੱਟ ਗਿਆ, ਨੈੱਟ ਇਫੈਕਟ ਤਾਂ ਉਹੀ ਰਿਹਾ। ਅਤੇ ਅਮਰੀਕਾ ਨੂੰ ਸਮਾਨ ਭੇਜਣਾ ਸਾਡੀ ਜੀਓਗ੍ਰਾਫੀਕਲ ਜੀਓਗ੍ਰਾਫਿਕ ਪ੍ਰੋਕਸੀਮਿਟੀ ਕਰਕੇ ਕਿਤੇ ਜ਼ਿਆਦਾ ਐਫੀਸ਼ੈਂਟ ਆ। ਸੋ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ।
ਸੋ ਇਹ ਜਿਹੜਾ ਸਾਰਾ ਖਿਲਾਰਾ ਪਾਇਆ ਜਾ ਰਿਹਾ, ਇਹਦੇ ਵਿੱਚੋਂ ਜੇਕਰ ਸਿੱਟਾ ਇਹ ਨਿਕਲਦਾ ਕਿ ਸਾਡੀ ਟ੍ਰੇਡ ਹੋਰ ਵੱਧ ਜਾਂਦੀ ਆ, ਕਿ ਅਸੀਂ ਐਕਸਪੋਰਟ ਆਪਣੀ ਵਧਾ ਦਿੰਦੇ ਹਾਂ ਹੋਰਨਾਂ ਮੁਲਕਾਂ ਨੂੰ, ਅਮਰੀਕਾ ਤੋਂ ਅਮਰੀਕਾ ਨੂੰ ਭੇਜਣ ਵਾਲੇ ਸਮਾਨ ਨੂੰ ਘਟਾਏ ਬਿਨਾਂ, ਅਮਰੀਕਾ ਦੀ ਜਿਹੜੀ ਸਾਡੀ ਇੱਥੋਂ ਜੋ ਐਕਸਪੋਰਟ ਹੈ ਉਹਨੂੰ ਘਟਾਏ ਬਿਨਾਂ ਜੇ ਅਸੀਂ ਬਾਕੀ ਮੁਲਕਾਂ ਨੂੰ ਆਪਣੀ ਐਕਸਪੋਰਟ ਵਧਾਉਂਦੇ ਹਾਂ ਤਾਂ ਫਿਰ ਸਾਡੀ
ਇਨਕਮ ਵਧਣੀ ਆ,
ਅਦਰਵਾਈਜ਼ ਤੋਂ ਐਵੇਂ ਫਿਰ ਕਹਿ ਲਓ ਕਿ ਸਿਆਸੀ ਜੁਮਲੇਬਾਜ਼ੀ ਹੋ
ਜਾਏਗੀ। ਐਗਜੈਕਟਲੀ, ਤੁਸੀਂ ਜੇ ਖੱਬੀ ਜੇਬ ਖਾਲੀ ਕਰਕੇ ਸੱਜੀ ਭਰ ਲਈ ਉਹਨੇ ਨਾਲ ਹੀ, ਤਾਂ ਫਿਰ ਨੈੱਟ ਇਫੈਕਟ ਤਾਂ ਉਹੀ ਰਿਹਾ।
ਬਿਲਕੁਲ
ਜੀ, ਬਸ ਵੀ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ,
ਐਂਡ ਯੂ ਫੀਲ ਬੈਟਰ ਸੂਨ ਮਾਈ ਬ੍ਰਦਰ।
ਥੈਂਕ ਯੂ ਬ੍ਰਦਰ,
ਹੈਵ ਅ ਨਾਈਸ ਵੀਕਐਂਡ। ਸ਼ਾਮੀ ਤੁਹਾਨੂੰ ਸੁਣਦੇ ਹਾਂ, ਅਤੇ ਨਾਲੇ ਜੇ ਉਸ ਓਪਨ ਲਾਈਨ ਸੈਗਮੈਂਟ ਸਾਰੇ ਸੁਣਨ ਵਾਲਿਆਂ ਦਾ ਕੀ ਰਿਐਕਸ਼ਨ ਹੁੰਦਾ
ਜੀ
ਰੀਅਲ ਇਸਟੇਟ ਮਾਰਕੀਟ ਦੇ ਜੁੜੇ ਸਟੈਟਸ ਨਾਲ, ਉਹਦੇ ਨਾਲ ਜੁੜੀ ਫਿਲੋਸਫੀ ਬਾਰੇ, ਉਹ ਸਾਰੀ ਗੱਲਬਾਤ ਸੁਣਾਂਗੇ।
ਬਸ ਇਹ ਅਰਦਾਸ ਕਰਿਓ ਵੀ ਲਾਈਨਾਂ ਸਾਡੀਆਂ ਜਿਹੜੀਆਂ ਨੇ ਉਹ
ਮੈਂ ਟੈਸਟ ਕਰਕੇ ਜਾਊਂ।
ਠੀਕ
ਹੈ,
ਥੈਂਕ ਯੂ ਜੀ,
ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ, ਹੈਵ ਅ ਨਾਈਸ ਵੀਕਐਂਡ।
ਮੈਨੂੰ ਇਸੇ ਆਉਂਦਾ ਨਹੀਂ, ਜੇ ਖਰਾਬ ਵੀ ਹੋਈਆਂ ਮੈਨੂੰ ਠੀਕ ਨਹੀਂ ਕਰਨੀਆਂ ਆਉਂਦੀਆਂ, ਪਰ ਟੈਸਟ ਮੈਂ ਕਰਕੇ
ਜੇ ਠੀਕ ਰਹੀਆਂ ਫਿਰ ਤੁਹਾਨੂੰ ਕ੍ਰੈਡਿਟ, ਜੇ ਖਰਾਬ ਹੋਈਆਂ ਫਿਰ
ਹਾਂ ਫਿਰ ਮੇਰੀ ਕੋਈ ਜ਼ਿੰਮੇਵਾਰੀ ਨਹੀਂ।
ਬੀ ਲਾਈਕ ਕੈਨੇਡੀਅਨ ਗਵਰਨਮੈਂਟ।
ਚੰਗਾ ਕੀਤਾ ਤਾਂ ਮੈਂ, ਪ੍ਰੋਬਲਮ ਹੈ ਤਾਂ ਕਿਸੇ ਹੋਰ,
ਜੇ ਡੀਲ ਹੋ ਗਈ ਤਾਂ ਆਪਾਂ ਕਰਾਈ ਆ,
ਨਹੀਂ
ਤਾਂ ਡੋਨਲਡ ਟਰੰਪ ਨਾਲ ਕੋਈ ਡੀਲ ਕਰ ਨਹੀਂ
ਸਹੀ। ਬੜਾ ਕੱਬਾ ਬਸ ਜੀ, ਬਹੁਤ ਧੰਨਵਾਦ।
ਥੈਂਕ ਯੂ, ਥੈਂਕ ਯੂ, ਥੈਂਕ ਯੂ,
ਥੈਂਕ ਯੂ ਜੀ।